ਸਵੇਰ ਦੀ ਫਿਜ਼ਾ ਚ ਸਰਗਸ਼ਤ ਕੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ ਨਿਤ ਸੂਰਜਾ ਨੇ ਚੜਨਾ ਨਿਤ ਸੂਰਜਾ ਨੇ ਲਹਿਣਾ ਪਰਬਤ ਤੋਂ ਸਾਗਰਾਂ ਤੱਕ ਨਦੀਆਂ ਨੇ ਰੋਜ਼ ਵਹਿਣਾ ਨਿਤ ਸੂਰਜਾ ਨੇ ਚੜਨਾ ਨਿਤ ਸੂਰਜਾ ਨੇ ਲਹਿਣਾ ਪਰਬਤਾਂ ਤੋਂ ਸਾਗਰਾਂ ਤੱਕ ਨਦੀਆਂ ਨੇ ਰੋਜ਼ ਵਹਿਣਾ ਇੱਕ ਦੂਜੇ ਮਗਰ ਘੁੰਮਣਾ ਰੁੱਤਾਂ ਤੇ ਮੌਸਮਾਂ ਨੇ ਇੱਕ ਦੂਜੇ ਮਗਰ ਘੁੰਮਣਾ ਰੁੱਤਾਂ ਤੇ ਮੌਸਮਾਂ ਨੇ ਇਹ ਸਿਲਸਿਲਾ ਯੁਗੋ ਯੁਗ ਏਦਾਂ ਹੀ ਚੱਲਦਾ ਰਹਿਣਾ ਇਹ ਸਿਲਸਿਲਾ ਯੁਗੋ ਯੁਗ ਏਦਾਂ ਹੀ ਚੱਲਦਾ ਰਹਿਣਾ ਸੋ ਇਸ ਚਲੋ ਚਲੀ ਦੇ ਵਿਚ ਹਰ ਰੋਜ਼ ਕਿੰਨੇ ਲੋਕ ਕਿੰਨੇ ਸਾਡੇ ਆਪਣੇ ਜਿਹੜੇ ਸਾਡੇ ਤੋਂ ਜੁਦਾ ਹੋ ਜਾਂਦੇ ਆ ਰੁਖਸਤ ਹੋ ਜਾਂਦੇ ਆ ਤੁਰ ਜਾਂਦੇ ਆ ਸੋ ਇਸ ਦੁਨੀਆਂ ਨੂੰ ਛੱਡ ਕੇ ਕਿਸੇ ਹੋਰ ਦੁਨੀਆਂ ਵਿੱਚ ਜਿਸ ਦਾ ਭੇਦ ਕੋਈ ਵੀ ਨਹੀਂ ਪਾ ਸਕਿਆ ਤੇ ਇਸੇ ਤਰ੍ਹਾਂ ਉਸੇ ਦੁਨੀਆਂ ਚੋਂ ਕੁਛ ਹੋਰ ਨਵੇਂ ਮਹਿਮਾਨ ਬਣ ਕੇ ਸਾਡੇ ਪਰਿਵਾਰਾਂ ਦੇ ਵਿੱਚ ਆਉਂਦੇ ਨੇ ਤੇ ਇਹ ਸੰਸਾਰ ਇਸੇ ਤਰ੍ਹਾਂ ਚੱਲਦਾ ਰਹਿੰਦਾ ਸੋ ਸੂਰਜ ਚੜਦੇ ਨੇ ਸੂਰਜ ਲੈਂਦੇ ਨੇ ਪਰਬਤ ਸਾਗਰ ਨਦੀਆਂ ਹਰ ਰੋਜ਼ ਵਹਿੰਦੇ ਆ ਔਰ ਰੁੱਤਾਂ ਤੇ ਮੌਸਮਾਂ ਦਾ ਵੀ ਸਫ਼ਰ ਜਿਹੜਾ ਉਹ ਇਸੇ ਤਰ੍ਹਾਂ ਚੱਲਦਾ ਰਹਿੰਦਾ ਇਹਨੂੰ ਅਸੀਂ ਦੁਨੀਆਂ ਕਹਿੰਦੇ ਹਾਂ ਇਹਨੂੰ ਅਸੀਂ ਦੁਨੀਆਂਦਾਰੀ ਕਹਿੰਦੇ ਹਾਂ ਇਹ ਸਿਲਸਿਲਾ ਯੁੱਗਾਂ ਯੁੱਗਾਂ ਤੋਂ ਇਸੇ ਤਰ੍ਹਾਂ ਚੱਲਦਾ ਆ ਰਿਹਾ ਸੋ ਇਸ ਯੁੱਗਾਂ ਯੁਗਾਂਤਰਾਂ ਤੋਂ ਚੱਲਦੇ ਆ ਰਹੇ ਸਿਲਸਿਲੇ ਦੇ ਵਿੱਚ ਬਹੁਤ ਸਾਰੇ ਅਹਿਸਾਸ ਨੇ ਬਹੁਤ ਸਾਰੀਆਂ ਭਾਵਨਾਵਾਂ ਨੇ ਔਰ ਬਹੁਤ ਤਰ੍ਹਾਂ ਦੇ ਫਲਸਫੇ ਜਿਨ੍ਹਾਂ ਨੂੰ ਅਸੀਂ ਅਕਸਰ ਵੱਖ ਵੱਖ ਪੱਖਾਂ ਤੋਂ ਵੱਖ ਵੱਖ ਵਿਸ਼ਿਆਂ ਦੇ ਨਾਲ ਜੋੜਦੇ ਆਏ ਹਾਂ ਖੈਰ ਉਹਨਾਂ ਫਲਸਫਿਆਂ ਦੇ ਉੱਤੇ ਉਹਨਾਂ ਵਿਸ਼ਿਆਂ ਦੇ ਉੱਤੇ ਅਕਸਰ ਅਸੀਂ ਰੇਡੀਓ ਦੇ ਉੱਤੇ ਵੀ ਗੱਲਬਾਤ ਕਰਦੇ ਰਹਿੰਦੇ ਹਾਂ ਅੱਜ ਦੀਆਂ ਲਹਿਰਾਂ ਪ੍ਰੋਗਰਾਮ ਦੇ ਵਿੱਚ ਕੁਝ ਇਹੋ ਜਿਹੇ ਅਹਿਸਾਸਾਂ ਦੇ ਉੱਤੇ ਵੀ ਜ਼ਰੂਰ ਗੱਲਬਾਤ ਜਿਹੜੀ ਆ ਉਹ ਕਰਾਂਗੇ ਇਸ ਚਲੋ ਚਲੀ ਦੇ ਮੇਲੇ ਦੇ ਵਿੱਚ ਸਾਡੇ ਆਪਣਿਆਂ ਦੇ ਵਿਛੜ ਜਾਣ ਦੀ ਇੱਕ ਚੀਜ਼ ਜਿਹੀ ਜਿਹੜੀ ਹੈ ਉਹ ਉੱਠ ਰਹੀ ਹੈ ਇਸ ਵੇਲੇ ਕਿਉਂਕਿ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਆਪਣੇ ਇੱਕ ਬੜੇ ਹੀ ਸਤਿਕਾਰਯੋਗ ਅਧਿਆਪਕ ਸਾਹਿਬਾਨ ਦੇ ਤੁਰ ਜਾਣ ਦੇ ਬਾਰੇ ਖ਼ਬਰ ਜਿਹੜੀ ਉਹ ਮੈਨੂੰ ਮਿਲੀ ਹੈ ਸੋ ਰੋਕ ਨਹੀਂ ਸਕੀ ਆਪਣੇ ਆਪ ਨੂੰ ਤੁਹਾਡੇ ਨਾਲ ਉਹ ਖ਼ਬਰ ਜਿਹੜੀ ਉਹ ਮੈਂ ਜ਼ਰੂਰ ਸਾਂਝੀ ਕਰਾਂਗੀ ਚੰਦ ਪਲਾਂ ਦੇ ਵਿੱਚ ਪਰ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਲਹਿਰਾਂ ਲੈ ਕੇ ਤੁਹਾਡੀ ਖਿਦਮਤ ਚ ਮੈਂ ਹਾਜ਼ਰ ਹਾਂ ਅਮਰਦੀਪ ਕੌਰ ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਦਾਬ ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੀ ਹਾਂ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਚੜਿਆ ਹੋਣਾ ਪਰਮਾਤਮਾ ਦੇ ਅੱਗੇ ਅਰਦਾਸ ਇਹੀ ਕਰਦੇ ਹਾਂ ਕਿ ਸਾਡੇ ਸੁਣਨ ਵਾਲਿਆਂ ਦੀ ਹਰ ਘੜੀ ਹਰ ਪਲ ਜਿਹੜਾ ਉਹ ਸੁਹਾਵਣਾ ਹੀ ਹੋਵੇ ਤੇ ਅੱਜ ਦਾ ਦਿਨ ਮੰਗਲਵਾਰ ਦਾ ਤੇ ਮੰਗਲਵਾਰ ਜਿਹੜਾ ਸਾਲ 2021 ਦੇ ਮਾਰਚ ਮਹੀਨੇ ਦੀ 2 ਤਰੀਕ ਹੋ ਚੁੱਕੀ ਹੈ ਤੇ ਉਹਦਾ ਨਾਨਕ ਸ਼ਾਹੀ ਸਰਬੱਤ 552 ਦੇ ਫੱਗਣ ਮਹੀਨੇ ਦੀ ਦੋਸਤੋ ਅੱਜ 19 ਤਰੀਕ ਹੈ ਘੜੀਆਂ ਵੱਲ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਇਸ ਵੇਲੇ ਮੈਲਬਰਨ ਕੈਨਬਰਾ ਤੇ ਸਿਡਨੀ ਦੇ ਵਿੱਚ 8:05 ਦਾ ਜਦਕਿ ਬ੍ਰਿਸਬੇਨ ਦੇ ਵਿੱਚ ਅਜੇ 7:05 ਹੋਏ ਆ ਤੇ ਐਡੀਲੇਡ ਦੇ ਵਿੱਚ 7:35 ਦਾ ਸਮਾਂ ਹੋ ਚੁੱਕਿਆ ਤੇ ਇਸੇ ਤਰ੍ਹਾਂ ਗੁਆਂਢੀ ਮੁਲਕ ਚਲੀਏ ਨਿਊਜ਼ੀਲੈਂਡ ਤੋਂ ਆਕਲੈਂਡ ਸ਼ਹਿਰ ਦੇ ਵਿੱਚ ਇਸ ਵੇਲੇ ਸਮਾਂ ਜਿਹੜਾ ਜੀ ਉਹ 10:05 ਦਾ ਹੋ ਚੁੱਕਿਆ ਇਸ ਤੋਂ ਬਾਹਰ ਚਲੀਏ ਜਿੱਥੇ ਜਿੱਥੇ ਮੰਗਲਵਾਰ ਚੜਿਆ ਤਾਂ ਹਾਂਗਕਾਂਗ ਦੇ ਵਿੱਚ ਵੀ ਸਵੇਰ ਦੇ 5:05 ਹੋ ਚੁੱਕੇ ਨੇ ਤੇ ਇਸੇ ਤਰ੍ਹਾਂ ਜਿਹੜਾ ਮੰਗਲਵਾਰ ਦਾ ਦਿਨ ਹੈ ਜੀ ਉਹ ਚੜ ਚੁੱਕਿਆ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਇਸ ਵੇਲੇ ਸਮਾਂ 2:36 ਦਾ ਹੋ ਚੁੱਕਿਆ ਡੁਬਈ ਦੇ ਵਿੱਚ ਮੰਗਲਵਾਰ ਹੁਣੇ ਹੁਣੇ ਚੜਿਆ 1:06 ਦਾ ਸਮਾਂ ਉੱਥੇ ਵੀ ਹੋ ਗਿਆ ਤੇ ਉਹਨਾਂ ਮੁਲਕਾਂ ਦੀ ਗੱਲ ਕਰਦੇ ਹਾਂ ਜਿੱਥੇ ਅਜੇ ਸੋਮਵਾਰ ਚੱਲ ਰਿਹਾ ਸੋਮਵਾਰ ਬਹੁਤ ਸਾਰੇ ਮੁਲਕਾਂ ਚੱਲ ਰਿਹਾ ਜੀ ਤੇ ਜੇ ਕੈਨੇਡਾ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵੱਖੋ ਵੱਖਰੇ ਸ਼ਹਿਰਾਂ ਦੇ ਵਿੱਚ ਸੋਮਵਾਰ ਦਾ ਸਮਾਂ ਵੀ ਵੱਖੋ ਵੱਖਰਾ। ਵਿਨੀਪੈਗ ਦੇ ਵਿੱਚ ਇਸ ਵੇਲੇ 3:06 ਹੋਏ ਨੇ, ਟੋਰਾਂਟੋ ਦੇ ਵਿੱਚ 4:06 ਯਾਨੀ ਸ਼ਾਮ ਪੈ ਗਈ ਹੈ, ਵਿਨੀਪੈਗ ਚ ਬਾਅਦ ਦੁਪਹਿਰ ਚੱਲ ਰਹੀ ਹੈ, ਤੇ ਵੈਨਕੂਵਰ ਚ ਸਿਖਰ ਦੁਪਹਿਰਾ ਇਸ ਵੇਲੇ 1:06 ਹੋਏ ਆ। ਵੈਸੇ ਸਿਖਰ ਦੁਪਹਿਰਾ ਤਾਂ ਨਹੀਂ ਕਹਿ ਸਕਦੇ ਕਿਉਂਕਿ ਉੱਥੇ ਮੌਸਮ ਜਿਹੜਾ ਇਸ ਵੇਲੇ ਠੰਡਾ ਚੱਲ ਰਿਹਾ ਇਹਨਾਂ ਦਿਨਾਂ ਦੇ ਵਿੱਚ। ਸੋ ਵੈਨਕੂਵਰ ਦੇ ਵਿੱਚ ਥੋੜਾ ਜਿਹਾ ਵੱਖਰਾ ਹੁੰਦਾ ਟੋਰਾਂਟੋ ਤੇ ਵਿਨੀਪੈਗ ਦੇ ਨਾਲੋਂ, ਕਿਉਂਕਿ ਇੱਥੇ ਬਰਫ਼ ਘੱਟ ਪੈਂਦੀ ਹੈ, ਜਦਕਿ ਬਰਫ਼ਬਾਰੀ ਜਿਹੜੀ ਵਿਨੀਪੈਗ ਜਾਂ ਟੋਰਾਂਟੋ ਵੱਲ ਜ਼ਿਆਦਾ ਹੁੰਦੀ ਹੈ। ਪਰ ਤੁਸੀਂ ਜ਼ਿਆਦਾ ਵਧੀਆ ਤਰ੍ਹਾਂ ਦੱਸ ਸਕਦੇ ਹੋ ਜੀ ਕੀ ਤੁਹਾਡੇ ਉੱਥੇ ਚੱਲ ਰਿਹਾ ਵੈਨਕੂਵਰ ਟੋਰਾਂਟੋ ਵਾਲਿਓ, ਜੇਕਰ ਰੇਡੀਓ ਸੁਣ ਰਹੇ ਹੋ। ਤੇ ਇਸੇ ਤਰ੍ਹਾਂ ਯੂਐਸ ਚਲੀਏ ਤਾਂ ਇਸ ਵੇਲੇ ਸੋਮਵਾਰ ਦੀ ਉੱਥੇ ਸ਼ਾਮ ਪੈ ਚੁੱਕੀ ਹੈ, ਨਿਊਯਾਰਕ ਦੇ ਵਿੱਚ 4:07 ਹੋਏ ਆ, ਤੇ ਸਿਆਟਲ ਦੇ ਵਿੱਚ ਅਜੇ ਦੁਪਹਿਰ ਆ ਜੀ 1:07 ਉੱਥੇ ਹੋ ਚੁੱਕੇ ਆ। ਐਲਏ ਦੇ ਵਿੱਚ ਵੀ ਦੁਪਹਿਰ ਚੱਲ ਰਹੀ 1:07 ਉੱਥੇ ਹੋ ਚੁੱਕੇ ਆ। ਤੇ ਇਸੇ ਤਰ੍ਹਾਂ ਸੋਮਵਾਰ ਦੀ ਰਾਤ ਪੈ ਚੁੱਕੀ ਹੈ, ਲੰਡਨ ਦੇ ਵਿੱਚ 9:07 ਦਾ ਸਮਾਂ ਇਸ ਵੇਲੇ, ਤੇ ਇਟਲੀ ਦੇ ਵਿੱਚ ਰੋਮ ਦੇ ਵਿੱਚ 10:07 ਹੋ ਚੁੱਕੇ ਆ ਸੋਮਵਾਰ ਦੀ ਰਾਤ ਦੇ। ਚਲੋ ਜੀ, ਦੇਸ਼ ਦੁਨੀਆ ਦੇ ਜਿਸ ਵੀ ਮੁਲਕ ਤੋਂ ਜਿਸ ਵੀ ਧਰਤੀ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਸਫ਼ਰ ਦੇ ਵਿੱਚ ਸ਼ਾਮਲ ਹੁੰਦੇ ਹੋ, ਪ੍ਰੋਗਰਾਮ ਲਹਿਰਾਂ ਦੇ ਵਿੱਚ ਸਾਡੇ ਨਾਲ ਜੁੜਦੇ ਹੋ, ਤੁਹਾਡਾ ਤਹਿ ਦਿਲ ਤੋਂ ਸਵਾਗਤ ਕਰਦੇ ਆ ਪ੍ਰੋਗਰਾਮ ਚ। ਜੀ ਆਇਆਂ ਨੂੰ ਖੁਸ਼ਾਮਦੀਦ। ਪ੍ਰੋਗਰਾਮ ਚ ਕੀ ਹੋਣ ਜਾ ਰਿਹਾ ਇਹਦੇ ਬਾਰੇ ਜ਼ਰੂਰ ਜ਼ਿਕਰ ਕਰਦੇ ਆਂ। ਪ੍ਰੋਗਰਾਮ ਦੇ ਵਿੱਚ ਅੱਜ ਹਮੇਸ਼ਾ ਵਾਂਗ ਅਸੀਂ ਜਿਹੜੇ ਸਿਲਸਿਲੇ ਲੈ ਕੇ ਆਉਂਦੇ ਹਾਂ ਉਹ ਸਿਲਸਿਲੇ ਤੱਕ ਤੁਹਾਡੀ ਨਜ਼ਰ ਕਰਾਂਗੇ। ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਸਾਡੇ ਨਾਲ ਸਰਦਾਰ ਕੁਲਜੀਤ ਸਿੰਘ ਦਿਲ ਬਰਹੁਰੀ, ਜਿਹੜੇ ਕਿ ਯੂਐਸ ਤੋਂ ਹਮੇਸ਼ਾ ਜੁੜਦੇ ਨੇ, ਅੱਜ ਵੀ ਜੁੜਨਗੇ। ਔਰ ਅੱਜ ਸ੍ਰੀ ਗੁਰੂ ਹਰਿਰਾਏ ਸਾਹਿਬ ਹੋਰਾਂ ਦੇ ਜੀਵਨ ਦੇ ਉੱਤੇ ਅਸੀਂ ਝਾਤ ਜ਼ਰੂਰ ਮਾਰਾਂਗੇ। ਪਿਛਲੇ ਦਿਨਾਂ ਦੇ ਵਿੱਚ ਉਨ੍ਹਾਂ ਦਾ ਗੁਰਪੁਰਬ ਲੰਘ ਕੇ ਗਿਆ, ਤੇ ਇਸੇ ਤਰ੍ਹਾਂ ਭਗਤ ਰਵਿਦਾਸ ਹੋਰਾਂ ਦੇ ਜੀਵਨ ਦੇ ਉੱਤੇ ਵੀ ਥੋੜੀ ਜਿਹੀ ਝਾਤ ਉਨ੍ਹਾਂ ਦੀ ਰਚਨਾ ਦੇ ਉੱਤੇ ਵੀ ਜ਼ਰੂਰ ਮਾਰਾਂਗੇ। ਤੇ ਇਸੇ ਤਰ੍ਹਾਂ ਦੋਸਤੋ ਪ੍ਰੋਗਰਾਮ ਦੇ ਵਿੱਚ ਅਗਲੇ ਸਿਲਸਿਲੇ ਦੇ ਵਿੱਚ ਕੁਛ ਜਿਹੜੇ ਵਿਚਾਰ ਹੈ ਉਹ ਜ਼ਰੂਰ ਅਸੀਂ ਸਾਂਝੇ ਕਰਨੇ। ਵਿਸ਼ਾ ਤਾਂ ਮੈਂ ਕੋਈ ਹੋਰ ਹੀ ਚੁਣਿਆ ਸੀ, ਪਰ ਜਿਵੇਂ ਤੁਹਾਨੂੰ ਦੱਸਿਆ ਕਿ ਜਦੋਂ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਲੱਗੀ ਤਾਂ ਕੁਛ ਆਪਣੇ ਮੈਸੇਜਸ ਦੇਖੇ, ਵਟਸਐਪ ਦੇਖਿਆ, ਅਖਬਾਰ ਦੇਖੀ, ਤੇ ਇੱਕ ਬੜੀ ਉਦਾਸ ਜਿਹੀ ਖਬਰ ਜਿਹੜੀ ਉਹ ਨਜ਼ਰੀ ਪਈ, ਔਰ ਵਿਸ਼ੇ ਤੋਂ ਇਕਦਮ ਧਿਆਨ ਜਿਹੜਾ ਉਹ ਭਟਕ ਗਿਆ। ਸੋ ਉਹ ਵਿਸ਼ਾ ਜਿਹੜਾ ਮੈਂ ਚੁਣਿਆ ਸੀ ਉਹਦੇ ਉੱਤੇ ਤਾਂ ਗੱਲਬਾਤ ਬਹੁਤੀ ਨਹੀਂ ਕਰ ਪਾਵਾਂਗੇ, ਪਰ ਇਹ ਅਹਿਸਾਸਾਂ ਦੇ ਉੱਤੇ ਜਿਹੜੀ ਗੱਲਬਾਤ ਆ ਉਹ ਮੈਂ ਜ਼ਰੂਰ ਕਰਨੀ ਚਾਹੂੰਗੀ। ਸੋ ਅੱਜ ਜਿਹੜਾ ਗੱਲਬਾਤ ਦਾ ਸਾਡਾ ਵਿਸ਼ਾ ਰਹੇਗਾ ਉਹ ਬੜਾ ਹੀ ਸਧਾਰਨ ਹੈ। ਪਿਛਲੇ ਦਿਨੀ ਸਰਦੂਲ ਸਿਕੰਦਰ ਹੋਰਾਂ ਦਾ ਵੀ ਜਾਣਾ ਜਿਹੜਾ ਉਦਾਸ ਕਰ ਗਿਆ, ਕਿਉਂਕਿ ਇਹੋ ਜਿਹੀਆਂ ਸ਼ਖਸੀਅਤਾਂ ਜਿਹੜੀਆਂ ਅਸਲ ਦੇ ਵਿੱਚ ਆਪਣੇ ਹੁਨਰ ਦੇ ਵਿੱਚ, ਆਪਣੇ ਗਿਆਨ ਦੇ ਵਿੱਚ ਬੜਾ ਉੱਚਾ ਸੁੱਚਾ ਦਰਜਾ ਰੱਖਦੀਆਂ, ਔਰ ਕਹਿੰਦੇ ਹੁੰਦੇ ਆ ਵੀ ਅਸਮਾਨ ਦੀ ਜਿਹੜੀ ਉਹ ਉਚਾਈ ਆ ਉਹ ਛੂਣ ਦੇ ਬਾਵਜੂਦ ਉਹ ਧਰਤੀ ਦੇ ਨਾਲ ਜੁੜੀਆਂ ਰਹਿੰਦੀਆਂ। ਸੋ ਬਹੁਤ ਘੱਟ ਸ਼ਖਸੀਅਤਾਂ ਜਿਹੜੀਆਂ ਇਹੋ ਜਿਹੀਆਂ ਨਜ਼ਰੀ ਪੈਂਦੀਆਂ। ਸੋ ਉਨ੍ਹਾਂ ਦਾ ਜਾਣਾ ਜਿਹੜਾ ਉਹ ਸੰਗੀਤ ਜਗਤ ਨੂੰ ਉਦਾਸ ਕਰ ਗਿਆ, ਕਿਉਂਕਿ ਵਾਕਈ ਸੁਰਾਂ ਦਾ ਸਿਕੰਦਰ ਸੀ ਸਰਦੂਲ ਸਿਕੰਦਰ, ਉਨ੍ਹਾਂ ਨੂੰ ਤਾਂ ਯਾਦ ਕਰਾਂਗੇ ਤੇ ਨਾਲ ਹੀ ਨਾਲ ਮੇਰੇ ਪ੍ਰੋਫੈਸਰ ਸਾਹਿਬ ਪ੍ਰੋਫੈਸਰ ਨਿਰੰਜਨ ਸਿੰਘ ਢੇਸੀ ਹੁਰੀ, ਜਿਹੜੇ ਵੀ ਖਾਲਸਾ ਕਾਲਜ ਪੜ੍ਹੇ ਹੋਣਗੇ, ਖਾਲਸਾ ਕਾਲਜ ਜਲੰਧਰ ਤੇ ਪੰਜਾਬੀ ਵਿਭਾਗ ਦੇ ਮੁਖੀ ਰਹੇ ਆ ਪ੍ਰੋਫੈਸਰ ਸਾਹਿਬ, ਔਰ ਬਹੁਤ ਸਾਰੇ ਜਿਹੜੇ ਵਿਦਿਆਰਥੀ ਆ ਉਹ ਵਾਕਈ ਉਨ੍ਹਾਂ ਦੇ ਉਸ ਜੀਵਨ ਤੋਂ ਜ਼ਰੂਰ ਪ੍ਰਭਾਵਿਤ ਰਹੇ ਹੋਣੇ ਆ, ਜਿਹੜਾ ਜੀਵਨ ਬੜਾ ਹੀ ਉੱਚਾ ਸੁੱਚਾ ਕਦਰਾਂ ਕੀਮਤਾਂ ਵਾਲਾ। ਅਸੀਂ ਬਹੁਤ ਸਾਰੇ ਅਧਿਆਪਕ ਦੇਖਦੇ ਹਾਂ ਹਨਾ, ਕਲਾਸ ਦੇ ਵਿੱਚ ਉਨ੍ਹਾਂ ਦੀ ਕਹਿਣੀ ਜਿਹੜੀ ਕੁਛ ਹੋਰ ਹੁੰਦੀ ਹੈ, ਔਰ ਕਹਿਣੀ ਕਥਨੀ ਦੇ ਪੂਰੇ ਹੋਣਾ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦਾ। ਸੋ ਕਹਿਣੀ ਕਥਨੀ ਦੇ ਵਿੱਚ ਪੂਰੇ ਹੋਣਾ, ਪੂਰੇ ਉਤਰਨਾ, ਔਰ ਦੂਸਰਿਆਂ ਦੇ ਲਈ ਇੱਕ ਆਦਰਸ਼ ਬਣ ਕੇ ਵਿਚਰਨਾ ਇਹ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦਾ। ਸੋ ਇੱਕ ਇਹੋ ਜਿਹੇ ਅਧਿਆਪਕ ਸਨ ਸਰਦਾਰ ਨਿਰੰਜਨ ਸਿੰਘ ਢੇਸੀ ਹੁਰੀ, ਪ੍ਰੋਫੈਸਰ ਨਿਰੰਜਨ ਸਿੰਘ ਢੇਸੀ ਹੁਰੀ। ਸੋ ਬੌਧਿਕਤਾ ਦਾ ਤਾਂ ਜੋ ਸਮੁੰਦਰ ਸੀ, ਅਥਾਹ ਸੀ ਗਿਆਨ, ਅਥਾਹ ਸੀਗਾ ਉਨ੍ਹਾਂ ਦੇ ਕੋਲ, ਪਰ ਜੋ ਸ਼ਖਸੀਅਤ ਸੀ ਉਹ ਇੰਨੀ ਕੁ ਨਿਮਰ ਸੀ, ਇੰਨੀ ਕੁ ਸਹਿਜ ਸੀ ਕਿ ਜੇ ਤੁਸੀਂ ਵਾਕਈ ਉਨ੍ਹਾਂ ਤੋਂ ਪੜੇ ਹੋ ਤਾਂ ਵਾਕਈ ਅੱਜ ਉਨ੍ਹਾਂ ਦੇ ਤੁਰ ਜਾਣ ਦਾ ਜਿਹੜਾ ਵਿਛੋੜਾ ਉਹ ਜ਼ਰੂਰ ਤੁਹਾਨੂੰ ਦੁੱਖ ਦੇ ਰਿਹਾ ਹੋਏਗਾ। ਜ਼ਰੂਰ ਦੱਸਿਓ ਜੇਕਰ ਖਾਲਸਾ ਕਾਲਜ ਜਲੰਧਰ ਵਾਲੇ ਕੁਛ ਵਿਦਿਆਰਥੀ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ, ਸਾਡੇ ਵੀਰ ਸਾਡੀਆਂ ਭੈਣਾਂ ਜਿਹੜੀਆਂ ਸੁਣ ਰਹੀਆਂ ਨੇ, ਸੋ ਉਨ੍ਹਾਂ ਦੇ ਤੁਰ ਜਾਣ ਦੇ ਉੱਤੇ ਅਸੀਂ ਹਰਮਨ ਰੇਡੀਓ ਵੱਲੋਂ ਵੀ ਅਫਸੋਸ ਜ਼ਾਹਿਰ ਕਰਦੇ ਹਾਂ, ਦੁੱਖ ਪ੍ਰਗਟ ਕਰਦੇ ਹਾਂ, ਤੇ ਨਾਲ ਹੀ ਨਾਲ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਇਨ੍ਹਾਂ ਰੂਹਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ। ਖੈਰ, ਗੱਲਬਾਤ ਜਿਹੜੀ ਹੈ ਉਹ ਇਸੇ ਤਰ੍ਹਾਂ ਅਸੀਂ ਵੱਖੋ ਵੱਖਰੇ ਵਿਸ਼ਿਆਂ ਦੇ ਉੱਤੇ ਕਰਦੇ ਹੋਏ ਅਹਿਸਾਸਾਂ ਨਾਲ ਜੋੜਦੇ ਰਹਾਂਗੇ, ਤੇ ਨਾਲ ਹੀ ਨਾਲ ਦੋਸਤੋ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਖਬਰਾਂ ਜਿਹੜੀਆਂ ਉਹ ਅਸੀਂ ਹਮੇਸ਼ਾ ਸਾਂਝੀਆਂ ਕਰਦੇ ਹਾਂ, ਅੱਜ ਦੀਆਂ ਵੀ ਕੁਝ ਖਾਸ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਾਂਗੇ। ਸਾਡੇ ਨਾਲ ਉਸ ਵਿਚਾਰ ਚਰਚਾ ਚ ਸ਼ਾਮਲ ਹੋਣਗੇ ਜਸਵਿੰਦਰ ਬਿੱਟਾ ਹੁਰੀ। ਸੋ ਅੱਜ ਉਹ ਦਿੱਲੀ ਦੇ ਕਿਸੇ ਬਾਰਡਰ ਤੋਂ ਜੁੜ ਰਹੇ ਨੇ ਜਾਂ ਫਿਰ ਪੰਜਾਬ ਦੀ ਧਰਤੀ ਤੋਂ ਜੁੜ ਰਹੇ ਨੇ, ਇਹ ਅਸੀਂ ਉਹਨਾਂ ਤੋਂ ਹੀ ਪੁੱਛਾਂਗੇ ਜਦੋਂ ਸਾਡੇ ਨਾਲ ਜੁੜ ਜਾਣਗੇ। ਤੇ ਇਸ ਤੋਂ ਇਲਾਵਾ ਦੋਸਤੋ ਸਾਡੇ ਲਈ ਬਹੁਤ ਅਹਿਮ ਹੁੰਦੀਆਂ ਨੇ ਤੁਹਾਡੀਆਂ ਈਮੇਲਸ, ਤੁਹਾਡੇ ਸੁਨੇਹੇ। ਸੋ ਸੁਨੇਹੇ ਹਮੇਸ਼ਾ ਵਾਂਗ ਤੁਸੀਂ ਸਾਡੇ ਤੱਕ ਪਹੁੰਚਦੇ ਕਰ ਸਕਦੇ ਹੋ ਈਮੇਲਸ ਦੇ ਰਾਹੀਂ, request@harmanradio.com ਸਾਡਾ ਈਮੇਲ ਪਤਾ, ਜਾਂ ਫਿਰ ਤੁਸੀਂ ਸਾਨੂੰ ਜਿਹੜਾ ਮੈਸੇਜ ਟੈਲੀਗ੍ਰਾਮ ਦੇ ਰਾਹੀਂ ਵੀ ਕਰ ਸਕਦੇ ਹੋ। ਸੋ ਜੇਕਰ ਇਹ ਰੇਡੀਓ ਜਿਹੜਾ ਤੁਸੀਂ ਸਾਡੀ ਰੇਡੀਓ ਐਪ ਦੇ ਰਾਹੀਂ ਸੁਣ ਰਹੇ ਹੋ ਤਾਂ ਫੋਨ ਦੇ ਵਿੱਚ ਉਸ ਐਪ ਦੇ ਉੱਤੇ ਦਿੱਤੇ ਹੋਏ ਸਾਡੇ ਨਾਲ ਇੰਟਰੈਕਟ ਕਰਨ ਦੇ ਜਿਹੜੇ ਲਿੰਕ ਆ ਉਹਨਾਂ ਨੂੰ ਕਲਿੱਕ ਕਰਕੇ ਉੱਥੇ ਆਪਣਾ ਮੈਸੇਜ ਜਿਹੜਾ ਟਾਈਪ ਕਰਕੇ ਤੁਸੀਂ ਭੇਜ ਸਕਦੇ ਹੋ। ਚੱਲਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਗੱਲ ਕਰਨ ਦੇ ਲਈ ਤੁਸੀਂ ਜਿਹੜਾ ਨੰਬਰ ਹੈ ਉਹ ਲਗਾ ਸਕਦੇ ਹੋ 02-85-99-2811। ਇਸ ਨੰਬਰ ਦੇ ਉੱਤੇ ਵੀ ਕਾਲ ਕਰਕੇ ਤੁਸੀਂ ਸਾਡੇ ਨਾਲ ਆਪਣੇ ਵਿਚਾਰ, ਆਪਣੇ ਅਹਿਸਾਸ ਜਿਹੜੇ ਆ ਉਹ ਸਾਂਝੇ ਕਰ ਸਕਦੇ ਹੋ। ਅੱਜ ਪ੍ਰੋਗਰਾਮ ਚ ਕੋਸ਼ਿਸ਼ ਰਹੇਗੀ ਕਿ ਜਿਹੜੇ ਵੱਧ ਤੋਂ ਵੱਧ ਗੀਤ ਨੇ ਉਹ ਸਰਦੂਲ ਸਿਕੰਦਰ ਹੋਰਾਂ ਦੀ ਆਵਾਜ਼ ਦੇ ਵਿੱਚ ਅਸੀਂ ਤੁਹਾਨੂੰ ਸੁਣਾਈਏ ਔਰ ਉਹਨਾਂ ਨੂੰ ਯਾਦ ਕਰੀਏ, ਉਹਨਾਂ ਨੂੰ ਸ਼ਰਧਾਂਜਲੀ ਵੀ ਦੇਈਏ ਤੇ ਨਾਲ ਹੀ ਨਾਲ ਵਾਕਈ ਕੁਝ ਹੋਰ ਜਿਹੜੇ ਸਾਡੇ ਆਪਣੇ ਸਾਨੂੰ ਛੱਡ ਤੁਰ ਗਏ ਹਨਾ ਉਹਨਾਂ ਨੂੰ ਵੀ ਜ਼ਰੂਰ ਅੱਜ ਯਾਦ ਕਰੀਏ। ਤੇ ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਸੁਨੇਹਿਆਂ ਦੀ ਉਡੀਕ ਰਹੇਗੀ ਪਰ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਹੈ ਉਹਨੂੰ ਜਾਰੀ ਰੱਖਦੇ ਹੋਏ ਪ੍ਰੋਗਰਾਮ ਦਾ ਪਹਿਲਾ ਗੀਤ ਜਿਹੜਾ ਉਹ ਹਰਦੀਪ ਹੋਰਾਂ ਦੀ ਆਵਾਜ਼ ਚ, ਹਰਦੀਪ ਗਰੇਵਾਲ ਦੀ ਆਵਾਜ਼ ਦੇ ਵਿੱਚ, ਔਰ ਆਉਂਦੇ ਹਾਂ ਵਾਪਸ।
ਇਸ ਜਗਤ ਕੇ ਸਵਾਮੀ ਅੰਤਰ ਜਾਮੀ ਤੂੰ ਨਿਰਭਉ ਨਿਰਵੈ ਗਲ ਨਾਲ ਲਾਵੇ ਸਭ ਨੇ ਤੇਰੇ ਕੋਈ ਨਾ ਗੈ ਇਸ ਜਗਤ ਕੇ ਸਵਾਮੀ ਅੰਤਰ ਜਾਮੀ ਤੂੰ ਨਿਰਭਉ ਨਿਰਵੈਰ ਦੁੱਖ ਵਟਾਵੇ ਗਲ ਨਾਲ ਲਾਵੇ ਸਭ ਨੇ ਤੇਰੇ ਕੋਈ ਨਾ ਗੈ ਇੰਨੀ ਮੈਨੂੰ ਸਮਝ ਨਾ ਆਵੇ ਗੱਲ ਤੇਰੀ ਇੰਨੀ ਮੈਨੂੰ ਸਮਝ ਨਾ ਕੀ ਜਾਤ ਹਟਾਉਂਦਾ ਪਲ ਪਲ ਮੈਂ ਡੋਲੀ ਜਾਵਾਂ ਸੋਨੇ ਜਿਹੀ ਜ਼ਿੰਦਗੀ ਮੇਰੀ ਪਾਪਾਂ ਵਿੱਚ ਰੋਲੀ ਜਾਵਾਂ ਚੱਲਣ ਜੋਗਾ ਜਾ ਤੂੰ ਮੇਰੇ ਮਨ ਗੱਲ ਸੁਣ ਸੁਪਨੇ ਨਾ ਬੁਣ ਮਾਲਕ ਤੇ ਛੱਡ ਦੇ ਡੋਰਾ ਬਦਲ ਕੇ ਤੋਰਾ ਰਸਤਾ ਤੂੰ ਚੁਣ ਕਾਤੋ ਤੂੰ ਗੱਲ ਦੀਆਂ ਫਿਕਰਾਂ ਦੇ ਵਿੱਚ ਅੱਜ ਜਿਉਂਦਾ ਨਾ ਦੋ ਪਲ ਦੋ ਲਫ਼ਜ਼ਾਂ ਦਾ ਜੋ ਨਾਮ ਵੀ ਕਦੇ ਤੇ ਆਉਂਦਾ ਨਾ ਨਿਸ਼ਚੇ ਕਰ ਜੀਤ ਤੇ ਕਰਨੀ ਪੈਣੀ ਜਰਨੀ ਹਾਰ ਵੀ ਹੈ ਤਨ ਦੇ ਜੋ ਕੱਪੜੇ ਸੋਹਣੇ ਮੁੜ ਕੇ ਨਾਲ ਪਿਆਉਂਦਾ ਨਾ ਕਿਉਂ ਕਰੇ ਵਾਲ ਤੂੰ ਸਭ ਕੁਛ ਇਸ ਜਨਮ ਵਿੱਚ ਚਾਵੇ ਕਿਉਂ ਕਰੇ ਵਾਲ ਤੂੰ ਸਭ ਕੁਛ ਇਸ ਜਨਮ ਵਿੱਚ ਚਾਹੋ ਸਤਿਗੁਰ ਪਿਆਰਾ ਮੇਰੇ ਨਾਲ ਹੈ
ਲਓ ਜੀ ਦੋਸਤੋ ਹਰਦੀਪ ਗਰੇਵਾਲ ਹੋਰਾਂ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਸ਼ਬਦ ਵੀ ਸਰਵਣ ਕੀਤਾ ਔਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਆਉਣਾ ਜਿਹੜਾ ਉਹ ਸਾਡੇ ਲਈ ਬਹੁਤ ਹੀ ਖੁਸ਼ਗਵਾਰ ਹੁੰਦਾ ਹੈ ਔਰ ਪ੍ਰੋਗਰਾਮ ਦੇ ਵਿੱਚ ਤੁਹਾਡੀ ਉਡੀਕ ਜਿਹੜੀ ਹੈ ਉਹ ਬਣੀ ਹੋਈ ਹੈ ਔਰ ਇਸ ਵੇਲੇ ਇੱਕ ਗੀਤ ਬਾਅਦ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਚ ਤੇ ਹੁਣ ਜਿਹੜਾ ਸਿਲਸਿਲਾ ਅੱਗੇ ਸ਼ੁਰੂ ਹੋਣ ਜਾ ਰਿਹਾ ਜੀ ਉਹ ਸਿਲਸਿਲਾ ਹੈ ਮੌਸਮ ਦਾ ਔਰ ਅੱਜ ਦਾ ਵਿਚਾਰ ਵੀ ਅਸੀਂ ਸਾਂਝਾ ਕਰਨਾ ਸੋ ਮੌਸਮ ਅੱਜ ਕੀ ਕਹਿ ਰਿਹਾ ਇਹਦੇ ਬਾਰੇ ਜ਼ਰੂਰ ਤੁਹਾਡੇ ਨਾਲ ਸਾਂਝ ਪਾਉਂਦੇ ਆ ਵੈਸੇ ਅੱਜ ਕੱਲ ਕੀ ਚੱਲ ਰਿਹਾ ਕਿ ਜਦੋਂ ਸਵੇਰ ਹੁੰਦੀ ਹੈ ਨਾ ਸਾਡੇ ਮੈਲਬਨ ਦੇ ਵਿੱਚ ਖਾਸ ਤੌਰ ਦੇ ਉੱਤੇ ਤਾਂ ਮੌਸਮ ਬੜਾ ਠੰਡਾ ਠੁੰਡਾ ਹੁੰਦਾ ਔਰ ਸਾਨੂੰ ਪੂਰਾ ਸਿਆਲਾ ਵਾਲਾ ਜਿਹੜਾ ਅਹਿਸਾਸ ਹੈ ਉਹ ਹੁੰਦਾ ਸਵੇਰੇ ਸਵੇਰੇ ਉੱਠ ਕੇ ਔਰ ਜਦੋਂ ਤੁਸੀਂ 4:30 ਵਜੇ ਬਾਹਰ ਨਿਕਲੋ ਔਰ 4:30-4 ਵਜੇ ਤਾਂ ਪੂਰਾ ਇੱਕ ਠੁਰ ਠੁਰ ਕਰਦੀ ਜਿਹੜੀ ਉਹ ਕੰਬਣੀ ਆ ਉਹ ਵੀ ਜ਼ਰੂਰ ਛਿੜਦੀ ਹੈ ਪਰ ਬਾਅਦ ਵਿੱਚ ਧੁੱਪ ਸੋਹਣੀ ਖਿੜ ਜਾਂਦੀ ਹੈ ਤੇ ਮੌਸਮ ਜਿਹੜਾ ਉਹ ਥੋੜਾ ਵੱਖਰਾ ਹੋ ਜਾਂਦਾ ਹੈ ਵੈਸੇ ਗਰਮੀਆਂ ਚੱਲ ਰਹੀਆਂ ਔਰ ਗਰਮੀਆਂ ਦੇ ਵਿੱਚ ਠੰਡਕ ਦਾ ਅਹਿਸਾਸ ਜਿਹੜਾ ਅੱਜ ਕੱਲ ਮੌਸਮ ਚ ਸਾਨੂੰ ਹੋ ਰਿਹਾ ਮੈਲਬਨ ਬੈਠਿਆਂ ਨੂੰ ਔਰ ਤੁਹਾਨੂੰ ਕਿਵੇਂ ਲੱਗ ਰਿਹਾ ਕਿਸ ਤਰ੍ਹਾਂ ਦਾ ਮੌਸਮ ਹੈ ਤੁਹਾਡੇ ਆਪਣੇ ਸ਼ਹਿਰਾਂ ਦੇ ਵਿੱਚ ਜ਼ਰੂਰ ਦੱਸਿਓ ਇਸ ਵੇਲੇ ਜੇ ਮੈਲਬਨ ਦੀ ਗੱਲ ਕਰਾਂ ਤਾਂ 13 ਡਿਗਰੀ ਅੱਜ ਘੱਟ ਤੋਂ ਘੱਟ ਤਾਪਮਾਨ ਦੱਸਿਆ ਗਿਆ ਜੀ ਤੇ 17 ਡਿਗਰੀ ਵੱਧ ਤੋਂ ਵੱਧ ਤਾਪਮਾਨ ਦੱਸਿਆ ਗਿਆ ਤੇ ਤੁਸੀਂ ਦੇਖ ਲਓ ਵੀ ਗਰਮੀਆਂ ਦੇ ਵਿੱਚ ਅੱਜ ਦਾ ਜਿਹੜਾ ਇਹ ਤਾਪਮਾਨ ਹੈ ਤੇ ਅੱਜ ਬੱਦਲਵਾਈ ਜਿਹੜੀ ਉਹ ਸਾਰਾ ਦਿਨ ਬਣੀ ਰਹਿਣੀ ਹੈ ਤੇ ਇਸੇ ਤਰ੍ਹਾਂ ਸਿਡਨੀ ਦੇ ਵਿੱਚ ਅੱਜ 19 ਡਿਗਰੀ ਹੈ ਘੱਟ ਤੋਂ ਘੱਟ 24 ਡਿਗਰੀ ਵੱਧ ਤੋਂ ਵੱਧ ਤਾਪਮਾਨ ਚਲੇ ਜਾਣਾ ਤੇ ਇੱਥੇ ਵੀ ਅਸਮਾਨ ਦੇ ਵਿੱਚ ਗਰਮੀ ਦੇ ਨਾਲ ਨਾਲ ਬੱਦਲਵਾਈ ਜਿਹੜੀ ਹੈ ਉਹ ਬਣੀ ਰਹਿਣੀ ਹੈ ਔਰ ਅਸਮਾਨ ਦੇ ਵਿੱਚ ਸੂਰਜ ਦੇਵਤਾ ਜਿਹੜੇ ਆ ਉਹ ਬੱਦਲਾਂ ਦੇ ਨਾਲ ਲੁਕਣ ਛਿਪੀ ਜਿਹੜੀ ਆ ਉਹ ਖੇਡਦੇ ਰਹਿਣਗੇ ਤੇ ਬ੍ਰਿਸਬੇਨ ਦੇ ਵਿੱਚ 23 ਤੋਂ ਲੈ ਕੇ 33 ਡਿਗਰੀ ਤੱਕ ਤਾਪਮਾਨ ਹੈ ਅੱਜ ਔਰ ਇੱਥੇ ਵੀ ਤੂਫਾਨ ਜਿਹੜਾ ਜੀ ਉਹ ਦੱਸਿਆ ਗਿਆ ਹੋ ਸਕਦਾ ਇੱਥੇ ਬਿਜਲੀ ਲਿਸ਼ਕਣ ਤੇ ਬੱਦਲਾਂ ਦੀ ਗਰਜ ਦੇ ਨਾਲ ਮੀਂਹ ਪੈਣ ਦੀ ਵੀ ਜਿਹੜੀ ਸੰਭਾਵਨਾ ਉਹ ਬਣੇ ਸੋ ਪਰਥ ਦੇ ਵਿੱਚ 19 ਤੋਂ ਲੈ ਕੇ 31 ਡਿਗਰੀ ਤੱਕ ਤਾਪਮਾਨ ਹੈ ਇੱਥੇ ਵੀ ਅੱਜ ਇਸੇ ਤਰ੍ਹਾਂ ਦਾ ਹਨੇਰੀ ਤੂਫਾਨ ਜਿਹੜਾ ਉਹ ਦੱਸਿਆ ਗਿਆ ਜਿਸ ਤਰ੍ਹਾਂ ਦਾ ਬ੍ਰਿਸਬੇਨ ਦੇ ਵਿੱਚ ਹੈ ਤੇ ਐਡੀਲੈਂਡ ਦੇ ਵਿੱਚ ਅੱਜ 11 ਤੋਂ ਲੈ ਕੇ 25 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ ਇੱਥੇ ਧੁੱਪ ਬਣੀ ਰਹਿਣੀ ਹੈ ਔਰ ਸੋਹਣਾ ਮੌਸਮ ਅਜੇ ਖਿੜਿਆ ਹੋਇਆ ਕੈਨਬਰਾ ਦੇ ਵਿੱਚ 11 ਤੋਂ ਲੈ ਕੇ 25 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ ਇੱਥੇ ਵੀ ਖਿੜਿਆ ਹੋਇਆ ਮੌਸਮ ਹੈ ਤਕਰੀਬਨ ਐਡੀਲੈਂਡ ਵਾਲਾ ਹੀ ਮੌਸਮ ਹੈ ਹੋਬਾਰਟ ਚ ਅੱਜ 10 ਤੋਂ ਲੈ ਕੇ 15 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ ਇੱਥੇ ਵੀ ਠੰਡ ਹੈ ਤੇ ਇੱਥੇ ਮੀਂਹ ਵੀ ਦੱਸਿਆ ਗਿਆ ਡਾਰਵਿਨ ਦੇ ਵਿੱਚ 26 ਤੋਂ 32 ਡਿਗਰੀ ਤੱਕ ਹੈ ਤਾਪਮਾਨ ਉੱਥੇ ਲਗਭਗ ਇੱਦਾਂ ਦਾ ਹੀ ਮੌਸਮ ਰਹਿੰਦਾ ਤੇ ਕੇਨਸ ਦੇ ਵਿੱਚ 21 ਤੋਂ ਲੈ ਕੇ 26 ਡਿਗਰੀ ਤੱਕ ਜਿਹੜਾ ਤਾਪਮਾਨ ਹੈ ਦੱਸਿਆ ਗਿਆ ਕੇਨਸ ਦੇ ਵਿੱਚ ਇੱਥੇ ਵੀ ਬੱਦਲਬਾਈ ਬਣੀ ਹੋਈ ਹੈ ਹਨੇਰੀ ਤੇ ਤੂਫਾਨ ਦੇ ਨਾਲ ਮੀਂਹ ਪੈਣ ਦੀ ਜਿਹੜੀ ਸੰਭਾਵਨਾ ਉਹ ਵੀ ਦੱਸੀ ਗਈ ਹੈ ਚਲੋ ਜੀ ਇਹ ਸੀ ਸਾਡੇ ਆਸਟ੍ਰੇਲੀਆ ਦੇ ਵੱਖ ਵੱਖ ਸੂਬਿਆਂ ਤੇ ਸ਼ਹਿਰਾਂ ਦਾ ਮੌਸਮ ਹੁਣ ਉਡੀਕ ਤੁਹਾਡੀ ਹੋ ਰਹੀ ਹੈ ਕਿ ਤੁਸੀਂ ਜ਼ਰੂਰ ਦੱਸਿਓ ਤੁਸੀਂ ਜਿਹੜੇ ਵੀ ਸ਼ਹਿਰ ਤੋਂ ਸਾਡੇ ਨਾਲ ਜੁੜੇ ਹੋਏ ਹੋ ਜਿੱਥੋਂ ਵੀ ਸਾਨੂੰ ਸੁਣ ਰਹੇ ਹੋ ਤੁਹਾਡੇ ਆਪਣੇ ਸ਼ਹਿਰ ਦਾ ਕੀ ਮੌਸਮ ਹੈ ਕਿਸ ਤਰ੍ਹਾਂ ਦਾ ਜਿਹੜਾ ਅਹਿਸਾਸ ਹੈ ਉੱਥੇ ਤੁਸੀਂ ਮਾਣ ਰਹੇ ਹੋ ਤੇ ਦੋਸਤੋ ਮੌਸਮ ਤੋਂ ਬਾਅਦ ਹੁਣ ਆਉਂਦੇ ਹਾਂ ਆਪਣੇ ਵਿਚਾਰ ਵੱਲ ਸੋ ਅੱਜ ਦਾ ਵਿਚਾਰ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਦੇ ਹਾਂ ਅੱਜ ਦਾ ਵਿਚਾਰ ਹੈ ਦੋਸਤੋ ਕਿ ਜ਼ਿੰਦਗੀ ਇੱਕ ਬਾਈਸਾਈਕਲ ਚਲਾਉਣ ਵਾਂਗ ਹੈ ਜ਼ਿੰਦਗੀ ਇੱਕ ਬਾਈਸਾਈਕਲ ਚਲਾਉਣ ਵਾਂਗ ਹੈ ਜਿਸ ਦਾ ਸੰਤੁਲਨ ਕਾਇਮ ਰੱਖਣ ਦੇ ਲਈ ਸਾਡੇ ਲਈ ਚੱਲਦੇ ਰਹਿਣਾ ਜ਼ਰੂਰੀ ਹੈ ਕਿਉਂਕਿ ਜਿਸ ਤਰ੍ਹਾਂ ਜਦੋਂ ਆਪਾਂ ਦੋ ਪਹੀਆਂ ਵਾਲਾ ਜਿਹੜਾ ਸਾਈਕਲ ਆ ਉਹ ਚਲਾਉਂਦੇ ਆ ਤਾਂ ਉਹਨੂੰ ਚਲਾਉਣ ਦੇ ਲਈ ਸਾਨੂੰ ਪੈਡਲ ਮਾਰਦੇ ਰਹਿਣਾ ਪੈਂਦਾ ਆ ਹਨਾ ਔਰ ਜੇ ਅਸੀਂ ਇੱਕ ਪੈਡਲ ਮਾਰਨਾ ਛੱਡ ਦਿੰਨੇ ਆ ਤਾਂ ਉਹ ਇੱਕ ਪਾਸੇ ਨੂੰ ਲਾਰ ਹੋ ਕੇ ਡਿੱਗ ਜਾਂਦਾ ਹਨਾ ਤੇ ਇਸੇ ਤਰ੍ਹਾਂ ਜ਼ਿੰਦਗੀ ਆ ਦੋਸਤੋ ਜ਼ਿੰਦਗੀ ਜਿਹੜੀ ਆ ਉਹ ਵੀ ਬਾਈਸਾਈਕਲ ਚਲਾਉਣ ਵਾਂਗ ਹੀ ਆ ਜ਼ਿੰਦਗੀ ਨੂੰ ਚਲਾਉਣ ਦੇ ਲਈ ਸਾਡੇ ਖੁਦ ਲਈ ਚੱਲਦੇ ਰਹਿਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਹਦੇ ਵਿੱਚ ਸੰਤੁਲਨ ਕਾਇਮ ਰੱਖਣ ਦੇ ਲਈ ਸਾਨੂੰ ਚੱਲਦੇ ਰਹਿਣਾ ਪੈਂਦਾ ਆ ਜਦੋਂ ਅਸੀਂ ਕਿਤੇ ਰੁਕ ਜਾਂਦੇ ਹਾਂ ਤਾਂ ਜਿਹੜਾ ਉਹਦਾ ਸੰਤੁਲਨ ਆ ਉਹ ਡੋਲ ਜਾਂਦਾ ਹੈ ਹਨਾ ਜਦੋਂ ਕਈ ਵਾਰ ਅਸੀਂ ਨਿਰਾਸ਼ ਹੋ ਕੇ ਅਸੀਂ ਕਹਿੰਦੇ ਹਾਂ ਕਿ ਨਹੀਂ ਹੁਣ ਮੇਰਾ ਮਨ ਅੱਕ ਗਿਆ ਮੇਰਾ ਦਿਲ ਨਹੀਂ ਕਰਦਾ ਮੈਂ ਆਹ ਨਹੀਂ ਕਰਨਾ ਮੈਂ ਉਹ ਨਹੀਂ ਕਰਨਾ ਕਈ ਵਾਰ ਜ਼ਿੰਦਗੀ ਤੋਂ ਅਸੀਂ ਨਿਰਾਸ਼ ਹੋ ਜਾਂਦੇ ਹਾਂ ਤਾਂ ਜਦੋਂ ਜ਼ਿੰਦਗੀ ਤੋਂ ਨਿਰਾਸ਼ ਹੋ ਕੇ ਅਸੀਂ ਡੋਲਦੇ ਹਾਂ ਤਾਂ ਉਹਦੇ ਡੋਲਣ ਦੇ ਨਾਲ ਜ਼ਿੰਦਗੀ ਵੀ ਡੋਲ ਜਾਂਦੀ ਹੈ ਸੋ ਇਸ ਕਰਕੇ ਅਸੀਂ ਨਾ ਡੋਲੀਏ ਅਸੀਂ ਚੱਲਦੇ ਰਹੀਏ ਜਿੱਦਾਂ ਵੀ ਹੋ ਸਕਦਾ ਸਾਡੀ ਜਿਹੜੀ ਸਪੀਡ ਹੈ, ਸਾਡੀ ਰਫਤਾਰ ਹੈ, ਉਹ ਮੱਠੀ ਪੈ ਜੇ, ਹਨਾ। ਔਰ ਉਸ ਮੱਠੀ ਰਫਤਾਰ ਦੇ ਵਿੱਚ ਵੀ ਸਾਨੂੰ ਚੱਲਦੇ ਰਹਿਣਾ ਜਿਹੜਾ ਆ ਉਹ ਬਹੁਤ ਜ਼ਰੂਰੀ ਹੈ। ਕਿਤੇ ਰਫਤਾਰ ਤੇਜ਼ ਹੁੰਦੀ ਹੈ ਜਦੋਂ ਸਾਡੇ ਅੰਦਰ ਚੁਸਤੀ ਹੁੰਦੀ ਹੈ, ਜਦੋਂ ਸਾਡੇ ਅੰਦਰ ਦਰੁਸਤੀ ਹੁੰਦੀ ਹੈ, ਪਰ ਕਿਤੇ ਕਿਤੇ ਕਈ ਵਾਰ ਜਿਹੜੇ ਥਪੇੜੇ ਆ ਉਹ ਆਲੇ ਦੁਆਲੇ ਤੋਂ ਪੈਂਦੇ ਆ। ਸੋ ਉਹਨਾਂ ਥਪੇੜਿਆਂ ਦੀ ਮਾਰ ਝੱਲਦੇ ਹੋਇਆਂ ਕਈ ਵਾਰ ਜੀਵਨ ਦੀ ਰਫਤਾਰ ਜਿਹੜੀ ਉਹ ਮੱਠੀ ਵੀ ਹੋ ਜਾਂਦੀ ਹੈ। ਸੋ ਰਫਤਾਰ ਭਾਵੇਂ ਮੱਠੀ ਹੋ ਜਾਏ ਭਾਵੇਂ ਤੇਜ਼ ਹੋ ਜਾਏ, ਹਨਾ, ਪਰ ਜ਼ਿੰਦਗੀ ਦੇ ਵਿੱਚ ਚੱਲਦੇ ਰਹਿਣਾ ਜਿਹੜਾ ਆ ਉਹ ਬਹੁਤ ਜ਼ਰੂਰੀ ਹੈ, ਤਾਂ ਕਿ ਸਾਡਾ ਇੱਕ ਸੰਤੁਲਨ ਜਿਹੜਾ ਜ਼ਿੰਦਗੀ ਦਾ ਉਹ ਬਣਿਆ ਰਹੇ। ਸੋ ਲਓ ਜੀ, ਇਹ ਸੀ ਅੱਜ ਦਾ ਵਿਚਾਰ, ਤੇ ਹੁਣ ਆਪਾਂ ਪ੍ਰੋਗਰਾਮ ਦੇ ਵਿੱਚ ਅਗਲੇ ਗੀਤ ਵੱਲ ਵੀ ਵਧਣਾ। ਪਰ ਗੀਤ ਤੋਂ ਪਹਿਲਾਂ ਮੈਂ ਜਿਹੜੀ ਖਬਰ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂ, ਜਿਹਦੇ ਬਾਰੇ ਚ ਮੈਂ ਹੁਣੇ ਗੱਲ ਕਰ ਰਹੀ ਸੀ ਦੋਸਤੋ। ਔਰ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਸ਼ਖਸੀਅਤਾਂ ਆ ਉਹ ਵੀ ਬੇਵਕਤ ਤੁਰ ਗਈਆਂ। ਸਾਨੂੰ ਇਸ ਤਰ੍ਹਾਂ ਲੱਗਦਾ ਹੁੰਦਾ ਕਿ ਕੋਈ ਬੇਵਕਤ ਤੁਰ ਗਿਆ, ਹਨਾ, ਪਰ ਕਹਿੰਦੇ ਹੁੰਦੇ ਆ ਕਿ ਇਹ ਪਰਮਾਤਮਾ ਜਾਣਦਾ, ਕਿਉਂਕਿ ਪਰਮਾਤਮਾ ਨੂੰ ਪਤਾ ਕਿ ਕਿਹਦਾ ਕਦੋਂ ਵਕਤ ਆ ਗਿਆ, ਹਨਾ। ਸਾਨੂੰ ਵੀ ਨਹੀਂ ਪਤਾ ਸ਼ਾਇਦ ਕੱਲ ਸਵੇਰ ਜਿਹੜੀ ਉਹ ਅਸੀਂ ਦੇਖਣੀ ਆ ਜਾਂ ਨਹੀਂ ਦੇਖਣੀ, ਪਰ ਇਹ ਸਾਨੂੰ ਸਾਰਿਆਂ ਨੂੰ ਯਾਦ ਰਹਿਣਾ ਬਹੁਤ ਜ਼ਰੂਰੀ ਹੁੰਦਾ। ਕਈ ਵਾਰ ਅਸੀਂ ਐਂ ਵੀ ਸੋਚਦੇ ਹਾਂ ਕਿ ਇਹ ਗੱਲਾਂ ਜਿਹੜੀਆਂ ਬੜੀਆਂ ਨਿਰਾਸ਼ਾ ਵੱਲ ਧੱਕਦੀਆਂ, ਨਿਰਾਸ਼ਾ ਵੱਲ ਖਿੱਚਦੀਆਂ, ਨਿਰਾਸ਼ਾ ਵੱਲ ਨਹੀਂ ਖਿੱਚਦੀਆਂ, ਇਹ ਸਾਨੂੰ ਆਪਣੇ ਨਿੱਜ ਦੇ ਬਹੁਤ ਨੇੜੇ ਲੈ ਕੇ ਜਾਂਦੀਆਂ। ਜੇਕਰ ਸਾਨੂੰ ਇਹ ਅਹਿਸਾਸ ਰਹੇ ਨਾ ਵੀ ਮੇਰੇ ਕੋਲ ਸਮਾਂ ਬੜਾ ਘੱਟ ਹੈ, ਤਾਂ ਤੁਸੀਂ ਕਦੇ ਕਿਸੇ ਦਾ ਬੁਰਾ ਨਹੀਂ ਸੋਚ ਸਕਦੇ। ਤੁਹਾਨੂੰ ਲੱਗਦਾ ਕਿ ਮੇਰੇ ਕੋਲ ਪਤਾ ਨਹੀਂ ਇੰਨੇ ਸਾਹ ਬਾਕੀ ਹੈ, ਹਨਾ, ਤੇ ਜੇ ਮੈਂ ਕੁਛ ਸਵਾਰ ਸਕਦਾ ਕਿਸੇ ਦਾ, ਜੇ ਕੁਛ ਚੰਗਾ ਕਰ ਸਕਦਾ ਤਾਂ ਉਹ ਜ਼ਰੂਰ ਕਰ ਲਵਾਂ। ਪਰ ਜੇ ਤੁਹਾਨੂੰ ਇਹ ਹੈ ਕਿ ਮੈਂ ਤਾਂ ਹਲੇ ਮੇਰੇ ਕੋਲ ਤਾਂ ਆਹ ਹੈਗਾ, ਮੇਰੇ ਕੋਲ ਤਾਂ ਉਹ ਹੈਗਾ, ਇਹ ਜਿਹੜੀ ਕਈ ਵਾਰ ਹੁੰਦਾ ਕਿ ਜਿਹੜੀ ਇੱਕ ਝੂਠੀ ਦੁਨੀਆ ਜਿਹੜੀ ਸਾਡੇ ਆਲੇ ਦੁਆਲੇ ਪਸਰੀ ਹੁੰਦੀ ਹੈ, ਕਈ ਵਾਰ ਅਸੀਂ ਉਹਦੇ ਹੰਕਾਰ ਦੇ ਵਿੱਚ, ਉਹਦੀ ਹਉਮੈ ਦੇ ਵਿੱਚ ਮੌਤ ਨੂੰ ਭੁੱਲ ਜਾਂਦੇ ਹਾਂ। ਪਰ ਮੌਤ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ, ਕਿਉਂਕਿ ਮੌਤ ਸਾਡਾ ਅੰਤਮ ਸੱਚ ਹੈ, ਹਨਾ। ਦੇਖੋ ਜੀ, ਜ਼ਿੰਦਗੀ ਤਾਂ ਜਿਹੜੀ ਹੈ ਜੋ ਸਾਨੂੰ ਮਿਲੀ ਹੋਈ ਆ, ਔਰ ਉਹਨੂੰ ਭਰਪੂਰ ਜੋ ਸਾਡੇ ਕੋਲ ਹੈਗਾ ਉਸ ਵੇਲੇ ਉਹਨੂੰ ਭਰਪੂਰ ਜੀਉ ਲਿਓ, ਕਿਉਂਕਿ ਮੌਤ ਦਾ ਤਾਂ ਤੁਹਾਨੂੰ ਪਤਾ ਹੀ ਨਹੀਂ ਆ, ਔਰ ਉਹ ਅੰਤਮ ਸੱਚ ਹੈ ਔਰ ਉਹਨੂੰ ਮੰਨਣਾ ਵੀ ਪੈਂਦਾ, ਬਹੁਤ ਜ਼ਰੂਰੀ ਹੈ। ਸੋ ਦੋ ਜਿਹੜੀਆਂ ਸ਼ਖਸੀਅਤਾਂ ਉਹ ਅੱਜ ਕੱਲ ਦੇ ਵਿੱਚ ਤੁਰ ਗਈਆਂ, ਇੱਕ ਤਾਂ ਗਜ਼ਲਕਾਰ ਰਜਿੰਦਰ ਪਰਦੇਸੀ ਹੋਰਾਂ ਦੇ ਬਾਰੇ ਤੁਸੀਂ ਸਾਰਿਆਂ ਨੇ ਸੁਣਿਆ ਹੋਇਆ, ਕੱਲ ਉਹਨਾਂ ਦਾ ਸਵੇਰੇ ਜਲੰਧਰ ਦੇ ਵਿੱਚ ਦੇਹਾਂਤ ਹੋ ਗਿਆ। ਲੋਕ ਨਿਰਮਾਣ ਵਿਭਾਗ ਦੇ ਵਿੱਚੋਂ ਰਿਟਾਇਰ ਹੋ ਕੇ ਉਹ ਕਾਕੀ ਪਿੰਡ ਜਲੰਧਰ ਦੇ ਵਿੱਚ ਹੀ ਰਹਿ ਰਹੇ ਸੀਗੇ। ਪੰਜਾਬੀ ਗਜ਼ਲ ਸਾਹਿਤ ਦੇ ਵਿੱਚ ਉਹ ਪ੍ਰਿੰਸੀਪਲ ਤਖ਼ਤ ਸਿੰਘ ਦੇ ਸ਼ਾਗਿਰਦ ਸੀਗੇ, ਤੇ ਆਪਣੀ ਪਹਿਲੀ ਰਚਨਾ ਜਿਹੜੀ ਹੈ ਅੱਖਰ ਅੱਖਰ ਤਨਹਾਈ ਨਾਲ ਉਹਨਾਂ ਦੀ ਜਿਹੜੀ ਪਛਾਣ ਸੀਗੀ ਉਹ ਬਣ ਗਈ ਸੀ। ਔਰ ਉਹਨਾਂ ਦਾ ਇਸ ਤਰ੍ਹਾਂ ਤੁਰ ਜਾਣਾ ਜਿਹੜਾ ਪੰਜਾਬੀ ਸਾਹਿਤ ਜਗਤ ਤੇ ਉਹਨਾਂ ਦੇ ਪਰਿਵਾਰ ਨੂੰ ਨਾ ਪੂਰਿਆ ਜਾਣ ਵਾਲਾ ਜਿਹੜਾ ਘੱਟ ਹੈ। ਸੋ ਇਸ ਦੁੱਖ ਦੇ ਸਮੇਂ ਦੇ ਵਿੱਚ ਅਸੀਂ ਉਹਨਾਂ ਨੂੰ ਵੀ ਜ਼ਰੂਰ ਸ਼ਰਧਾਂਜਲੀ ਭੇਂਟ ਕਰਦੇ ਹਾਂ। ਤੇ ਇਸੇ ਤਰ੍ਹਾਂ ਜਿਵੇਂ ਮੈਂ ਪ੍ਰੋਫੈਸਰ ਨਿਰੰਜਨ ਸਿੰਘ ਢੇਸੀ ਹੋਰਾਂ ਦੀ ਗੱਲ ਕੀਤੀ ਹੈ, ਧਾਰਮਿਕ, ਸਮਾਜਿਕ ਤੇ ਸਿਆਸੀ ਪੱਖਾਂ ਤੇ ਬਰਾਬਰ ਪਕੜ ਰੱਖਣ ਵਾਲੇ ਜਿਹੜੇ ਬੁੱਧੀਜੀਵੀ ਸੀ ਸਰਦਾਰ ਨਿਰੰਜਨ ਸਿੰਘ ਢੇਸੀ ਹੋਰੀ, ਖਾਲਸਾ ਕਾਲਜ ਜਲੰਧਰ ਪੰਜਾਬੀ ਵਿਭਾਗ ਦੇ ਉਹ ਮੁਖੀ ਰਹੇ ਆ। ਪ੍ਰੋਫੈਸਰ ਨਿਰੰਜਨ ਸਿੰਘ ਢੇਸੀ ਹੋਰੀ ਅੱਜ ਹੀ ਤੜਕੇ ਇਸ ਫਾਨੀ ਸੰਸਾਰ ਨੂੰ ਕਹਿੰਦੇ ਅਲਵਿਦਾ ਕਹੇ ਆ। ਉਹ ਇਨੀ ਦਿਨੀ ਅਮਰੀਕਾ ਦੇ ਵਿੱਚ ਹੀ ਰਹਿ ਰਹੇ ਸੀ ਤੇ ਇਸ ਖ਼ਬਰ ਦੇ ਨਾਲ ਪ੍ਰੋਫੈਸਰ ਨਿਰੰਜਨ ਸਿੰਘ ਢੇਸੀ ਨੂੰ ਚਾਹੁਣ ਵਾਲਿਆਂ ਨੂੰ ਵੱਡੇ ਦੁੱਖ ਦਾ ਸਾਹਮਣਾ ਜਿਹੜਾ ਉਹ ਕਰਨਾ ਪਿਆ। ਸੋ ਵਿਦਿਆਰਥੀ ਵਰਗ ਦੇ ਵਿੱਚ ਵੀ ਢੇਸੀ ਸਾਹਿਬ ਦਾ ਬਹੁਤ ਸਤਿਕਾਰ ਪਾਇਆ ਜਾਂਦਾ ਸੀ, ਔਰ ਜਿਸ ਵੀ ਖੇਤਰ ਦੇ ਵਿੱਚ ਉਹਨਾਂ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ, ਇਹਨਾਂ ਮੱਲਾਂ ਦਾ ਸਿਹਰਾ, ਇਹਨਾਂ ਪ੍ਰਾਪਤੀਆਂ ਦਾ ਸਿਹਰਾ ਜਿਹੜਾ ਉਹ ਜ਼ਰੂਰ ਢੇਸੀ ਸਾਹਿਬ ਨੂੰ ਜਾਂਦਾ। ਸੋ ਉਹਨਾਂ ਦੀ ਸ਼ਖਸੀਅਤ ਨਿਖਾਰਨ ਦੇ ਵਿੱਚ ਔਰ ਜ਼ਿੰਦਗੀ ਦੇ ਅਸਲ ਫਲਸਫੇ ਨੂੰ ਸਮਝਾਉਣ ਦੇ ਵਿੱਚ ਜਿਹੜੇ ਬਹੁਤ ਘੱਟ ਅਧਿਆਪਕ ਆ ਜਿਹੜੇ ਵਿਦਿਆਰਥੀਆਂ ਦਾ ਸਾਥ ਦਿੰਦੇ ਆ, ਵਿਦਿਆਰਥੀਆਂ ਨੂੰ ਯੋਗ ਅਗਵਾਈ ਦਿੰਦੇ ਆ, ਨਹੀਂ ਤਾਂ ਕਿਤਾਬੀ ਪੜ੍ਹਾਈ ਜਿਹੜੀ ਆ ਉਹ ਤਾਂ ਇੱਕ ਅਹਿਮ ਫਰਜ਼ ਹੁੰਦਾ ਹੀ ਆ ਅਧਿਆਪਕ ਦਾ ਕਰਵਾਉਣਾ, ਪਰ ਕਿਤਾਬੀ ਪੜ੍ਹਾਈ ਦੇ ਨਾਲ ਨਾਲ ਜ਼ਿੰਦਗੀ ਦੀਆਂ ਜਿਹੜੀਆਂ ਅਸਲ ਜਿਹੜੀਆਂ ਸੱਚਾਈਆਂ ਨੇ, ਜ਼ਿੰਦਗੀ ਦਾ ਜਿਹੜਾ ਅਮਲੀ ਰੂਪ ਹੈ, ਉਹਨਾਂ ਤੋਂ ਜਾਣੂ ਕਰਵਾਉਣਾ ਜਿਹੜਾ ਉਹ ਬਹੁਤ ਘੱਟ ਅਧਿਆਪਕਾਂ ਦੇ ਹਿੱਸੇ ਆਉਂਦਾ। ਸੋ ਉਹਨਾਂ ਅਧਿਆਪਕਾਂ ਦੇ ਵਿੱਚ ਜਿਹੜੇ ਯੋਗ ਅਗਵਾਈ ਆਪਣੇ ਵਿਦਿਆਰਥੀਆਂ ਨੂੰ ਦੇ ਕੇ ਉਹਨਾਂ ਦਾ ਮਾਰਗ ਦਰਸ਼ਨ ਕਰਦੇ ਆ, ਉਹਨਾਂ ਦੇ ਰਾਹ ਰੁਸ਼ਨਾਉਂਦੇ ਆ, ਉਹਨਾਂ ਦੇ ਰਾਹ ਦਸੇਰੇ ਬਣਦੇ ਆ, ਉਹਨਾਂ ਦੇ ਵਿੱਚੋਂ ਇੱਕ ਸਨ ਪ੍ਰੋਫੈਸਰ ਨਿਰੰਜਨ ਸਿੰਘ ਢੇਸੀ ਹੋਰੀ। ਸੋ ਉਹਨਾਂ ਦੇ ਤੋਂ ਜਾਣ ਤੇ ਬਹੁਤ ਸਾਰੇ ਜਿਹੜੇ ਹੋਰ ਸਾਡੇ ਬੁੱਧੀਜੀਵੀ ਨੇ ਉਹਨਾਂ ਨੇ ਵੀ ਦੁੱਖ ਪ੍ਰਗਟ ਕੀਤਾ ਤੇ ਨਾਲ ਹੀ ਨਾਲ ਇਸੇ ਤਰ੍ਹਾਂ ਜਿਹੜੇ ਉਹਨਾਂ ਦੇ ਵਿਦਿਆਰਥੀ ਨੇ ਜਿਨ੍ਹਾਂ ਜਿਨ੍ਹਾਂ ਨੂੰ ਵੀ ਹੁਣ ਤੱਕ ਉਹਨਾਂ ਦੇ ਜਾਣ ਦੀ ਖ਼ਬਰ ਮਿਲੀ ਹੈ ਉਹਨਾਂ ਨੇ ਵੀ ਦੁੱਖ ਪ੍ਰਗਟ ਕੀਤਾ। ਇੱਕ ਵਾਰ ਫੇਰ ਅਸੀਂ ਉਹਨਾਂ ਨੂੰ ਆਪਣੇ ਸ਼ਰਧਾ ਦੇ ਫੁੱਲ ਜਿਹੜੇ ਆ ਭੇਂਟ ਕਰਦੇ ਹੋਏ ਇਹ ਅਰਦਾਸ ਕਰਦੇ ਹਾਂ ਕਿ ਉਹਨਾਂ ਦੀ ਜਿਹੜੀ ਰੂਹ ਹੈ ਜੀ ਉਹ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਜ਼ਰੂਰ ਨਿਵਾਸ ਬਖਸ਼ੇ। ਚਲੋ ਜੀ, ਇਹ ਜ਼ਿੰਦਗੀ ਜਿਵੇਂ ਕਿ ਆਪਾਂ ਪਹਿਲਾਂ ਗੱਲ ਕਰ ਰਹੇ ਸੀ, ਵਾਕਈ ਚਲੋ ਚਲੀ ਦਾ ਮੇਲਾ ਹੈ ਤੇ ਜਿਹੜੇ ਇਸ ਵੇਲੇ ਸਾਡੇ ਆਲੇ ਦੁਆਲੇ ਹੈਗੇ ਆ ਉਹਨਾਂ ਦੇ ਨਾਲ ਇੱਕ ਪਿਆਰ ਇੱਕ ਸਾਂਝ ਜਿਹੜੀ ਆ ਉਹ ਹਮੇਸ਼ਾ ਬਣਾ ਕੇ ਰੱਖੀਏ, ਕਿਉਂਕਿ ਪਤਾ ਤਾਂ ਕੋਈ ਨਹੀਂ ਹੈ ਅਸੀਂ ਵੀ ਕਦੋਂ ਤੁਰ ਜਾਣਾ ਹੈ। ਸੋ ਇਸ ਕਰਕੇ ਦੋਸਤੋ ਇਹ ਬਹੁਤ ਆਪਣੇ ਆਪ ਦੇ ਵਿੱਚ ਇੱਕ ਅਜਬ ਅਹਿਸਾਸ ਹੈ ਕਿ ਜਦੋਂ ਕੋਈ ਆਪਣਾ ਤੁਰਦਾ ਤਾਂ ਫਿਰ ਉਸਦੇ ਤੁਰ ਜਾਣ ਦੇ ਉੱਤੇ ਇੱਕ ਅੰਦਰ ਹੀ ਅੰਦਰ ਇੱਕ ਚੀਜ਼ ਜਿਹੜੀ ਆ ਉਹ ਰਹਿ ਜਾਂਦੀ ਆ ਤੇ ਫਿਰ ਸਿਰਫ ਉਹਨਾਂ ਦੀਆਂ ਯਾਦਾਂ ਨੂੰ ਹੀ ਯਾਦ ਕੀਤਾ ਜਾ ਸਕਦਾ। ਚਲੋ ਫਿਰ ਅਗਲਾ ਗੀਤ ਹਰਭਜਨ ਮਾਨ ਹੋਰਾਂ ਦੀ ਆਵਾਜ਼ ਚਾਹੁੰਦੇ ਆ, ਬਹੁਤ ਜਲਦੀ ਵਾਪਸ ਬਣੇ ਰਹੋ, ਜੁੜੇ ਰਹੋ।
ਪੰਜਾਬੀ ਗੀਤ ਸੰਗੀਤ ਨੂੰ ਪਿਆਰ ਮੁਹੱਬਤ ਕਰਨ ਵਾਲੇ ਸਾਰੇ ਸੰਸਾਰ ਵਿੱਚ ਵਸਦੇ ਦੋਸਤੋ, ਅੱਜ ਤੋਂ ਪੂਰੇ 20 ਸਾਲ ਪਹਿਲਾਂ ਮੈਂ ਆਪਣੀ ਪਹਿਲੀ ਐਲਬਮ ਚਿੱਠੀਆਂ ਨੀ ਚਿੱਠੀਆਂ ਨਾਲ ਪੰਜਾਬੀ ਗਾਇਕੀ ਦੀ ਦਹਿਲੀਜ਼ ਉੱਤੇ ਦਸਤਕ ਦਿੱਤੀ ਸੀ। ਤੁਹਾਡੀ ਹੱਲਾਸ਼ੇਰੀ ਅਤੇ ਹੌਸਲਾ ਅਫਜ਼ਾਈ ਸਦਕਾ ਅੱਜ ਫੇਰ ਤੁਹਾਡਾ ਆਪਣਾ ਮੈਂ ਹਰਭਜਨ ਮਾਨ ਅਤੇ ਮੇਰਾ ਛੋਟਾ ਵੀਰ ਗੁਰਸੇਵਕ ਮਾਨ, ਪ੍ਰਸਿੱਧ 뮤직 ਡਾਇਰੈਕਟਰ ਜੈਦੇਵ ਕੁਮਾਰ ਦੇ ਸਹਿਯੋਗ ਅਤੇ ਪੰਜਾਬੀ ਜ਼ੁਬਾਨ ਦੇ ਲੈਜੈਂਡਰੀ ਗੀਤਕਾਰ ਬਾਬੂ ਸਿੰਘ ਮਾਨ ਮਰਾੜਾ ਵਾਲਾ ਅਤੇ ਸਵਰਗਵਾਸੀ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਦੀਆਂ ਰਚਨਾਵਾਂ ਨਾਲ ਪੰਜਾਬ ਦੇ ਲੋਕ ਰੰਗ ਵਿੱਚ ਰੰਗੀ ਹੋਈ ਆਪਣੀ ਨਵੀਂ ਐਲਬਮ ਸਤਰੰਗੀ ਪਿੰਗ 2 ਲੈ ਕੇ ਹਾਜ਼ਰ ਹੋ ਰਿਹਾ ਹਾਂ ਇੱਕ ਯਾਦਗਾਰ ਵਜੋਂ, ਕਿਉਂਕਿ ਇਨਸਾਨ ਦੀਆਂ ਪਿੱਛੇ ਯਾਦਾਂ ਹੀ ਤਾਂ ਰਹਿ ਜਾਣੀਆਂ ਨੇ। ਨਦੀਆਂ ਦੀਆਂ ਪਾਣੀਆਂ ਰੱਜ ਕੇ ਮਾਣੀਆਂ ਵੇਲੇ
मर जाइए हानिया
ਵਾਕੇ ਜੋ ਕੁਝ ਵੀ ਕਰਨਾ ਹੁਣ ਹੀ ਕਰ ਜਾਈਏ ਹਾਣੀਆਂ ਮਾਨਾ ਮਰ ਜਾਣਾ ਪਿੱਛੇ ਯਾਦਾਂ ਰਹਿ ਜਾਣੀਆਂ ਹਨਾ ਸੋ ਵਾਕੇ ਜੋ ਸਾਡੇ ਕੋਲ ਹੈ ਨਾ ਉਹਦੀ ਕੀਮਤ ਉਹਦੀ ਅਹਿਮੀਅਤ ਸਮਝਣੀ ਬੜੀ ਜ਼ਰੂਰੀ ਹੈ ਔਰ ਜਦੋਂ ਉਹ ਸਾਡੇ ਕੋਲ ਨਹੀਂ ਆ ਤਾਂ ਫੇਰ ਸਾਨੂੰ ਅਸਲ ਅਹਿਮੀਅਤ ਜਿਹੜੀ ਉਹਦੀ ਕੀਮਤ ਜਿਹੜੀ ਹੈ ਉਦੋਂ ਹੀ ਪਤਾ ਲੱਗਦੀ ਹੈ ਇਸੇ ਤਰ੍ਹਾਂ ਜ਼ਿੰਦਗੀ ਹੈ ਜ਼ਿੰਦਗੀ ਦੀ ਅਹਿਮੀਅਤ ਜਦੋਂ ਜ਼ਿੰਦਗੀ ਸਾਨੂੰ ਮਿਲੀ ਹੋਈ ਹੈ ਤਾਂ ਸ਼ਾਇਦ ਸਾਨੂੰ ਨਹੀਂ ਹੈ ਔਰ ਇਸ ਅਹਿਮੀਅਤ ਔਰ ਇਸ ਦੀ ਕੀਮਤ ਜਿਹੜੀ ਉਹ ਸਾਨੂੰ ਪਤਾ ਹੋਣੀ ਬਹੁਤ ਜ਼ਰੂਰੀ ਹੈ ਜੋ ਵੀ ਕੁਛ ਕਰਨਾ ਹੈ ਉਹ ਜ਼ਿੰਦਗੀ ਦੇ ਰਹਿੰਦਿਆਂ ਕਰੀਏ ਕੁਛ ਚੰਗਾ ਸਿਰਜੀਏ ਕੁਛ ਚੰਗਾ ਸੋਚੀਏ ਔਰ ਇੱਕ ਚੰਗਾ ਸਮਾਜ ਸਿਰਜਣ ਦੇ ਵਿੱਚ ਯੋਗਦਾਨ ਪਾਈਏ ਕਿਉਂਕਿ ਪਤਾ ਨਹੀਂ ਹੈ ਬਾਅਦ ਵਿੱਚ ਤਾਂ ਫਿਰ ਯਾਦਾਂ ਹੀ ਰਹਿੰਦੀਆਂ ਯਾਦਾਂ ਕੌੜੀਆਂ ਵੀ ਹੋ ਸਕਦੀਆਂ ਯਾਦਾਂ ਮਿੱਠੀਆਂ ਵੀ ਹੋ ਸਕਦੀਆਂ ਕੌਣ ਤੁਹਾਨੂੰ ਕਿਸ ਤਰੀਕੇ ਯਾਦ ਕਰਦਾ ਹੈ ਹਨਾ ਇਹ ਤੁਹਾਡੀ ਜ਼ਿੰਦਗੀ ਤੇ ਨਿਰਭਰ ਕਰਦਾ ਤੁਸੀਂ ਜ਼ਿੰਦਗੀ ਕਿਸ ਤਰ੍ਹਾਂ ਦੀ ਜੀਵੀ ਹੈ ਸੋ ਇਸ ਕਰਕੇ ਜ਼ਿੰਦਗੀ ਨੂੰ ਹੋ ਸਕੇ ਤਾਂ ਖੁਸ਼ਗਵਾਰ ਬਣਾਈਏ ਜ਼ਿੰਦਗੀ ਨੂੰ ਹੋ ਸਕੇ ਤਾਂ ਸਵਾਰੀਏ ਜ਼ਿੰਦਗੀ ਨੂੰ ਹੋ ਸਕੇ ਤਾਂ ਸਜਾਈਏ ਸੋ ਜ਼ਿੰਦਗੀ ਜਿਹੜੀ ਆ ਉਹ ਵਾਕਈ ਬਾਅਦ ਵਿੱਚ ਯਾਦ ਕੀਤੀ ਜਾਵੇ ਤੇ ਲਓ ਜੀ ਜ਼ਿੰਦਗੀ ਦਾ ਜਿਹੜਾ ਸਫ਼ਰ ਇਸੇ ਤਰ੍ਹਾਂ ਚੱਲਦਾ ਰਹਿਣਾ ਗੁਰਭਜਨ ਗਿੱਲ ਹੁਰੀ ਕਹਿੰਦੇ ਆ ਵੀ ਕਿੱਥੋਂ ਆਏ ਕਿੱਧਰ ਚੱਲੇ ਇਲਮ ਨਹੀਂ ਇਸ ਗੱਲ ਦਾ ਕਿੱਥੋਂ ਆਏ ਕਿੱਧਰ ਚੱਲੇ ਇਲਮ ਨਹੀਂ ਇਸ ਗੱਲ ਦਾ ਅੱਜ ਦਾ ਰੋਜ਼ ਖਿਸਕਿਆ ਹੱਥੋਂ ਪਤਾ ਨਹੀਂ ਕੁਝ ਕੱਲ ਦਾ ਚਾਨਣੀਆਂ ਵਿੱਚ ਤੁਰਿਆ ਮਗਰ ਸਦਾ ਪਰਛਾਵਾਂ ਚਾਨਣੀਆਂ ਵਿੱਚ ਤੁਰਿਆ ਮਗਰ ਸਦਾ ਪਰਛਾਵਾਂ ਰਾਤ ਪਈ ਤੇ ਭਲਿਆ ਲੋਕਾ ਕੌਣ ਕਿਸੇ ਸੰਗ ਚੱਲਦਾ ਰਾਤ ਪਈ ਤੇ ਭਲਿਆ ਲੋਕਾ ਕੌਣ ਕਿਸੇ ਸੰਗ ਚੱਲਦਾ ਤੇ ਵਾਕਈ ਜੀ ਰਾਤ ਪੈਣ ਤੋਂ ਬਾਅਦ ਤਾਂ ਫਿਰ ਕਿਸੇ ਨੇ ਵੀ ਸਾਥ ਨਹੀਂ ਦੇਣਾ ਸੋ ਜ਼ਿੰਦਗੀ ਹੈਗੀ ਆ ਤਾਂ ਜ਼ਿੰਦਗੀ ਦੇ ਵਿੱਚ ਤੁਸੀਂ ਜਿਹਦਾ ਸਾਥ ਦੇਣਾ ਤੁਸੀਂ ਦਿਓ ਔਰ ਅਸੀਂ ਖੁਦ ਜਿਨ੍ਹਾਂ ਦਾ ਸਾਥ ਲੈਣਾ ਜ਼ਰੂਰ ਮਾਣੀਏ ਜਿਨ੍ਹਾਂ ਦਾ ਸਾਥ ਮਾਣਨਾ ਜ਼ਰੂਰ ਮਾਣੀਏ ਜ਼ਿੰਦਗੀ ਦੇ ਰਹਿੰਦਿਆਂ ਤੇ ਲਓ ਜੀ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਤੇ ਪ੍ਰੋਗਰਾਮ ਚ ਗੱਲਾਂ ਬਾਤਾਂ ਜਿਹੜੀਆਂ ਉਹ ਤਾਂ ਚੱਲਦੀਆਂ ਹੀ ਰਹਿੰਦੀਆਂ ਪਰ ਗੱਲਾਂ ਬਾਤਾਂ ਕਰਨ ਦਾ ਜਿਹੜਾ ਉਹ ਸਬੱਬ ਹੈ ਉਹ ਤਾਂ ਹੀ ਬਣਦਾ ਜੇਕਰ ਤੁਸੀਂ ਵੀ ਉਧਰੋਂ ਹੁੰਗਾਰਾ ਭਰਦੇ ਰਹੋ ਤੇ ਅੱਜ ਹੁੰਗਾਰਾ ਜਿਹੜਾ ਉਹ ਅਜੇ ਤੱਕ ਤੁਸੀਂ ਭਰਿਆ ਨਹੀਂ ਹੈ ਪਰ ਮੈਂ ਗੱਲਾਂ ਬਾਤਾਂ ਕਰਦੀ ਰਹਿਣਾ ਕਿਉਂਕਿ ਰੇਡੀਓ ਦੇ ਇਸ ਮੰਚ ਦੇ ਉੱਤੇ ਤੁਹਾਡੇ ਨਾਲ ਗੱਲਾਂ ਕਰਨ ਦੇ ਨਾਲ ਜੋ ਸਕੂਨ ਸਾਨੂੰ ਹਾਸਲ ਹੁੰਦਾ ਜੋ ਸਕੂਨ ਸਾਨੂੰ ਮਿਲਦਾ ਉਹ ਅਸੀਂ ਹੀ ਜਾਣਦੇ ਹਾਂ ਹਨਾ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਆਪਣੇ ਵਿਚਾਰਾਂ ਦੀ ਜਿਹੜੀ ਸਾਂਝ ਹੈ ਉਹ ਜ਼ਰੂਰ ਪਾਓਗੇ ਅਸਲ ਦੇ ਵਿੱਚ ਦੋਸਤੋ ਜਿਹੜੀ ਅੱਜ ਗੱਲ ਜ਼ਿਆਦਾਤਰ ਅਸੀਂ ਕਰਨੀ ਸੀ ਉਹ ਸਰਦੂਲ ਸਿਕੰਦਰ ਹੋਰਾਂ ਦੇ ਜੀਵਨ ਤੇ ਉਹਨਾਂ ਨਾਲ ਜੁੜੀਆਂ ਹੋਈਆਂ ਕੁਝ ਘਟਨਾਵਾਂ ਦੇ ਉੱਤੇ ਵੀ ਕਰਨੀ ਸੀ ਕਿਉਂਕਿ ਆ ਜਿਹੜਾ ਅਸੀਂ ਗੀਤ ਸੁਣ ਰਹੇ ਸੀ ਇਹਦੇ ਵਿੱਚ ਵੀ ਜ਼ਿੰਦਗੀ ਦੇ ਸ਼ਹਿਜ਼ਾਦੇ ਦੀ ਗੱਲ ਕੀਤੀ ਸੀ ਸੋ ਜ਼ਿੰਦਗੀ ਦੇ ਜਿਹੜੇ ਸ਼ਹਿਜ਼ਾਦੇ ਆ ਨਾ ਜੀਵਨ ਦੇ ਸ਼ਹਿਜ਼ਾਦੇ ਜਿਹੜੇ ਆ ਬੜੇ ਘੱਟ ਹੁੰਦੇ ਆ ਸੋ ਇਹੋ ਜਿਹੀਆਂ ਸ਼ਖਸੀਅਤਾਂ ਜਿਨ੍ਹਾਂ ਨੂੰ ਉਹਨਾਂ ਦੇ ਤੁਰ ਜਾਣ ਤੋਂ ਬਾਅਦ ਵੀ ਯਾਦ ਕੀਤਾ ਜਾਂਦਾ ਉਹਨਾਂ ਦੇ ਰਹਿੰਦਿਆਂ ਤਾਂ ਜੋ ਸਤਿਕਾਰ ਹੁੰਦਾ ਹੀ ਹੈ ਉਹਨਾਂ ਦਾ ਸਮਾਜ ਦੇ ਵਿੱਚ ਉਹਨਾਂ ਦਾ ਆਲੇ ਦੁਆਲੇ ਦੇ ਵਿੱਚ ਉਹਨਾਂ ਦਾ ਦੁਨੀਆਂ ਦੇ ਵਿੱਚ ਹਨਾ ਪਰ ਉਹਨਾਂ ਦੇ ਤੁਰ ਜਾਣ ਤੇ ਇੱਕ ਵੱਡਾ ਘਾਟਾ ਜਿਹੜਾ ਮਹਿਸੂਸ ਕੀਤਾ ਜਾਂਦਾ ਹੈ ਨਾ ਇਹ ਹੀ ਉਹਨਾਂ ਦੀ ਪ੍ਰਾਪਤੀ ਹੁੰਦੀ ਹੈ ਹਨਾ ਵੀ ਜ਼ਿੰਦਗੀ ਜਿਹੜੀ ਉਹ ਇਸ ਤਰ੍ਹਾਂ ਜੀ ਕੇ ਗਏ ਆ ਕਿ ਉਹਨਾਂ ਦੇ ਤੁਰ ਜਾਣ ਤੋਂ ਬਾਅਦ ਉਹਨਾਂ ਦੀ ਕਮੀ ਕੋਈ ਜਿਹੜੀ ਉਹ ਮਹਿਸੂਸ ਕਰ ਰਿਹਾ ਨਹੀਂ ਤਾਂ ਹਰ ਰੋਜ਼ ਤੁਸੀਂ ਦੇਖੋ ਲੱਖਾਂ ਦੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਸ ਦੁਨੀਆਂ ਤੋਂ ਰੁਖਸਤ ਹੁੰਦੇ ਹੋਣੇ ਆ ਔਰ ਉਹਨਾਂ ਰੁਖਸਤ ਹੋਣ ਵਾਲਿਆਂ ਦੇ ਵਿੱਚੋਂ ਗਿਣਤੀ ਦੇ ਲੋਕ ਹੈ ਜਿਨ੍ਹਾਂ ਨੂੰ ਅਸੀਂ ਯਾਦ ਰੱਖਦੇ ਹਾਂ ਜਿਹੜੇ ਸਾਡੀਆਂ ਯਾਦਾਂ ਦਾ ਹਿੱਸਾ ਬਣਦੇ ਆ ਜਿਨ੍ਹਾਂ ਦੀਆਂ ਜੀਵਨ ਕਹਾਣੀਆਂ ਜਿਹੜੀਆਂ ਉਹ ਅਸੀਂ ਛੋਹਣਾ ਚਾਹੁੰਦੇ ਹਾਂ ਜਿਨ੍ਹਾਂ ਦੀਆਂ ਗੱਲਾਂ ਅਸੀਂ ਕਰਨਾ ਚਾਹੁੰਦੇ ਹਾਂ ਹਨਾ ਸੋ ਇਹ ਇੱਕ ਬੜੀ ਅਜਬ ਦਾਸਤਾਨ ਆ ਜ਼ਿੰਦਗੀ ਤੇ ਇਹ ਬਹੁਤ ਜ਼ਰੂਰੀ ਹੈ ਕਿ ਜਦੋਂ ਅਸੀਂ ਜ਼ਿੰਦਗੀ ਜੀਵੀਏ ਜ਼ਿੰਦਗੀ ਜਿਉਂਦੇ ਜੀ ਇਹ ਜ਼ਿਆਦਾ ਮਾਇਨੇ ਨਹੀਂ ਰੱਖਦਾ ਕਿ ਅਸੀਂ ਕਿਹਨੂੰ ਕਿੰਨਾ ਪ੍ਰਭਾਵਿਤ ਕਰਕੇ ਗਏ ਹਾਂ ਜ਼ਿੰਦਗੀ ਜਿਉਂਦੇ ਜੀ ਅਸੀਂ ਕਿਹਨਾਂ ਦੇ ਮਦਦਗਾਰ ਬਣੇ ਹਾਂ ਜਾਂ ਨਹੀਂ ਬਣੇ ਜ਼ਿੰਦਗੀ ਤੋਂ ਬਾਅਦ ਯਾਨੀ ਕਿ ਜਦੋਂ ਅਸੀਂ ਚਲੇ ਜਾਂਦੇ ਹਾਂ ਇਹ ਦੁਨੀਆ ਨੂੰ ਛੱਡ ਕੇ, ਉਸ ਤੋਂ ਬਾਅਦ ਤੁਹਾਡੇ ਉਹ ਕੰਮ ਜਿਹੜੇ ਆ ਉਹ ਕਿੰਨੀ ਕੁ ਦੇਰ ਤੱਕ ਯਾਦ ਰੱਖੇ ਜਾਂਦੇ ਆ। ਸੋ ਸਰਦੂਲ ਸਿਕੰਦਰ ਸਾਹਿਬ ਦੀ ਗੱਲ ਜਦੋਂ ਕਰੀਏ ਸੰਗੀਤ ਜਗਤ ਦਾ, ਉਹ ਸਿਤਾਰਾ ਉਹ ਸਿਕੰਦਰ, ਤੇ ਜਦੋਂ ਸੁਰਾਂ ਦੀ ਗੱਲ ਕਰਦੇ ਆ ਤਾਂ ਸੁਰਾਂ ਦਾ ਸਮੁੰਦਰ, ਹਨਾ, ਕਿਉਂਕਿ ਇੱਕ ਗਾਇਕੀ ਦੇ ਘਰਾਣੇ ਦੇ ਵਿੱਚੋਂ ਇੱਕ ਬੜੀ ਸ਼ਾਨੋ ਸ਼ੌਕਤ ਵਾਲੇ ਪਿਛੋਕੜ ਦੇ ਵਿੱਚੋਂ ਹੋਣ ਤੋਂ ਬਾਅਦ ਉਹ ਲੋਕ ਜਿਹੜੇ ਆ ਉਹ ਇੱਕ ਗਰੀਬੀ ਦੇ ਮੰਜ਼ਰ ਤੱਕ ਵੀ ਗਏ, ਕਿਉਂਕਿ ਜਿਹੜੇ ਜਦੋਂ ਸਰਦੂਲ ਸਿਕੰਦਰ ਸਾਹਿਬ ਦੇ ਪਿਛੋਕੜ ਦੀ ਗੱਲ ਕਰਦੇ, ਉਹਨਾਂ ਦੇ ਦਾਦੇ ਪੜਦਾਦਿਆਂ ਦੀ ਗੱਲ ਕਰਦੇ ਆ, ਤਾਂ ਉਹ ਬਹੁਤ ਰਈਸ ਲੋਕ ਸੀ, ਧਨੀ ਲੋਕ ਸੀ, ਕਿਉਂਕਿ ਆਪਣੀ ਗਾਇਕੀ ਦੀ ਬਦੌਲਤ, ਆਪਣੇ ਹੁਨਰ ਦੀ ਬਦੌਲਤ ਜਿਹੜੀ ਆ ਦੌਲਤ ਔਰ ਸ਼ੋਹਰਤ ਜਿਹੜੀ ਸੀ ਉਹਨਾਂ ਨੂੰ ਪ੍ਰਾਪਤ ਸੀ ਉਸ ਵੇਲੇ। ਪਰ ਜਦੋਂ ਦੇਸ਼ ਜਿਹੜਾ ਆ ਉਹ ਦੋ ਹਿੱਸਿਆਂ ਚ ਵੰਡਿਆ ਗਿਆ ਤਾਂ ਸਭ ਕੁਛ ਉਹਨਾਂ ਦਾ ਲੁੱਟ ਹੋ ਗਿਆ, ਹਨਾ, ਔਰ ਉਹ ਲੋਕ ਗਰੀਬੀ ਦੇ ਉਸ ਮੰਜ਼ਰ ਦੇ ਵਿੱਚ ਜੀਵਨ ਜਿਉਣ ਦੇ ਲਈ ਮਜਬੂਰ ਹੋ ਗਏ। ਔਰ ਉਸ ਤੋਂ ਬਾਅਦ ਜਿਹੜਾ ਸਰਦੂਲ ਸਿਕੰਦਰ ਹੋਰਾਂ ਦਾ ਜਿਹੜਾ ਬਚਪਨ ਆ ਕਾਫੀ ਗਰੀਬੀ ਦੇ ਵਿੱਚ ਬੀਤਿਆ। ਔਰ ਇੱਕ ਘਟਨਾ ਦਾ ਜ਼ਿਕਰ ਜਿਹੜਾ ਉਹ ਸਰਦੂਲ ਸਾਹਿਬ ਆਪ ਵੀ ਕਰਦੇ ਹੁੰਦੇ ਸੀਗੇ ਕਿ ਰੋਟੀ ਦਾ ਜਿਹੜਾ ਜੁਗਾੜ ਕਰਨਾ ਕਿੰਨਾ ਮੁਸ਼ਕਲ ਹੁੰਦਾ ਸੀ, ਸਾਈਕਲਾਂ ਦੇ ਉੱਤੇ ਢੋਲਕੀਆਂ ਚਿਮਟੇ ਲੱਦ ਕੇ ਜਦੋਂ ਉਹ ਆਪਣਾ ਪ੍ਰੋਗਰਾਮ ਲਾਉਣ ਜਾਂਦੇ ਹੁੰਦੇ ਸੀ ਤਾਂ ਕਈ ਵਾਰ ਬਹੁਤ ਤਰ੍ਹਾਂ ਦੇ ਲੋਕਾਂ ਦੀ ਜਿਹੜੀ ਬੇਰਹਿਮੀ ਜਿਹੜੀ ਹੈ, ਜਿਹੜਾ ਦੁਰਵਿਵਹਾਰ ਆ, ਉਹਦਾ ਵੀ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਸੀ। ਔਰ ਬਹੁਤ ਵਾਰ ਇਵੇਂ ਵੀ ਹੁੰਦਾ ਸੀ ਕਿ ਘਰ ਦੇ ਵਿੱਚ ਸੱਥਰ ਵਿਛਿਆ ਔਰ ਉਹਨਾਂ ਨੂੰ ਆਪਣੇ ਰੋਜ਼ੀ ਰੋਟੀ ਦਾ ਜੁਗਾੜ ਕਰਨ ਦੇ ਲਈ, ਆਪਣੇ ਪ੍ਰੋਗਰਾਮ ਲਾਉਣ ਦੇ ਲਈ ਆਪਣੇ ਢੋਲਕੀਆਂ ਤੇ ਚਿਮਟੇ ਜਿਹੜੇ ਆ ਉਹ ਲੈ ਕੇ ਉਹਨਾਂ ਥਾਵਾਂ ਤੇ ਪਹੁੰਚਣਾ ਪੈਂਦਾ ਸੀ। ਔਰ ਜਦੋਂ ਉਹ ਗਾਇਕੀ ਦੇ ਇਸ ਖੇਤਰ ਦੇ ਵਿੱਚ ਜਾਣੇ ਪਛਾਣੇ ਗਏ, ਯਾਨੀ ਜਦੋਂ ਉਹਨਾਂ ਦੀ ਪਛਾਣ ਬਣ ਗਈ, ਹਨਾ, ਤਾਂ ਫਿਰ ਉਹ ਅਕਸਰ ਉਹਨਾਂ ਦਿਨਾਂ ਨੂੰ ਯਾਦ ਕਰਦੇ ਹੁੰਦੇ ਸੀ ਜਿਹੜੇ ਦਿਨਾਂ ਦੇ ਵਿੱਚ ਉਹਨਾਂ ਦੇ ਨਾਲ ਉਹੀ ਲੋਕ ਜਿਹੜੇ ਆ ਉਹ ਇਸ ਤਰ੍ਹਾਂ ਦਾ ਵਿਵਹਾਰ ਕਰਦੇ ਸੀ, ਜਿਹੜੇ ਲੋਕ ਉਹਨਾਂ ਦੀ ਪਛਾਣ ਬਣਨ ਤੋਂ ਬਾਅਦ ਉਹਨਾਂ ਦੇ ਨਾਲ ਨੇੜਤਾ, ਡੂੰਘੀ ਨੇੜਤਾ ਜਿਹੜੀ ਉਹ ਦਰਸਾਉਣ ਲੱਗ ਗਏ। ਔਰ ਅਕਸਰ ਜ਼ਿੰਦਗੀ ਦੇ ਵਿੱਚ ਹੁੰਦਾ ਹੀ ਏਦਾਂ, ਹਨਾ, ਕਹਿੰਦੇ ਵੀ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ, ਡੁੱਬਦੇ ਨੂੰ ਕੌਣ ਪੁੱਛਦਾ, ਹੁਣ ਚੜ੍ਹਦੇ ਸੂਰਜ ਨੂੰ ਸਲਾਮਾਂ, ਡੁੱਬਦੇ ਨੂੰ ਕੌਣ ਪੁੱਛਦਾ। ਸੋ ਪਰ ਇਹ ਉਹਨਾਂ ਦੀ ਇੱਕ ਸ਼ਖਸੀਅਤ ਦੀ ਖੂਬੀ ਸੀ ਕਿ ਉਸ ਚੜ੍ਹਾਈ ਦੇ ਸਮੇਂ ਦੇ ਵਿੱਚ ਵੀ ਉਹ ਇਨਸਾਨ ਆਪਣੇ ਨਿੱਜ ਦੇ ਨਾਲ, ਆਪਣੀ ਮਿੱਟੀ ਦੇ ਨਾਲ ਜੁੜਿਆ ਰਿਹਾ। ਔਰ ਬਹੁਤ ਹੀ ਜ਼ਿਆਦਾ ਨਿਮਰਤਾ, ਬਹੁਤ ਹੀ ਜ਼ਿਆਦਾ ਉਹਨਾਂ ਦੇ ਵਿੱਚ ਦਇਆ ਜਿਹੜੀ ਹੈ ਉਹ ਭਰੀ ਹੋਈ ਸੀ। ਔਰ ਇਸੇ ਕਰਕੇ ਅੱਜ ਇੱਕ ਗਾਇਕ ਦੇ ਤੌਰ ਦੇ ਉੱਤੇ ਤਾਂ ਅਸੀਂ ਉਹਨਾਂ ਨੂੰ ਯਾਦ ਕਰ ਹੀ ਰਹੇ ਹਾਂ, ਪਰ ਉਹਨਾਂ ਦੀਆਂ ਉਹਨਾਂ ਖੂਬੀਆਂ ਦੇ ਕਰਕੇ, ਉਹਨਾਂ ਦੀਆਂ ਸ਼ਖਸੀਅਤ ਦੀਆਂ ਉਹਨਾਂ ਖੂਬੀਆਂ ਦੇ ਕਰਕੇ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ। ਸੋ ਖੈਰ, ਉਹਨਾਂ ਦੀ ਹੀ ਆਵਾਜ਼ ਦੇ ਵਿੱਚ ਅਗਲਾ ਗੀਤ ਜਿਹੜਾ ਹੈ ਉਹ ਆਪਾਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ, ਤੇ ਗੀਤ ਤੋਂ ਬਾਅਦ ਅਗਲਾ ਸਿਲਸਿਲਾ ਲੈ ਕੇ ਬਹੁਤ ਜਲਦ ਹਾਜ਼ਰ ਹੋ ਰਹੇ ਹਾਂ ਵਿਰਸਾ ਤੇ।
ਪਿੰਡ ਮੇਰਾ ਉਹ ਕਦੇ ਛੂਵੇ ਨਗਰ ਮਹਾਵਾਰੇ ਨੂੰ ਜਿੱਥੇ ਗੁਜ਼ਰਿਆ ਬਚਪਨ ਕਦੇ ਭੁੱਲਣਾ ਨਾ ਹੋਏ, ਦੇ ਕੇ ਜ਼ਿੰਦਗੀ ਮੁੱਲ ਲਵਾਂ ਸਾਡੇ ਜਾਰੀ ਏ ਕੰਮਾਂ ਉੱਤੇ ਜਾਣ ਦੀ ਵੀ ਹਾਲੇ ਬੜੀ ਕਾਲੀ ਏ, ਜ਼ਿੰਦਗੀ ਦਾ ਰਿਹਾਨਾ, ਜ਼ਿੰਦਗੀ ਦਾ ਰਿਹਾਨਾ, ਸਵਾਦ ਪਿੰਡ ਮੇਰਿਆ ਭੁੱਲਦੀ ਨਾ ਸਾਨੂੰ। ਮਾਈ ਤੇਰੀ ਚੁੱਲਿਆਂ ਦੀ ਅੱਗ ਜਗ ਆਲੇ ਵਿੱਚ ਦੀਵਾ ਟੰਗੀ ਕੀੜੀ ਉੱਤੇ ਪੱਗ ਤੇਰੀ ਸੰਮਾ ਵਾਲੀ ਡਾਂਗ ਦਾ ਸੰਮਾ ਵਾਲੀ ਡਾਂਗ ਦਾ ਫਸਾਦ ਪਿੰਡ ਮੇਰਿਆ ਭੁੱਲਦੀ ਨਾ ਸਾਨੂੰ ਤੇਰੀ ਯਾਦ ਪਿੰਡ ਮੇਰਿਆ ਭੁੱਲਦੀ ਨਾ ਸਾਨੂੰ ਤੇਰੀ ਸਾਨੂੰ ਤੇਰੀ ਯਾਦ ਪਿੰਡ ਮੇਰਿਆ ਭੁੱਲਦੀ ਨਾ ਸਾਨੂੰ ਤੇਰੀ ਯਾਦ ਪਿੰਡ ਮੇਰਿਆ ਭੁੱਲਦੀ ਨਾ ਸਾਨੂੰ ਤੇਰੀ ਯਾਦ ਪਿੰਡ ਮੇਰਿਆ ਭੁੱਲਦੀ ਨਾ ਸਾਨੂੰ
ਲੋ ਜੀ ਸਰਦੂਲ ਸਿਕੰਦਰ ਹੋਰਾਂ ਦੀ ਹੋਈ ਆਵਾਜ਼ ਦੇ ਵਿੱਚ ਗੀਤ ਸੀ ਭੁੱਲਦੀ ਨਾ ਸਾਨੂੰ ਤੇਰੀ ਯਾਦ ਪਿੰਡ ਮੇਰਿਆ ਹਨਾ ਕਿਹਨੂੰ ਭੁੱਲਦੀ ਹੈ ਯਾਦ ਵੈਸੇ ਆਪਣੇ ਪਿੰਡ ਦੀ ਆਪਣੀ ਧਰਤੀ ਦੀ ਆਪਣੀ ਮਿੱਟੀ ਦੀ ਤੇ ਇਹ ਯਾਦਾਂ ਹੀ ਆ ਜੀ ਜਿਹੜੀਆਂ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਨੂੰ ਸੁਹਾਵਣਾ ਵੀ ਬਣਾਉਂਦੀਆਂ ਕਦੇ ਕਦੇ ਉਦਾਸ ਵੀ ਕਰ ਦਿੰਦੀਆਂ ਤੇ ਇਸ ਵੇਲੇ ਸਾਡੇ ਨਾਲ ਕੁਛ ਦੋਸਤ ਜੁੜੇ ਨੇ ਮੈਂ ਉਹਨਾਂ ਨੂੰ ਜੀ ਆਇਆਂ ਨੂੰ ਵੀ ਕਹਾਂ ਜੋਗਿੰਦਰ ਸਿੰਘ ਸੋਹੀ ਹੁਰੀ ਜਗਰਾਓਂ ਸਿਡਨੀ ਵਾਲੇ ਸਾਡੇ ਨਾਲ ਜੁੜ ਚੁੱਕੇ ਨੇ ਸਿਡਨੀ ਤੋਂ ਤੇ ਸਵਾਗਤ ਕਰਦੇ ਆ ਬਹੁਤ ਬਹੁਤ ਸਵਾਗਤ ਸੋਹੀ ਸਾਹਿਬ ਅੱਜ ਪ੍ਰੋਗਰਾਮ ਚ ਬੜੇ ਦਿਨਾਂ ਬਾਅਦ ਤੁਸੀਂ ਆਉਣਾ ਕੀਤਾ ਬੜਾ ਚੰਗਾ ਲੱਗਿਆ ਤੇ ਕਹਿੰਦੇ ਗੁੱਡ ਮਾਰਨਿੰਗ ਅਮਰਦੀਪ ਟੂ ਯੂ ਐਂਡ ਟੂ ਆਲ ਲਿਸਨਰਸ ਵੈਰੀ ਗੁੱਡ ਮਾਰਨਿੰਗ ਸਾਡੇ ਵੱਲੋਂ ਵੀ ਸ਼ੁਭ ਸਵੇਰ ਤੁਹਾਨੂੰ ਤੇ ਬਾਕੀ ਕਹਿੰਦੇ ਆਲਵੇਜ਼ ਇੰਜੋਏ ਯੂਰ ਪ੍ਰੋਗਰਾਮ ਤੁਸੀਂ ਪ੍ਰੋਗਰਾਮ ਦਾ ਆਨੰਦ ਤਾਂ ਮਾਣ ਦਿਓ ਪਰ ਸਾਨੂੰ ਆਪਣੀ ਸੰਗਤ ਦਾ ਆਨੰਦ ਮਾਣਨ ਦਾ ਵੀ ਜ਼ਰੂਰ ਮੌਕਾ ਦਿਆ ਕਰੋ ਕਿਉਂਕਿ ਸਾਨੂੰ ਉਦੋਂ ਹੀ ਆਨੰਦ ਆਉਂਦਾ ਜਦੋਂ ਤੁਸੀਂ ਮੈਸੇਜ ਪਾ ਦਿੰਦੇ ਹੋ ਸੁਨੇਹਾ ਭੇਜ ਦਿੰਦੇ ਹੋ ਹਨਾ ਬੜਾ ਚੰਗਾ ਲੱਗਦਾ ਸੋ ਅੱਜ ਵੀ ਪ੍ਰੋਗਰਾਮ ਦੇ ਵਿੱਚ ਤੁਸੀਂ ਆਉਣਾ ਕੀਤਾ ਬਹੁਤ ਬਹੁਤ ਸ਼ੁਕਰੀਆ ਸੋਹੀ ਸਾਹਿਬ ਔਰ ਬਹੁਤ ਸੋਹਣਾ ਵਿਚਾਰ ਵੀ ਭੇਜ ਰਹੇ ਨੇ ਕਹਿੰਦੇ ਚਿੰਤਾ ਕਰੋਗੇ ਤਾਂ ਭਟਕ ਜਾਓਗੇ ਚਿੰਤਨ ਕਰੋਗੇ ਤਾਂ ਭਟਕੇ ਹੋਇਆਂ ਨੂੰ ਵੀ ਰਸਤਾ ਦਿਖਾ ਸਕੋਗੇ ਕਿਆ ਬਾਤ ਹੈ ਕਿਆ ਬਾਤ ਹੈ ਵਾਕਈ ਚਿੰਤਾ ਤਾਂ ਵੈਸੇ ਹੈ ਵੀ ਇੱਕ ਰੋਗ ਹੀ ਹੈ ਹਨਾ ਤੇ ਇਸ ਕਰਕੇ ਚਿੰਤਾ ਦੇ ਨਾਲੋਂ ਚਿੰਤਨ ਜਿਹੜਾ ਉਹ ਕਰਨਾ ਜ਼ਰੂਰੀ ਹੈ ਔਰ ਚਿੰਤਨ ਕੀਤਿਆਂ ਵਾਕਈ ਸਾਨੂੰ ਆਪਣੇ ਨਿੱਜ ਨਾਲ ਜੁੜਨ ਦਾ ਵੀ ਜਿਹੜਾ ਮੌਕਾ ਆ ਉਹ ਜ਼ਰੂਰ ਮਿਲਦਾ ਔਰ ਸਾਨੂੰ ਵਾਕਈ ਇਹ ਅਹਿਸਾਸ ਹੁੰਦਾ ਕਿ ਜੋ ਵੀ ਸਾਡੇ ਜੀਵਨ ਦੇ ਵਿੱਚ ਜੋ ਕਮੀਆਂ ਉਹਨਾਂ ਨੂੰ ਸੁਧਾਰਨਾ ਕਿੰਨਾ ਜ਼ਰੂਰੀ ਹੈ ਹਰ ਬਹੁਤ ਹੀ ਪਿਆਰਾ ਜਿਹਾ ਵਿਚਾਰ ਬਹੁਤ ਬਹੁਤ ਧੰਨਵਾਦ ਸਾਂਝਾ ਕਰਨ ਦੇ ਲਈ ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ ਅਗਲਾ ਸਿਲਸਿਲਾ ਤੁਹਾਡੀ ਖਿਦਮਤ ਚ ਲੈ ਕੇ ਦੋਸਤੋ ਹਾਜ਼ਰ ਹੋ ਚੁੱਕੇ ਹਾਂ ਵਿਰਸਾ ਤੇ ਇਤਿਹਾਸ ਇਸ ਸਿਲਸਿਲੇ ਚ ਹਮੇਸ਼ਾ ਵਾਂਗ ਸਾਡੇ ਨਾਲ USA ਤੋਂ ਜੁੜ ਚੁੱਕੇ ਨੇ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰੀ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ ਜੀ ਹਰਮਨ ਰੇਡੀਓ ਤੇ ਪ੍ਰੋਗਰਾਮ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਜੁੜਨ ਦੇ ਲਈ ਬਹੁਤ ਬਹੁਤ ਸਵਾਗਤ ਕਰਦੇ ਆ ਕੁਲਜੀਤ ਸਿੰਘ ਦਲਬਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਹਰਮਨ ਰੇਡੀਓ ਦੇ ਲਹਿਰਾ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
ਜੀ। ਗੁਰਫਤਿਹ ਗੁਰਫਤਿਹ ਦਲਬਰ ਸਾਹਿਬ, ਹੋਰ ਸੁਣਾਓ ਕੀ ਹਾਲ ਚਾਲ ਨੇ?
ਹਾਂਜੀ ਬਹੁਤ ਵਧੀਆ ਜੀ, ਤੇਰੀ ਕਿਰਪਾ ਸਤਿਗੁਰਾਂ ਦੀ
ਜੀ। ਸੋ ਦੋਸਤਾਂ ਨੂੰ ਇੱਕ ਵਾਰ ਫੇਰ ਯਾਦ ਕਰਾਉਂਦੇ ਹਾਂ ਕਿ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਹਰ ਮੰਗਲਵਾਰ ਇਹ ਸਿਲਸਿਲਾ ਵਿਰਸਾ ਤੇ ਇਤਿਹਾਸ ਲੈ ਕੇ ਅਸੀਂ ਹਾਜ਼ਰ ਹੁੰਦੇ ਹਾਂ, ਔਰ ਇਸ ਸਿਲਸਿਲੇ ਦੇ ਵਿੱਚ ਹਮੇਸ਼ਾ ਵਾਂਗ ਅੱਜ ਵੀ ਸਾਡੇ ਨਾਲ ਦਿਲਬਰ ਸਾਹਿਬ ਜੁੜੇ ਨੇ, ਔਰ ਦਿਲਬਰ ਸਾਹਿਬ ਅੱਜ ਜਿਹੜੇ ਦੋ ਅਹਿਮ ਮਹਾਂਪੁਰਖ ਉਹਨਾਂ ਦੇ ਜੀਵਨ ਦੇ ਉੱਤੇ ਅਸੀਂ ਅੱਜ ਜ਼ਰੂਰ ਝਾਤ ਮਾਰਾਂਗੇ, ਕਿਉਂਕਿ ਹੁਣੇ ਹੁਣੇ ਭਗਤ ਰਵਿਦਾਸ ਹੋਰਾਂ ਦਾ ਜਿਹੜਾ ਗੁਰਪੁਰਬ ਆ ਉਹ ਲੰਘ ਕੇ ਗਿਆ, ਔਰ ਉਹਨਾਂ ਦੇ ਜੀਵਨ ਤੇ ਰਚਨਾਵਾਂ ਜਾਂ ਸਿੱਖਿਆ ਜੋ ਵੀ ਉਹਨਾਂ ਦੇ ਉਪਦੇਸ਼ ਰਹੇ ਆ ਗੁਰਬਾਣੀ ਦੇ ਵਿੱਚ, ਉਹਦੇ ਉੱਤੇ ਤਾਂ ਅਸੀਂ ਜ਼ਰੂਰ ਝਾਤ ਮਾਰਾਂਗੇ ਹੀ ਮਾਰਾਂਗੇ, ਕਿਉਂਕਿ ਆਪਣੇ ਸਮੇਂ ਦੇ ਵਿੱਚ ਇੱਕ ਇਹੋ ਜਿਹੀ ਵੰਗਾਰ ਜਿਹੜੀ ਆ ਉਹ ਪੈਦਾ ਕਰਨੀ, ਇਹੋ ਜਿਹੀ ਬਾਗੀ ਸੁਰ ਦੇ ਨਾਲ ਇੱਕ ਬਰਾਬਰੀ ਦਾ ਜਿਹੜਾ ਅਹਿਸਾਸ ਕਰਾਉਣਾ ਆਮ ਲੋਕਾਈ ਨੂੰ, ਹਨਾ, ਉਹ ਭਗਤ ਰਵਿਦਾਸ ਹੋਰਾਂ ਦੇ ਹਿੱਸੇ ਆਇਆ, ਕਿਉਂਕਿ ਲਤਾੜੀਆਂ ਹੋਈਆਂ ਜਿਹੜੀਆਂ ਕੌਮਾਂ ਸੀਗੀਆਂ ਉਹਨਾਂ ਦੇ ਵਿੱਚੋਂ ਇੱਕ ਜੁਝਾਰੂ ਜਿਹੜਾ ਰੂਪ ਆ ਉਹ ਉਹਨਾਂ ਦੀ ਸ਼ਖਸੀਅਤ ਦੇ ਵਿੱਚ ਦੇਖਣ ਨੂੰ ਮਿਲਦਾ। ਦੂਸਰੇ ਪਾਸੇ ਅਸੀਂ ਸ੍ਰੀ ਗੁਰੂ ਹਰਿਰਾਏ ਸਾਹਿਬ ਦੇ ਜੀਵਨ ਨੂੰ ਵੀ ਜ਼ਰੂਰ ਵਿਚਾਰਨਾ ਚਾਹਾਂਗੇ, ਉਹਨਾਂ ਦੇ ਜੀਵਨ ਦੇ ਉੱਤੇ ਵਿਚਾਰ ਤੇ ਜ਼ਰੂਰ ਮਾਰਨਾ ਚਾਹਾਂਗੇ। ਉਹਨਾਂ ਦੇ ਵੀ ਗੁਰਪੁਰਬ ਜਿਹੜੇ ਆ ਉਹ ਪਿਛਲੇ ਦਿਨੀ ਲੰਘ ਕੇ ਗਏ ਆ। ਸੋ ਇਹਨਾਂ ਦੋਵਾਂ ਮਹਾਂਪੁਰਖਾਂ ਦੇ ਜੀਵਨ ਦੇ ਉੱਤੇ ਅੱਜ ਅਸੀਂ ਗੱਲਬਾਤ ਕਰਨੀ ਚਾਹਾਂਗੇ ਜੀ। ਦਿਲਬਰ ਸਾਹਿਬ
ਸਭ ਤੋਂ ਪਹਿਲੇ ਸਰੋਤਿਆਂ ਨੂੰ ਭਗਤ ਰਵਿਦਾਸ ਜੀ ਦੇ ਔਰ ਸ੍ਰੀ ਗੁਰੂ ਹਰਿ ਮਹਾਰਾਜ ਜੀ ਦੇ ਆਗਮ ਦਿਵਸ ਦੀ ਬਹੁਤ ਬਹੁਤ ਵਧਾਈ ਭੇਟਾ ਕਰਦਾ ਹਾਂ
ਜੀ।
ਦੇਖੋ ਸਮਾਜ ਵਿਚ ਲਤਾੜੇ ਹੋਏ ਮਹਾਂਪੁਰਖ ਭਗਤ ਰਵਿਦਾਸ ਜੀ ਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਬਹੁਤ ਵੱਡੀ ਵਡਿਆਈ ਦਿੱਤੀ
ਜੀ।
ਉਹਨਾਂ ਦੇ 61 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੇ, ਪਰ ਅੱਜ ਸਾਰੀ ਲੁਕਾਈ ਭਗਤ ਰਵਿਦਾਸ ਜੀ ਨੂੰ ਵੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਨਮਸਕਾਰ ਕਰਦੀ ਹੈ
ਜੀ।
ਵੈਸੇ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸ਼ਾਇਦ ਪਤਾ ਨਾ ਹੋਵੇ ਕਿ ਮਨੁ ਸਿਮਰਤੀ ਰਿਸ਼ੀ ਨੇ ਮਨੁੱਖ ਨੂੰ ਚੌਂ ਹਿੱਸਿਆਂ ਵਿਚ ਵੰਡਿਆ ਸੀ
ਜੀ।
ਬ੍ਰਾਹਮਣ, ਖੱਤਰੀ, ਵੈਸ਼ ਔਰ ਸ਼ੂਦਰ
ਜੀ।
ਬ੍ਰਾਹਮਣ ਦਾ ਕੰਮ ਸੀ ਪੂਜਾ ਕਰਨੀ ਤੇ ਕਰਾਉਣੀ, ਖੱਤਰੀ ਦਾ ਕੰਮ ਸੀ ਦੇਸ਼ ਦੀ ਰਾਖੀ ਕਰਨੀ
ਜੀ,
ਔਰ ਵੈਸ਼ ਦਾ ਕੰਮ ਸੀ ਕਿਸਾਨੀ ਔਰ ਦੁਕਾਨਦਾਰੀ ਕਰਨੀ, ਪਰ ਸ਼ੂਦਰ ਜਿਹੜਾ ਸੀ ਇਹਨਾਂ ਲਤਾੜਿਆ ਗਿਆ, ਉਹਨੂੰ ਕਿਹਾ ਗਿਆ ਕਿ ਤੂੰ ਇਹਨਾਂ ਤਿੰਨਾਂ ਜਾਤਾਂ ਦੀ ਸੇਵਾ ਕਰਨੀ ਹੈ
ਜੀ।
ਮੈਂ ਥੋੜਾ ਜਿਹਾ ਦੱਸਣਾ ਚਾਹਾਂਗਾ ਮਨੁ ਸਿਮਰਤੀ ਦੇ ਪੰਨਾ 88 ਦੇ ਉੱਤੇ ਸਲੋਕ 99 ਦੇ ਵਿਚ ਇਹ ਲਿਖਿਆ ਗਿਆ ਹੈ ਕਿ ਸ਼ੂਦਰ ਦਾ ਕਰਤਵ ਹੈ ਉਹ ਸਾਰੇ ਵਰਨਾ ਦੀ ਸੇਵਾ ਕਰੇ
ਜੀ।
ਪੰਨਾ 215 ਸਲੋਕ 279
ਜੀ
ਕਹਿੰਦੇ ਨੇ ਜੋ ਸ਼ੂਦਰ ਸਵਰਨ ਜਾਤੀ ਦੇ ਲੋਕਾਂ ਨੂੰ ਜਿਸ ਕਿਸੇ ਅੰਗ ਦੇ ਨਾਲ ਤਾੜਨਾ ਕਰੇ ਉਸ ਸ਼ੂਦਰ ਦਾ ਉਹ ਅੰਗ ਛੇਦਨ ਕਰ ਦੇਣਾ ਚਾਹੀਦਾ
ਜੀ।
ਪੰਨਾ 215 ਸਲੋਕ 280
ਜੀ
ਜੋ ਸ਼ੂਦਰ ਹੱਥਾਂ ਨਾਲ ਸਵਰਨ ਜਾਤੀ ਦੇ ਉੱਪਰ ਹਮਲਾ ਕਰੇ ਉਸ ਸ਼ੂਦਰ ਦਾ ਹੱਥ ਕੱਟ ਦੇਣਾ ਚਾਹੀਦਾ। ਜੇ ਸ਼ੂਦਰ ਗੁੱਸੇ ਵਿਚ ਆ ਕੇ ਸਵਰਨ ਜਾਤੀ ਦੇ ਲੋਕਾਂ ਨੂੰ ਪੈਰ ਮਾਰੇ ਤਾਂ ਉਸ ਸ਼ੂਦਰ ਦੇ ਪੈਰ ਕੱਟ ਦੇਣੇ ਚਾਹੀਦੇ ਆ
ਜੀ।
ਪੰਨਾ 215 ਸਲੋਕ 287 ਜੋ ਸ਼ੂਦਰ ਬ੍ਰਾਹਮਣ ਦੇ ਬਰਾਬਰ ਬੈਠ ਕੇ ਆਸਣ ਲਾਵੇ ਜਾਂ ਬੈਠਣ ਦੀ ਜ਼ਰੂਰਤ ਕਰੇ
ਜੀ
ਉਸ ਦੀ ਪਿੱਠ ਤੇ ਲੋਹੇ ਦਾ ਨਿਸ਼ਾਨ ਪਾ ਕੇ ਉਸ ਨੂੰ ਦੇਸ਼ ਵਿਚੋਂ ਕੱਢ ਦੇਣਾ ਚਾਹੀਦਾ
ਜੀ।
ਪੰਨਾ 215 ਸਲੋਕ 283 ਜੋ ਸ਼ੂਦਰ ਸਵਰਨ ਜਾਤੀ ਨੂੰ ਇਹ ਕਹੇ ਕਿ ਤੂੰ ਝੂਠਾ ਹੈ, ਤੂੰ ਖੋਟਾ ਹੈ, ਤੂੰ ਫਰੇਬੀ ਹੈ, ਐਸੇ ਸ਼ੂਦਰ ਦੇ ਮੂੰਹ ਵਿਚ ਛੱਪਦੀ ਹੋਈ 10 ਉਂਗਲ ਕਿੱਲ ਪਾ ਦੇਣੀ ਚਾਹੀਦੀ ਹੈ, ਇਹ ਉਹਦੇ ਬੋਲਣ ਦਾ ਮਾਪਦੰਡ ਹੈ
ਜੀ।
ਗੌਤਮ ਧਰਮ ਸ਼ੂਦਰ ਉਹਦੇ ਵਿਚ ਲਿਖਿਆ ਕਿ ਜੋ ਸ਼ੂਦਰ ਜਾਣ ਬੁੱਝ ਕੇ ਵੇਦਾਂ ਦਾ ਉਚਾਰਨ ਸੁਣਦਾ ਹੋਵੇ
ਜੀ
ਉਸ ਦੇ ਕੰਨਾਂ ਵਿਚ ਉਬਲਦਾ ਸਿੱਕਾ ਜਾਂ ਲਾਖ ਪਾ ਦੇਣੀ ਚਾਹੀਦੀ ਹੈ, ਜੇ ਆਪ ਉਚਾਰਦਾ ਹੋਵੇ ਤਾਂ ਜੀਭ ਕੱਟ ਦੇਣੀ ਚਾਹੀਦੀ ਹੈ, ਜੇ ਜਵਾਨੀ ਯਾਦ ਕਰਦਾ ਹੋਵੇ ਤਾਂ ਸਰੀਰ ਨੂੰ ਦੋ ਹਾਰ ਕਰ ਦੇਣਾ ਚਾਹੀਦਾ। ਜਾਣੀ ਕਿ ਸ਼ੂਦਰ ਜਾਤੀ ਨੂੰ ਬਹੁਤ ਹੀ ਲਤਾੜਿਆ ਜਾ ਰਿਹਾ ਸੀ
ਜੀ।
ਸ੍ਰੀ ਗੁਰੂ ਰਵਿਦਾਸ ਮਹਾਰਾਜ ਜਿਨ੍ਹਾਂ ਦਾ ਜਨਮ ਕਾਸ਼ੀ ਦੇ ਵਿਚ ਹੋਇਆ
ਜੀ,
ਮਾਘ ਦੀ ਪੂਰਨਮਾਸ਼ੀ 1473 ਬਿਕਰਮੀ ਦਿਨ ਐਤਵਾਰ, ਇਹਨਾਂ ਦੇ ਪਿਤਾ ਦਾ ਨਾਂ ਸੀ ਸ੍ਰੀ ਸੰਤੋਖ
ਜੀ,
ਇਹਨਾਂ ਦੀ ਮਾਤਾ ਦਾ ਨਾਂ ਸੀ ਕਲਸੀ। ਕਈ ਇਤਿਹਾਸਕਾਰਾਂ ਨੇ ਇਹਨਾਂ ਦੀ ਮਾਤਾ ਦਾ ਨਾਂ ਕੌਂਸ ਦੇਵੀ ਵੀ ਲਿਖਿਆ
ਜੀ,
ਔਰ ਇਹਨਾਂ ਦੀ ਦਾਦੀ ਦਾ ਨਾਂ ਸੀ ਲਖਪਤੀ, ਇਹਨਾਂ ਦੀ ਦਾਦਾ ਜੀ ਦਾ ਨਾਂ ਸੀ ਕਾਲੂ
ਜੀ,
ਇਹਨਾਂ ਦੇ ਗੁਰੂ ਹੋਏ ਨੇ ਰਾਮਾਨੰਦ ਜੀ
ਜੀ,
ਇਹਨਾਂ ਦੀ ਪਤਨੀ ਦਾ ਨਾਂ ਸੀ ਸ੍ਰੀਮਤੀ ਭਾਗਣ ਦੇਵੀ
ਜੀ,
ਕੌਮ ਸੀ ਧਮਿਆਰ, ਜਾਤ ਸੀ ਜੱਸੀ। ਭਗਤ ਰਵਿਦਾਸ ਜੀ ਨੇ ਕੁੱਲ ਉਮਰ 104 ਸਾਲ 8 ਮਹੀਨੇ ਕੱਟੀ ਹੈ
ਜੀ,
ਔਰ ਬਹੁਤ ਇਤਿਹਾਸਕਾਰ ਲਿਖਦੇ ਨੇ ਕਿ ਇਹਨਾਂ ਦੀ ਕੋਈ ਔਲਾਦ ਨਹੀਂ ਸੀ
ਜੀ।
ਤੇ ਜੇ ਆਪਾਂ ਕੁਛ ਇਤਿਹਾਸਕਾਰ ਲਿਖਦੇ ਨੇ ਰਵਿਦਾਸ ਪੁਰਾਣ ਅਨੁਸਾਰ ਇਹਨਾਂ ਦੇ ਪੁੱਤਰ ਦਾ ਨਾਂ ਸੀ ਵਿਜੇ ਦਾਸ। ਮਹੰਤ ਜਸਵੰਤ ਸਿੰਘ ਨੇ ਕਿਹਾ ਹੈ ਕਿ ਸੰਤ ਦਾਸ ਤੇ ਪੁੱਤਰੀ ਸੰਤ ਕੌਰ ਸੀ। ਬਾਬਾ ਜੀਤ ਦਰਬਾਰੀ ਜੀ ਲਿਖਦੇ ਨੇ, ਕਹਿੰਦੇ ਨੇ ਵੀ ਇਹਨਾਂ ਦੇ ਘਰ ਇੱਕ ਪੁੱਤਰ ਪੈਦਾ ਹੋਇਆ ਸੀ
ਜੀ।
ਤੇ ਕਈ ਸਾਖੀਕਾਰ ਇਹ ਮੰਨਦੇ ਆ ਵੀ ਹਿੰਦੂ ਧਾਰਮਿਕ ਗ੍ਰੰਥਾਂ ਅਨੁਸਾਰ ਪੁਰਸ਼ ਤੇ ਇਸਤਰੀ ਨੂੰ ਭਾਗਹੀਣ ਮੰਨਦੇ ਨੇ ਜਿਹਦੇ ਘਰ ਔਲਾਦ ਨਾ ਹੋਵੇ। ਭਰਵਾਂ ਮਹਿਮਾ ਨੂੰ ਮੁੱਖ ਰੱਖ ਕੇ ਰਵਿਦਾਸ ਜੀ ਦੀ ਸੰਤਾਨ ਪੁੱਤਰ ਦਾ ਕਲਾਤਮਕ ਜ਼ਿਕਰ ਕੀਤਾ ਗਿਆ ਹੈ, ਜਦਕਿ ਉਹਨਾਂ ਦੇ ਆਪਣੀ ਕੋਈ ਔਲਾਦ ਨਹੀਂ ਸੀ
ਜੀ।
ਕਹਿਣ ਤੋਂ ਭਾਵ ਇਹ ਹੈ ਕਿ ਸਾਡੇ ਇਤਿਹਾਸ ਵਿਚ ਅੱਜ ਵੀ ਕਈ ਸ਼ੰਕੇ ਪੈਦਾ ਕੀਤੇ ਜਾਂਦੇ ਨੇ। ਭਗਤ ਰਵਿਦਾਸ ਜੀ ਨੇ ਅਧਿਆਤਮਿਕ ਹਥੌੜੇ ਦੇ ਨਾਲ ਫਿਰਕਾ ਪ੍ਰਸਤੀ ਦੀਆਂ ਕੰਧਾਂ ਨੂੰ ਤੋੜਿਆ। ਦੇਖੋ ਨੀਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਨੇ ਨੀਚਾਂ ਨੂੰ ਆਪਣੀ ਗੱਲ ਨਾਲ ਲਾਇਆ
ਜੀ,
ਮਹਾਰਾਜ ਆਪਣੀ ਬਾਣੀ ਵਿਚ ਕਹਿੰਦੇ ਨੇ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤਨੀਚ, ਨਾਨਕ ਸਿੰਘ ਕੇ ਸੰਗ ਸਾਥ ਵੱਡਿਆਂ ਸੂ ਪਿਆ ਰੀਸ
ਜੀ।
ਔਰ ਸੱਚਮੁੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿਚ ਚਾਹੇ ਕੋਈ ਊਚ ਹੈ ਚਾਹੇ ਕੋਈ ਨੀਚ ਹੈ, ਇੱਥੇ ਸਭ ਨੂੰ ਬਰਾਬਰ ਮੰਨਿਆ ਗਿਆ
ਜੀ।
ਔਰ ਬਰਾਬਰਤਾ ਦੇ ਆਧਾਰ ਉੱਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਬਾਣੀ ਦਰਜ ਕਰਨ ਲੱਗਿਆ ਇਹ ਨੀ ਦੇਖਿਆ ਵੀ ਇਹ ਨਾਈ ਹੈ, ਇਹ ਸੀਂਬਾ ਹੈ, ਇਹ ਜੱਟ ਹੈ, ਇਹ ਕੁਮਾਰ ਹੈ। ਔਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿਚ ਦਰਜ ਕੀਤੀ। ਔਰ ਅੱਜ ਸਾਰਾ ਜਗਤ ਭਗਤ ਰਵਿਦਾਸ ਜੀ ਨੂੰ ਨਮਸਕਾਰ ਕਰਦਾ, ਉਹਨਾਂ ਦਾ ਆਦਰ ਕਰਦਾ, ਉਹਨਾਂ ਦੇ ਉਪਦੇਸ਼ਾਂ ਦੇ ਉੱਤੇ ਚੱਲਦਾ ਹੈ। ਸ੍ਰੀ ਗੁਰੂ ਰਵਿਦਾਸ ਮਹਾਰਾਜ ਆਪਣੀ ਬਾਣੀ ਦੇ ਵਿਚ ਵੀ ਲਿਖਦੇ ਨੇ ਨੀਚੋ ਊਚ ਕਰੇ ਮੇਰਾ ਗੋਬਿੰਦ
ਜੀ,
ਅਗਰ ਉਸ ਵਾਹਿਗੁਰੂ ਦੀ ਉਸ ਪ੍ਰਭੂ ਦੀ ਤੁਹਾਡੇ ਤੇ ਰਹਿਮਤ ਹੋ ਜਾਵੇ ਉਹ ਨੀਚੋ ਊਚ ਕਰ ਸਕਦਾ
ਜੀ।
ਔਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀਆਂ ਵਧੀਆ ਸਾਖੀਆਂ ਨੇ ਜਿਹਦੇ ਵਿਚ ਉਹਨਾਂ ਨੇ ਸਾਨੂੰ ਆਪਣੇ ਉਸ ਇੱਕ ਪ੍ਰਭੂ ਦੇ ਨਾਲ ਜੁੜਨ ਦੀ ਉਹਨਾਂ ਨੇ ਬੇਨਤੀ ਕੀਤੀ ਹੈ
ਜੀ।
ਕਿਉਂਕਿ ਸ੍ਰੀ ਗੁਰੂ ਰਵਿਦਾਸ ਜੀ, ਸ੍ਰੀ ਭਗਤ ਰਵਿਦਾਸ ਜੀ ਉਹ ਆਪ ਜੀ ਗ੍ਰਿਸ਼ਤੀ ਸਨ, ਉਹਨਾਂ ਨੇ ਅੱਗੇ ਆਪਣੇ ਸੇਵਕਾਂ ਨੂੰ ਇਹ ਕਿਹਾ ਕਿ ਤੁਸਾਂ ਨੇ ਗ੍ਰਿਸ਼ਤ ਮਾਰਗ ਅਪਣਾਉਣਾ ਹੈ। ਮੈਂ ਸ੍ਰੀ ਰਵਿਦਾਸ ਜੀ ਦੇ ਭੁਖਾਈ ਇੱਕ ਕਵਿਤਾ ਕਹਿਣ ਲੱਗਾ
ਜ਼ਰੂਰ।
ਕਾਸ਼ੀ ਵਿੱਚ ਇੱਕ ਦਰਦੀ ਮਨੁੱਖਤਾ ਦਾ ਵਿਖੜੇ ਸਮੇਂ ਦੀ ਬਣ ਕੇ ਪੁਕਾਰ ਆਇਆ, ਕਾਸ਼ੀ ਵਿਚ ਇੱਕ ਦਰਦੀ ਮਨੁੱਖਤਾ ਦਾ ਵਿਖੜੇ ਸਮੇਂ ਦੀ ਬਣ ਕੇ ਪੁਕਾਰ ਆਇਆ
ਜੀ।
ਕਿਸੇ ਕਿਆ ਉਪੁੰਜ ਸੀ ਨੇਕੀਆਂ ਦਾ, ਕਿਸੇ ਕਿਆ ਮੁਜੱਸਮਾ ਪਿਆਰ ਆਇਆ, ਕਿਸੇ ਕਿਆ ਉਹ ਧਰਮ ਦੀ ਕਿਰਤ ਦੱਸਣ ਬਣ ਕੇ ਮੀਨੀ ਸ਼ਰੀਨੀ ਦਾ ਯਾਰ ਆਇਆ, ਤੋੜਨ ਵਾਸਤੇ ਮਾਨ ਅਭਿਮਾਨੀਆਂ ਦੇ ਲੈ ਕੇ ਨੀਚਾਂ ਦੇ ਲਈ ਸਤਿਕਾਰ ਆਇਆ, ਖੰਗਲ ਤੋੜ ਦਿੱਤੇ ਮਨੂ ਸਿਮਰਤੀ ਦੇ ਬਣ ਕੇ ਗਰੀਬਾਂ ਲਈ ਉਹ ਆਸ ਆਇਆ ਤਾਨਣ ਹੋਇਆ ਹਮੀਰ ਦੀਆਂ ਕੁੰਨੀਆਂ ਵਿਚ ਲੋਕਾਂ ਆਖਿਆ ਸ਼੍ਰੀ ਰਵਿਦਾਸ ਆਇਆ ਨੀਵੀਂ ਸ਼ੂਦਰ ਸੀ ਕਹਿੰਦੇ ਸੀ ਕਿਰਤੀਆਂ ਨੂੰ ਪਰ ਉਹ ਕਿਰਤ ਕਰਦਾ ਜੋੜੇ ਗੰਢ ਦਾ ਸੀ ਜਿੱਥੇ ਇਨਕਲਾਬੀ ਸਾਥੀ ਤਾਣ ਖੜਦਾ ਜਾਤਾਂ ਪਾਤਾਂ ਦੇ ਘਰ ਮਨ ਛੰਡਦਾ ਸੀ ਉਹਨੇ ਪੰਡਤਾਂ ਦਾ ਤੋੜ ਅਭਿਮਾਨ ਦਿੱਤਾ ਤਾਜ ਖੋਲਿਆ ਸਾਰੇ ਪਖੰਡ ਦਾ ਸੀ ਲਹੂ ਪੀਨੇ ਸਮਾਜ ਦੇ ਆਗੂਆਂ ਨੂੰ ਖੜ ਕੇ ਸ਼ਰੇ ਬਾਜ਼ਾਰ ਉਹ ਭੰਡਦਾ ਸੀ ਬੜੇ ਬੜੇ ਵਿਦਵਾਨ ਵੀ ਚੁੱਕੇ ਉਹਨੂੰ ਬਣ ਕੇ ਸ਼ੂਦਰਾਂ ਲਈ ਪ੍ਰਭਾਤ ਆਇਆ ਰਾਜੇ ਨਾਗਲ ਮਲ ਉੱਤੇ ਪ੍ਰਣਾਮ ਕੀਤੀ ਜਦੋਂ ਵੇਖਿਆ ਸ਼੍ਰੀ ਰਵਿਦਾਸ ਆਇਆ ਜੰਜੂ ਪਿੱਤਾ ਮਲਕੀਅਤ ਸੀ ਪੰਡਤਾਂ ਦੀ ਛਾਤੀ ਪਾੜ ਕੇ ਜੰਜੂ ਵਿਖਾਏ ਉਹਨੇ ਰਾਣੀ ਝਾਲਾਂ ਦੇ ਖੋਲ ਕਪਾਟ ਦਿੱਤੇ ਰਾਣੀ ਕੁੰਭ ਜੈ ਰਾਜੇ ਝੁਕਾਏ ਉਹਨੇ ਉਹਦੇ ਪੱਥਰ ਵੀ ਪਾਣੀ ਵਿਚ ਰਹਿ ਤਰਦੇ ਗੋਰਖਨਾਥ ਦੇ ਮਾਨ ਗਵਾਏ ਉਹਨੇ ਸਾਰੇ ਭਾਰਤ ਵਿਚ ਉਹਦਾ ਸਤਿਕਾਰ ਹੋਇਆ ਸ਼ੂਦਰ ਪੰਡਿਤ ਦੇ ਫਰਕ ਮਿਟਾਏ ਉਹਨੇ ਉਹਦੀ ਬਾਣੀ ਹੈ ਪ੍ਰਵਾਨ ਗੁਰੂ ਘਰ ਵਿਚ ਗੁਰੂ ਨਾਨਕ ਦਾ ਹੁਕਮ ਸੀ ਖਾਸ ਆਇਆ ਸਾਰਾ ਜੱਗ ਜਿਹਨੂੰ ਮੱਥੇ ਟੇਕਦਾ ਏ ਅੱਜ ਜਗਤ ਵਿਚ ਗੁਰੂ ਰਵਿਦਾਸ ਆਇਆ ਉਹਨੇ ਆਪਣੀ ਕਿਰਤ ਵਿਚੋਂ ਭੇਜੀ ਦਮੜੀ ਤੇ ਗੰਗਾ ਪ੍ਰਵਾਨ ਕੀਤੀ ਜਦੋਂ ਯਾਰ ਨੀ ਯਾਦ ਕੀਤਾ ਰਾਮ ਲਾਲ ਦੀ ਰੱਖਿਆ ਆਣ ਕੀਤੀ ਇੱਕ ਆਪਣੇ ਯਾਰ ਦੇ ਪਿਆਰ ਬਦਲੇ ਸਰਦਾ ਰਾਮ ਦੀ ਉਹਨੇ ਕਲਿਆਣ ਕੀਤੀ ਹਾਰ ਫੁੱਲਾਂ ਦਾ ਜਦੋਂ ਤਰਸੂਲ ਬਣਿਆ ਫਿਰ ਮਛੰਦਰ ਨੇ ਉਹਦੀ ਪਛਾਣ ਕੀਤੀ ਉਹਦੇ ਚਰਨ ਪਰਸੇ ਜਦੋਂ ਅਨੂਪ ਕੌਰਾਂ ਉਹਨੂੰ ਰੱਬ ਚੇਤੇ ਸਾਸ ਸਾਸ ਆਇਆ ਜਿਹੜੇ ਬੰਧਨ ਸਮਾਜ ਦੇ ਤੋੜ ਦਿੱਤੇ ਅੱਜ ਤਿਲਵਰਾ ਗੁਰੂ ਰਵਿਦਾਸ ਆਇਆ ਸ਼੍ਰੀ ਭਗਤ ਰਵਿਦਾਸ ਜੀ ਦੇ ਆਗਮ ਦਿਵਸ ਦੀ ਸਾਰੇ ਸਰੋਤਿਆਂ ਨੂੰ ਵਧਾਈ ਸਾਨੂੰ ਉਹਨਾਂ ਦੀਆਂ ਸਿੱਖਿਆਵਾਂ ਤੋਂ ਦੇਖੋ ਮੈਂ ਅੱਜ ਦੇ ਨੌਜਵਾਨ ਨੂੰ ਇੱਕ ਵਰਗ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਬੱਚਿਓ ਆਪਣੀ ਜਾਤ ਨੂੰ ਨਾ ਛੁਪਾਓ ਅੱਜ ਕਈ ਸਾਡੀ ਦਲਿਤ ਜਾਤੀ ਦੇ ਬੱਚੇ ਆਪਣੀ ਗੋਤ ਦੇ ਪਿੱਛੇ ਸੰਧੂ ਲਿਖਦੇ ਆ ਗਰੇਵਾਲ ਲਿਖਦੇ ਆ ਘੁਮਾਨ ਲਿਖਦੇ ਆ ਕੁਛ ਲਿਖਦੇ ਆ ਸੋ ਅੱਜ ਦੇ ਬੱਚੇ ਆਪਣੀ ਜਾਤ ਨੂੰ ਛੁਪਾਉਣ ਦਾ ਯਤਨ ਕਰਦੇ ਆ ਪਰ ਮੈਂ ਕਹਿੰਦਾ ਕਿ ਸਾਨੂੰ ਆਪਣੀ ਜਾਤ ਕਦੇ ਵੀ ਛੁਪਾਉਣੀ ਨਹੀਂ ਚਾਹੀਦੀ ਸਾਨੂੰ ਦੇਖੋ ਅਸੀਂ ਜਦੋਂ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਪੜ੍ਹਦੇ ਹਾਂ ਅਸੀਂ ਦੇਖਦੇ ਹਾਂ ਉਹ ਆਪਣੇ ਆਪ ਨੂੰ ਸ਼ਰੇਆਮ ਚਮਾਰ ਜਾਤੀ ਦੇ ਨਾਲ ਸੰਬੰਧਿਤ ਦੱਸਦੇ ਨੇ ਕਈ ਸ਼ਬਦਾਂ ਦੇ ਵਿੱਚ ਉਹਨਾਂ ਨੇ ਆਪਣਾ ਖਾਸ ਤੌਰ ਤੇ ਜ਼ਿਕਰ ਕੀਤਾ ਕਹਿ ਰਵਿਦਾਸ ਚਮਾਰਾ ਉਹਨਾਂ ਨੇ ਆਪਣੀ ਜਾਤ ਨੂੰ ਲੁਕਾਉਣ ਦਾ ਯਤਨ ਨਹੀਂ ਕੀਤਾ ਸਮਾਜ ਵਿਚ ਉਹਨਾਂ ਨੇ ਬੜੇ ਵੱਡੇ ਵੱਡੇ ਕੌਤਕ ਕੀਤੇ ਨੇ ਗੋਰਖਨਾਥ ਵਰਗੇ ਮਛੰਦਰ ਨਾਥ ਵਰਗੇ ਰਾਣੀ ਅਨੂਪ ਕੌਰਾਂ ਰਾਣੀ ਝਾਲਾ ਇਸ ਭਗਤ ਰਵਿਦਾਸ ਜੀ ਦੇ ਚੇਲੇ ਬਣੇ ਨੇ ਚੇਲੀਆਂ ਬਣੀਆਂ ਨੇ ਸਾਨੂੰ ਕਦੀ ਵੀ ਆਪਣੀ ਜਾਤ ਨੂੰ ਨਹੀਂ ਛੁਪਾਉਣਾ ਚਾਹੀਦਾ ਕਿਉਂਕਿ ਗੁਰੂ ਨਾਨਕ ਦਾ ਧਰਮ ਜਿਹੜਾ ਜਾਤ ਪਾਤ ਦੇ ਵਿਚ ਵਿਸ਼ਵਾਸ ਨਹੀਂ ਰੱਖਦਾ
ਔਰ
ਇਸੇ ਕਰਕੇ ਭਗਤ ਰਵਿਦਾਸ ਜੀ ਦੀ ਜਿਹੜੀ ਬਾਣੀ ਹੈ ਉਹ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ ਪਰ ਅਫਸੋਸ ਇਸ ਗੱਲ ਦਾ ਕਿ ਬਤੌਰ ਢਾਡੀ ਮੈਂ ਤਕਰੀਬਨ ਪੰਜਾਬ ਦੇ ਹਰ ਪਿੰਡਾਂ ਸ਼ਹਿਰਾਂ ਦੇ ਵਿਚ ਨਗਰ ਕੀਰਤਨ ਦਾ ਇਤਿਹਾਸ ਭਰਦਾ ਰਿਹਾ ਮੈਨੂੰ ਬੜਾ ਦੁੱਖ ਹੋਇਆ ਕਿ ਜਦੋਂ ਤੇ ਕਦੀ ਲੋਕ ਸੱਥਾਂ ਤੇ ਬੈਠੇ ਤਾਸ਼ ਖੇਡੀ ਜਾਣਗੇ ਇਹ ਨਹੀਂ ਵੀ ਅਸੀਂ ਨਗਰ ਕੀਰਤਨ ਦੇ ਨਾਲ ਚੱਲ ਕੇ ਅਸੀਂ ਗੁਰੂ ਦੇ ਉਪਦੇਸ਼ਾਂ ਨੂੰ ਸੁਣ ਸਕੀਏ ਪਰ ਜੇ ਉਹਨਾਂ ਨੂੰ ਪੁੱਛੋ ਭਾਈ ਜੀ ਤੁਸੀਂ ਇੱਥੇ ਬੈਠੇ ਤਾਸ਼ ਖੇਡ ਰਹੇ ਜੇ ਆਓ ਨਗਰ ਕੀਰਤਨ ਦੇ ਵਿਚ ਸ਼ਾਮਿਲ ਕਿਉਂ ਨੀ ਕਰ ਰਹੇ ਕਿਉਂ ਨੀ ਸ਼ਮੂਲੀਅਤ ਕਰ ਰਹੇ ਉਹ ਕਹਿਣਗੇ ਜੀ ਅੱਜ ਜੱਟਾਂ ਦਾ ਨਗਰ ਕੀਰਤਨ ਹੈ ਜੇ ਰਵਿਦਾਸੀਆਂ ਦਾ ਦਲਿਤ ਜਾਤੀ ਦੇ ਲੋਕਾਂ ਦਾ ਨਗਰ ਕੀਰਤਨ ਹੋਵੇ ਤਾਂ ਉਹ ਕਹਿਣਗੇ ਜੀ ਅੱਜ ਚਮਾਰਾਂ ਦਾ ਨਗਰ ਕੀਰਤਨ ਹੈ ਅਸੀਂ ਇਹਦੇ ਵਿਚ ਸ਼ਾਮਿਲ ਨੀ ਹੋਣਾ ਬੜੇ ਮਨ ਨੂੰ ਦੁੱਖ ਹੁੰਦਾ ਜਦੋਂ ਲੋਕਾਂ ਦੇ ਮੂੰਹ ਤੋਂ ਇਹੋ ਜਿਹੀਆਂ ਗੱਲਾਂ ਅਸੀਂ ਸੁਣਦੇ ਹਾਂ ਸੋ ਮੈਂ ਬਤੌਰ ਇੱਕ ਢਾਡੀ ਹੋਣ ਦੇ ਨਾਤੇ ਮੈਂ ਆਪਣੇ ਸਰੋਤਿਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਭਾਈ ਜਾਤ ਪਾਤ ਵਿਚ ਵਿਸ਼ਵਾਸ ਨਾ ਰੱਖੋ ਪਰ ਹੁਣ ਤੇ ਖੈਰ ਬਹੁਤ ਸਮਾਂ ਥੋੜਾ ਥੋੜਾ ਬਦਲਦਾ ਚਲਾ ਜਾ ਰਿਹਾ ਫਿਰ ਵੀ ਪਰ ਜਿਹੜੀ ਫਿਰ ਵੀ ਈਚਤਾ ਹੈ ਸਾਡੇ ਵਿਚੋਂ ਨਹੀਂ ਜਾ ਰਹੀ ਜਾਤ ਪਾਤ ਨਹੀਂ ਜਾ ਰਹੀ
ਇਸ
ਗੱਲ ਦੀ ਮੈਂ ਸਰੋਤਿਆਂ ਕੋਲ ਖਿਮਾ ਵੀ ਚਾਹਵਾਂਗਾ ਕਿਉਂਕਿ ਸਾਨੂੰ ਗੁਰੂ ਦੇ ਉਪਦੇਸ਼ਾਂ ਤੇ ਚੱਲਣ ਦੀ ਬਹੁਤ ਜ਼ਰੂਰ ਲੋੜ ਹੈ।
ਬਿਲਕੁਲ ਬਿਲਕੁਲ। ਸੋ ਦਿਲਬਰ ਸਾਹਿਬ, ਜਿਵੇਂ ਗੁਰਬਾਣੀ ਦੇ ਵਿਚ ਸਾਨੂੰ ਉਪਦੇਸ਼ ਹੀ ਇਹ ਹੈ ਕਿ ਸਾਨੂੰ ਜਾਤਾਂ ਪਾਤਾਂ ਚੋਂ ਕੱਢਿਆ ਗਿਆ ਅਸਲ ਦੇ ਵਿਚ, ਹੈ ਨਾ, ਇੱਕ ਗੁਰੂ ਦੇ ਲੜ ਲਾਇਆ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ। ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚ ਜਿਹੜੇ ਵੀ ਗੁਰੂਆਂ ਦੀ ਭਗਤਾਂ ਦੀ ਬਾਣੀ ਜਿਹੜੀ ਹੈ ਉਹ ਵੀ ਸਾਨੂੰ ਇਹੀ ਉਪਦੇਸ਼ ਕਰਦੀ ਹੈ, ਔਰ ਬਾਰ ਬਾਰ ਇਹ ਉਪਦੇਸ਼ ਕਰਦੀ ਹੈ। ਔਰ ਇਸ ਦੇ ਬਾਵਜੂਦ ਵੀ ਜੇ ਅਸੀਂ ਇਹੀ ਸੋਚਦੇ ਹਾਂ ਕਿ ਇਹ ਜਿਹੜਾ ਗੁਰਪੁਰਬ ਆ, ਇਹ ਜਿਹੜਾ ਨਗਰ ਕੀਰਤਨ ਹੈ, ਇਹ ਫਲਾਣਿਆਂ ਦਾ ਤੇ ਢਮਕਾਨਿਆਂ ਦਾ, ਜੇ ਇਹ ਗੁਰਦੁਆਰਾ ਜਿਹੜਾ ਰਾਮਗੜੀਆਂ ਦਾ ਤੇ ਇਹ ਜਿਹੜਾ ਗੁਰਦੁਆਰਾ ਜੱਟਾਂ ਦਾ, ਤਾਂ ਫੇਰ ਮੈਨੂੰ ਲੱਗਦਾ ਕਿ ਧਰਮ ਦੇ ਜਿਹੜੇ ਅਰਥ ਹੈ ਉਹ ਅਸੀਂ ਸਮਝ ਹੀ ਨਹੀਂ ਸਕੇ। ਸੋ ਅਸੀਂ ਆਪ ਖੁਦ, ਬਿਲਕੁਲ ਬਿਲਕੁਲ, ਸੋ ਅਸੀਂ ਖੁਦ ਆਪ ਜਿਹੜੇ ਆ ਉਹ ਭਟਕੇ ਹੋਏ ਆ ਇਸ ਵੇਲੇ, ਔਰ ਸਾਡੀ ਜਿਹੜੀ ਭਟਕਣਾ ਆ ਉਹ ਅਜੇ ਤੱਕ ਸ਼ਾਂਤ ਨਹੀਂ ਹੋ ਪਾਈ। ਸੋ ਗੁਰਬਾਣੀ ਨੂੰ ਅਸੀਂ ਸਮਝਣ ਯੋਗ ਸਮਝਿਆ ਹੀ ਨਹੀਂ ਅਜੇ ਤੱਕ, ਸੋ ਸਿਰਫ ਪੜਨ ਤੱਕ ਰੱਟਣ ਤੱਕ ਅਸੀਂ ਸੀਮਤ ਰੱਖਿਆ। ਇਹੀ ਇੱਕ ਬਹੁਤ ਵੱਡਾ ਸਾਡਾ ਦੁਖਾਂਤ ਹੈ ਜੀ।
ਵੇਖੋ ਗਿਆਨੀ ਬਿੱਤ ਸਿੰਘ ਜੀ, ਅਸੀਂ ਜਦੋਂ ਉਹਨਾਂ ਦਾ ਕਦੀ ਇਤਿਹਾਸ ਪੜ੍ਹਦੇ ਆ
ਜੀ,
ਪੜ੍ਹ ਕੇ ਹੈਰਾਨ ਹੋ ਜਾਂਦਾ। ਵੇਖੋ ਐਡੇ ਵਧੀਆ ਬੁਲਾਰੇ ਸੀ, ਉਹਨਾਂ ਨੇ ਬੜੀ ਆਰੀਆ ਸਮਾਜੀਆਂ ਦੇ ਗੁਰੂ ਦਯਾਨੰਦ ਨੂੰ ਉਹਨਾਂ ਨੇ 5 ਵਾਰ ਆਪਣੀ ਪਾਤਸ਼ਾਹੀ ਦੇ ਵਿੱਚ ਹਰਾਇਆ। ਉਹਨਾਂ ਦੇ ਨਾਲ ਜੋ ਵਿਚਾਰ ਵਟਾਂਦਰੇ ਕੀਤੇ, 5 ਵਾਰ ਉਹ ਹਾਰੇ ਜਿਹੜੇ ਦਯਾਨੰਦ ਸੀ। ਔਰ ਮੈਂ ਹੈਰਾਨ ਕਿ ਆਰੀਆ ਸਮਾਜੀਆਂ ਨੇ ਪਿੰਡ ਪਿੰਡ ਸ਼ਹਿਰ ਸ਼ਹਿਰ ਦਯਾਨੰਦ ਦੇ ਨਾਂ ਤੇ DAV ਸਕੂਲ, DAV ਕਾਲਜ ਖੋਲ ਦਿੱਤੇ, DAV ਯੂਨੀਵਰਸਿਟੀਆਂ ਖੋਲ ਦਿੱਤੀਆਂ, ਤੇ ਸਾਡੇ ਸਿੱਖਾਂ ਨੇ ਉਸ ਗੁਰਦਿੱਤ ਸਿੰਘ ਦੇ ਨਾਂ ਤੇ ਕੋਈ ਯਾਦਗਾਰ ਵੀ ਨਹੀਂ ਬਣਾਈ। ਇਸ ਕਰਕੇ ਉਹਨਾਂ ਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ ਸੀ। ਪਰ ਮੈਂ ਤੇ ਪੜ੍ਹਿਆ ਹੈ ਕਿ ਜਦੋਂ ਉਹ ਲੈਕਚਰ ਕਰਦੇ ਸੀ ਤਾਂ ਲੋਕ ਜਕਾਰੇ ਛੱਡਦੇ ਸੀ
ਕਿ
ਜਦੋਂ ਕਿਤੇ ਕੜਾਹ ਪ੍ਰਸ਼ਾਦ ਦੀ ਦੇਣ ਦੀ ਵਾਰੀ ਆਉਣੀ ਜਾਂ ਪਰ ਲੰਗਰ ਛਕਾਉਣ ਦੀ ਵਾਰੀ ਆਉਣੀ ਤਾਂ ਉਹਨਾਂ ਨੂੰ ਕਹਿਣਾ ਤੁਸੀਂ ਜੋੜਿਆਂ ਚ ਬੈਠ ਕੇ ਛਕੋ, ਕਿਉਂਕਿ ਉਹ ਦਲਿਤ ਜਾਤੀ ਦੇ ਨਾਲ ਸੰਬੰਧ ਰੱਖਦੇ ਸੀ। ਪਰ ਲੇਕਿਨ ਬੜਾ ਅਫਸੋਸ ਇਹੋ ਜਿਹਾ ਕਿ ਜਦੋਂ ਤੁਸੀਂ ਇਤਿਹਾਸ ਪੜ੍ਹਦੇ ਹਾਂ, ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਇੱਕ ਬਾਟੇ ਵਿੱਚ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਸਿਰਜਣਾ ਕੀਤੀ, ਉਹਨਾਂ ਨੇ ਇੱਕੋ ਬਾਟੇ ਵਿੱਚ ਸਾਰੀਆਂ ਜਾਤਾਂ ਨੂੰ ਅੰਮ੍ਰਿਤ ਛਕਾਇਆ, ਕੋਈ ਊਚ ਨੀਚ ਭੇਦਭਾਵ ਨਹੀਂ ਰੱਖਿਆ। ਅਸੀਂ ਫੇਰ ਵੀ ਬੜਾ ਦੁੱਖ ਹੁੰਦਾ ਜਦੋਂ ਅਸੀਂ ਇਹੋ ਜਿਹੇ ਗੱਲਾਂ ਪ੍ਰਾਪਤੀ ਹੈ ਕਿ ਅਸੀਂ ਧਰਮ ਨੂੰ ਸਮਝ ਨਹੀਂ ਸਕੇ, ਅਸੀਂ ਆਪਣੇ ਗੁਰੂਆਂ ਦੇ ਉਪਦੇਸ਼ਾਂ ਨੂੰ ਸਮਝ ਨਹੀਂ ਸਕੇ।
ਬਿਲਕੁਲ ਬਿਲਕੁਲ। ਸੋ ਜੀਵਨ ਦੇ ਵਿੱਚ ਇੱਕ ਸਾਰਤਾ ਜਿਹੜੀ ਉਹ ਨਹੀਂ ਲਿਆ ਸਕੇ ਅਸੀਂ, ਕਹਿਣੀ ਤੇ ਕਥਨੀ ਦਾ ਜਿਹੜਾ ਫਰਕ ਹੈ ਬਹੁਤ ਵੱਡਾ ਫਰਕ ਹੈ। ਸੋ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਹਨਾ। ਸੋ ਅਸੀਂ ਸਾਰੇ ਮਿੱਟੀ ਦੇ ਪੁੱਤਰੇ ਹਾਂ, ਔਰ ਰਵਿਦਾਸ ਸਾਹਿਬ ਨੇ ਸਾਨੂੰ ਬਹੁਤ ਪਹਿਲਾਂ ਹੀ ਕਹਿ ਦਿੱਤਾ। ਬਿਲਕੁਲ, ਦੇਖਿਆ ਦੇਖਿਆ ਸੁਣੇ ਬੋਲੇ ਦੌਰਤ ਫਿਰਤ ਹੈ। ਸੋ ਇਹ ਇਹ ਬਹੁਤ ਵੱਡਾ ਉਪਦੇਸ਼ ਹੈ ਜਿਹੜਾ ਸਾਨੂੰ ਸਮਝਣ ਦੀ ਲੋੜ ਹੈ ਇਸ ਵੇਲੇ ਨਾ। ਸਾਡੇ ਨਾਲ ਇੱਕ ਦੋਸਤ ਜੁੜੇ ਹੋਏ, ਸ਼ਾਇਦ ਉਹਨਾਂ ਨੂੰ ਕੋਈ ਸ਼ਿਕਾਇਤ ਵੀ ਹੋਈ ਹੈ ਗੱਲਬਾਤ ਤੋਂ। ਗੁਡ ਮਾਰਨਿੰਗ ਬੁਲਾ ਰਹੇ ਨੇ, ਵੈਰੀ ਗੁਡ ਮਾਰਨਿੰਗ ਕਹਿੰਦੇ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਪਿੰਦਰ ਪਾਲ, ਸੁਪਿੰਦਰ ਪਾਲ ਸਾਡੇ ਨਾਲ ਜੁੜੇ ਨੇ, ਕਹਿੰਦੇ ਨੋ ਅਫੈਂਸ ਬਟ ਕਹਿੰਦੇ ਇਟਸ ਗੁਰੂ ਰਵਿਦਾਸ ਮਹਾਰਾਜ ਜੀ, ਨਾਟ ਭਗਤ। ਸੋ ਬਿਲਕੁਲ ਜੀ, ਗੁਰੂ ਹੀ ਨੇ ਉਹ ਅਸਲ ਦੇ ਵਿਚ। ਅਸੀਂ ਬਹੁਤ ਵਾਰ ਗੁਰੂ ਵੀ ਜਦੋਂ ਅਸੀਂ ਗੱਲਬਾਤ ਅਸਲ ਦੇ ਵਿਚ ਕਰਦੇ ਹਾਂ ਤਾਂ ਗੁਰੂ ਦੀ ਜਿਹੜੀ ਵਡਿਆਈ ਹੈ ਉਹ ਹੀ ਹੈ ਰਵਿਦਾਸ ਜੀ ਦੇ ਲਈ, ਕਿਉਂਕਿ ਜਦੋਂ ਅਸੀਂ ਭਗਤ ਜਾਂ ਗੁਰੂ ਦੀ ਗੱਲ ਕਰਦੇ ਹਾਂ ਤਾਂ ਮੈਨੂੰ ਲੱਗਦਾ ਦਿਲਬਰ ਸਾਹਿਬ ਬਹੁਤ ਵਾਰ ਅਸੀਂ ਗੁਰੂ ਨਾਨਕ ਸਾਹਿਬ ਜਿਹੜੇ ਆ ਜਾਂ ਫਿਰ ਜਿਹੜੇ ਹੋਰ ਗੁਰੂ ਆ ਉਹਨਾਂ ਨੇ ਵੀ ਉਹਨਾਂ ਦੇ ਨਾਵਾਂ ਨਾਲ ਵੀ ਭਗਤ ਜਿਹੜਾ ਆ ਉਹ ਲੱਗਦਾ ਹੈ ਗੁਰਬਾਣੀ ਦੇ ਵਿਚ ਬਹੁਤ ਜਗ੍ਹਾ, ਹਨਾ। ਸੋ ਮੈਨੂੰ ਲੱਗਦਾ ਵੀ ਇਹ ਕੋਈ ਬਹੁਤਾ ਜ਼ਿਆਦਾ ਕੋਈ ਦਵੰਦ ਵਾਲਾ ਵਿਸ਼ਾ ਨਹੀਂ ਹੈਗਾ ਕਿ ਗੁਰੂ ਲੱਗਿਆ ਜਾਂ ਭਗਤ ਲੱਗਿਆ, ਕਿਉਂਕਿ ਜਿਹੜੀ ਉਹਨਾਂ ਦੀ ਮਹਾਨਤਾ ਆ, ਹਨਾ, ਉਹਨਾਂ ਦੀ ਜਿਹੜੀ ਗੁਰਬਾਣੀ ਦੇ ਵਿਚ ਜੋ ਸਾਡੇ ਜੀਵਨ ਦੇ ਲਈ ਉਪਦੇਸ਼ ਹੈ ਉਹ ਬਹੁਤ ਹੀ ਉੱਚਾ ਤੇ ਸੁੱਚਾ ਉਪਦੇਸ਼ ਹੈ। ਸੋ ਇਸ ਕਰਕੇ ਚਾਹੇ ਗੁਰੂ ਨਾਨਕ ਸਾਹਿਬ ਦੇ ਨਾਲ ਭਗਤ ਲੱਗਿਆ ਜਾਂ ਗੁਰੂ ਲੱਗਿਆ ਜਾਂ ਭਗਤ ਰਵਿਦਾਸ ਜਾਂ ਗੁਰੂ ਰਵਿਦਾਸ ਹੋਵੇ, ਹਨਾ, ਉਹ ਮੈਨੂੰ ਲੱਗਦਾ ਕਿ ਉਹ ਉਹਨਾਂ ਦੀ ਉਸ ਸ਼ਖਸੀਅਤ ਨੂੰ ਅਸੀਂ ਜੇ ਏਦਾਂ ਨਿਖੇੜ ਕੇ ਦੇਖਦੇ ਹਾਂ ਤਾਂ ਇਹ ਮਤਲਬ ਥੋੜਾ ਜਿਹਾ ਸਾਡੇ ਪੱਖ ਦੇ ਉੱਤੋਂ ਅਸੀਂ ਕਮਜ਼ੋਰ ਸਾਬਤ ਹੁੰਦੇ ਹਾਂ ਜੀ।
ਵੇਖੋ ਜਿਹੜੇ ਅਕਾਲ ਪੁਰਖ ਦੀ ਬੰਦਗੀ ਕਰਦੇ ਆ, ਰੱਬ ਦੀ ਬੰਦਗੀ ਕਰਦੇ ਆ, ਉਹਨਾਂ ਨੂੰ ਸੰਤ ਕਹਿ ਲਾ, ਉਹਨਾਂ ਨੂੰ ਭਗਤ ਕਹਿ ਲਾ, ਉਹਨਾਂ ਨੂੰ ਗੁਰੂ ਕਹਿ ਲਾ, ਉਹਨਾਂ ਨੂੰ ਗੌਂਦ ਕਹਿ ਲਾ, ਉਹਨਾਂ ਨੂੰ ਅਵਤਾਰ ਕਹਿ ਲਾ, ਇਹ ਸਭ ਸੱਤ ਹੈ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਉਹਨਾਂ ਦੀ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਤੇ ਦਰਜ ਕੀਤੀ ਹੈ ਉਹ ਭਗਤ ਰਵਿਦਾਸ ਜੀ ਦੀ ਬਾਣੀ ਦੇ ਰੂਪ ਵਿਚ ਕੀਤੀ ਹੈ। ਸਗੋਂ ਭਗਤ ਦੀ ਜਿਹੜੀ ਵਡਿਆਈ ਹੈ ਤੇ ਗੁਰੂ ਨਾਲ ਵੀ ਵੱਡੀ ਹੈ। ਜਿਹੜੇ ਭਗਤੀ ਕਰਕੇ ਗੁਰੂ ਦੇ ਨੇੜੇ ਆਏ, ਗੁਰੂ ਦੇ ਨੇੜੇ ਆਏ। ਇਹ ਇੱਕ ਛੋਟੀ ਜਿਹੀ ਗੱਲ ਹੈ ਕਿ ਗੁਰੂ ਨੇ ਕਿਹਾ ਜਾਂ ਭਗਤ ਕਹਿ ਦਿੱਤਾ, ਇਹ ਸਾਡੇ ਸਰੋਤਿਆਂ ਨੂੰ ਇਹਨਾਂ ਗੱਲਾਂ ਚੋਂ ਨਿਕਲਣਾ ਚਾਹੀਦਾ। ਇਹ ਰਾਜਨੀਤਿਕ ਖੇਡਾਂ ਨੀ ਕਿ ਸਾਡੇ ਗੁਰੂ ਨੂੰ ਗੁਰੂ ਨੀ ਕਿਹਾ ਜਾ ਰਿਹਾ, ਸਾਡੇ ਭਗਤ ਕਿਹਾ ਜਾ ਰਿਹਾ, ਇਹ ਰਾਜਨੀਤਿਕ ਚਾਲਾਂ ਨੀ, ਤਾਂ ਕਿ ਇਹਨਾਂ ਵਿੱਚ ਕਿਸੇ ਤਰ੍ਹਾਂ ਬੜੇ ਦੁੱਖ ਦੀ ਗੱਲ ਹੈ ਕਿਉਂਕਿ ਇਹਨਾਂ ਨੇ ਹੁਣ ਪੁੱਛੇ ਜੇ ਤੁਸੀਂ ਪੜਿਆ ਹੋਵੇਗਾ ਕਿ ਇਹਨਾਂ ਨੇ ਆਪਣਾ ਗ੍ਰੰਥ ਵੀ ਬਣਾ ਲਿਆ ਸੀ, ਪਰ ਲੇਕਿਨ ਉਸ ਸਮਾਜ ਦੇ ਚੰਗੇ ਆਗੂਆਂ ਵਿੱਚ ਪੈ ਕੇ ਇਸ ਗੱਲ ਦੇ ਉੱਤੇ ਮਤਲਬ ਉਹਨਾਂ ਨੂੰ ਸਮਝਾਇਆ ਕਿ ਨਹੀਂ ਇਸ ਤਰ੍ਹਾਂ ਆਪਾਂ ਨਹੀਂ ਕਰਨਾ ਸਮਾਜ ਦੇ ਵਿੱਚ। ਹਾਂ, ਸੋ ਇਸ ਤਰ੍ਹਾਂ ਦੀਆਂ ਗੱਲਾਂ ਤੇ ਕੋਈ ਖਾਸ ਗੌਰ ਕਰਨ ਦੀ ਲੋੜ ਨਹੀਂ। ਆਪਾਂ ਮੈਂ
ਜੀ ਬਿਲਕੁਲ ਬਿਲਕੁਲ। ਸੋ ਦਿਲਬਰ ਸਾਹਿਬ, ਅਸਲ ਦੇ ਵਿਚ ਸਾਡੇ ਆਲੇ ਦੁਆਲੇ ਦੇ ਵਿਚ ਹੀ ਕੁਛ ਸ਼ਰਾਰਤੀ ਅੰਸਰ ਹੁੰਦੇ ਆ, ਜਿਹੜੇ ਇਹੋ ਜਿਹੇ ਕੋਈ ਨਾ ਕੋਈ ਵਿਸ਼ੇ ਜਿਹੜੇ ਆ ਖੜੇ ਕਰਕੇ ਬਖੇੜੇ ਜਿਹੜੇ ਆ ਖੜੇ ਰੱਖਦੇ ਆ, ਹਨਾ। ਸੋ ਸਾਨੂੰ ਇਹ ਗੱਲ ਬਹੁਤ ਜ਼ਰੂਰੀ ਆ ਸਮਝਣੀ ਕਿ ਅਸਲ ਦੇ ਵਿਚ ਸਾਡੀ ਉਸ ਮਹਾਨ ਗੁਰੂ ਦੀ, ਉਸ ਭਗਤ ਦੀ, ਹਨਾ, ਵਡਿਆਈ ਕੀ ਆ ਅਸਲ ਦੇ ਵਿਚ, ਉਹਨਾਂ ਦੀ ਮਹਾਨਤਾ ਜਿਹੜੀ ਆ ਉਹ ਕਿੱਥੇ ਆ, ਹਨਾ। ਅਸੀਂ ਇਹਨਾਂ ਛੋਟੀਆਂ ਚੀਜ਼ਾਂ ਦੇ ਨਾਲ ਨਾ ਉਹਨਾਂ ਨੂੰ ਜੋੜ ਕੇ ਦੇਖੀਏ, ਉਹਨਾਂ ਦੀ ਉਸ ਮਹਾਨਤਾ ਨੂੰ, ਉਸ ਵਡਿਆਈ ਨੂੰ ਜਾਣਨ ਦੀ ਜਿਹੜੀ ਆ ਉਹ ਕੋਸ਼ਿਸ਼ ਜ਼ਰੂਰ ਕਰੀਏ। ਮੈਂ ਪਿੱਛੇ ਜੇ ਵੀ ਇੱਕ ਦਿਨ ਸਪੀਚ ਸੁਣ ਰਹੀ ਸੀ ਕਿਸੇ ਇਸੇ ਤਰ੍ਹਾਂ ਸਾਡੇ ਬੁੱਧੀਜੀਵੀ ਸਨ, ਔਰ ਉਹਨਾਂ ਨੇ ਇਹੀ ਗੱਲ ਜਿਹੜੀ ਸੀ ਉਹ ਸਮਝਾਉਣ ਦੀ ਉਹਦੇ ਵਿੱਚ ਵੀ ਕੋਸ਼ਿਸ਼ ਕੀਤੀ ਸੀ ਕਿ ਅਸਲ ਦੇ ਵਿੱਚ ਜਿਹੜਾ ਧਰਮ ਆ, ਹਨਾ, ਉਹ ਅਸਲ ਦੇ ਵਿੱਚ ਦੇਖੋ ਸਾਨੂੰ ਜ਼ਿੰਦਗੀ ਦੇ ਜਿਹੜੇ ਅਸਲੀ ਮਾਇਨੇ ਸਿਖਾ ਰਿਹਾ ਆ, ਹਨਾ, ਉਹ ਅਸਲ ਚ ਸਾਨੂੰ ਸਾਡਾ ਮਾਰਗ ਦਰਸ਼ਨ ਕਰ ਰਿਹਾ, ਪਰ ਜਿਹੜਾ ਅਸੀਂ ਉਹਦੇ ਨਾਲ ਜੁੜੇ ਹੋਏ ਜਿਹੜੇ ਬਖੇੜੇ ਆ ਉਹਨਾਂ ਦੇ ਵਿੱਚ ਪੈ ਕੇ ਜਦੋਂ ਅਸੀਂ ਗੁਰਬਾਣੀ ਦੀ ਗੱਲ ਕਰਦੇ ਆ, ਹਨਾ, ਔਰ ਗੁਰਬਾਣੀ ਦੇ ਇੱਕ ਇੱਕ ਸ਼ਬਦ ਨੂੰ ਇੱਕ ਇੱਕ ਜਿਹੜੀ ਉਹਦੇ ਵਿੱਚ ਸਿੱਖਿਆ ਆ, ਇੱਕ ਇੱਕ ਉਪਦੇਸ਼ ਜਿਹੜਾ ਆ, ਜੇਕਰ ਉਹਨੂੰ ਸਮਝ ਕੇ ਚੱਲੀਏ ਤਾਂ ਸਾਡਾ ਜਿਹੜਾ ਜੀਵਨ ਆ ਉਹ ਕਿੰਨਾ ਸੁਖਾਲਾ ਹੋ ਜੇ, ਹਨਾ। ਪਰ ਅਸੀਂ ਉਹਨੂੰ ਸਮਝਣ ਦੀ ਬਜਾਏ ਅਸੀਂ ਇਸ ਝਗੜੇ ਦੇ ਵਿੱਚ ਪੈ ਜਾਂਦੇ ਹਾਂ ਕਿ ਕਿਹੜੀ ਬਾਣੀ ਕਿਹਨੇ ਲਿਖੀ, ਫਲਾਨੀ ਬਾਣੀ ਦੇ ਵਿੱਚ ਆ ਨਹੀਂ ਹੈ ਤੇ ਧਮਕਾਨੀ ਬਾਣੀ ਚ ਆ ਨਹੀਂ ਹੈ, ਹਨਾ, ਜਦਕਿ ਉਹਦੇ ਉਪਦੇਸ਼ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ, ਹਨਾ। ਸੋ ਇਹ ਸਾਡੀ ਸਭ ਤੋਂ ਵੱਡੀ ਭਟਕਣਾ ਇਸ ਵੇਲੇ। ਸੋ ਸੁਪਿੰਦਰ ਪਾਲ ਕਹਿੰਦੇ ਆ ਵੀ ਮੈਂ ਐਗਰੀ ਕਰਦਾ ਸੀ ਤੁਹਾਡੇ ਨਾਲ, ਸਹਿਮਤ ਨੇ, ਔਰ ਇਸੇ ਤਰ੍ਹਾਂ ਸਾਡੇ ਨਾਲ ਨਰਿੰਦਰ ਚੌਧਰੀ
ਜੀ। ਦੇਖੋ, ਸਮਾਜ ਅੱਜ ਰਾਮ ਰਾਜ ਦੀਆਂ ਗੱਲਾਂ, ਰਾਮ ਰਾਜ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਿੰਦੁਸਤਾਨ ਚ
ਜੀ।
ਦੇਖੋ, ਗੁਰੂ ਰਵਿਦਾਸ ਮਹਾਰਾਜ ਨੇ ਬੇਗਮਪੁਰਾ ਸ਼ਹਿਰ ਦਾ ਜ਼ਿਕਰ ਕੀਤਾ ਆਪਣੀ ਬਾਣੀ ਦੇ ਵਿਚ। ਬੇਗਮਪੁਰਾ ਸ਼ਹਿਰ ਜਿਹੜਾ ਜ਼ਿਕਰ ਕੀਤਾ, ਉਹਨੇ ਕਿਹਾ ਵੀ ਇਹ ਸ਼ਹਿਰ ਕਿੱਦਾਂ ਦਾ ਹੋਣਾ ਚਾਹੀਦਾ ਜਿੱਥੇ ਊਚ ਨੀਚ ਬਰਾਬਰਤਾ, ਕੋਈ ਭੇਦ ਭਾਵ ਨਾ ਹੋਵੇ ਉਸ ਬੇਗਮਪੁਰ ਸ਼ਹਿਰ ਦੇ ਵਿਚ। ਉੱਥੇ ਕਿਸੇ ਦੇ ਉੱਤੇ ਜ਼ੁਲਮ ਨਾ ਕੀਤੇ ਜਾਣ, ਕਿਸੇ ਨੂੰ ਪੈਰ ਪਾ ਕੇ ਨਾ ਸਾੜਿਆ ਜਾਵੇ, ਕਿਸੇ ਜੋ ਵੀ, ਉਹਨਾਂ ਨੇ ਕਿਹਾ ਵੀ ਬਰਾਬਰਤਾ ਦਾ ਅਧਿਕਾਰ ਸਾਰੇ ਉਹ ਸਮਾਜ ਦੀ ਸਿਰਜਣਾ ਉਹਨਾਂ ਨੇ ਜਿਹੜੀ ਕੀਤੀ ਆਪਣੀ ਬਾਣੀ ਦੇ ਵਿਚ, ਉਹ ਸਮਝਣ ਦੀ ਲੋੜ ਹੈ।
ਬਿਲਕੁਲ ਬਿਲਕੁਲ,
ਉਹਨਾਂ ਨੇ ਇਹੋ ਜਿਹਾ ਸਮਾਜ ਸਿਰਜਣਾ ਚਾਹੁੰਦੇ ਆ
ਜੀ,
ਜਿੱਥੇ ਵੀ ਬਰਾਬਰਤਾ ਸਾਰਿਆਂ ਨੂੰ ਮਿਲੇ
ਜੀ। ਅੱਜ ਦਾ ਇਹ ਸਿਲਸਿਲਾ ਥੋੜਾ ਜਿਹਾ ਲੰਮਾ ਜਾਏਗਾ ਕਿਉਂਕਿ ਅਜੇ ਅਸੀਂ ਸਾਡੇ ਗੁਰੂ ਸ਼੍ਰੀ ਗੁਰੂ ਮਹਾਰਾਜ ਸਾਹਿਬ ਹੋਰਾਂ ਦੇ ਜੀਵਨ ਦੇ ਉੱਤੇ ਵੀ ਥੋੜੀ ਬਹੁਤੀ ਜਿਹੜੀ ਗੱਲ ਉਹ ਜ਼ਰੂਰ ਕਰਨੀ ਚਾਹਾਂਗੇ, ਉਹਨਾਂ ਦੇ ਜੀਵਨ ਤੇ ਉਪਦੇਸ਼ ਦੇ ਉੱਤੇ ਝਾਤ ਜਿਹੜੀ ਆ ਉਹ ਦਿਲਬਰ ਸਾਹਿਬ ਆਪਾਂ ਜ਼ਰੂਰ ਪਾਈਏ ਔਰ ਸਾਂਝ ਪਾਈਏ ਆਪਣੇ ਸਰੋਤਿਆਂ ਦੇ ਨਾਲ।
ਦੇਖੋ, ਸ਼੍ਰੀ ਗੁਰੂ ਹਰਿ ਸਾਹਿਬ ਮਹਾਰਾਜ ਦਾ ਜਦੋਂ ਆਪਾਂ ਜੀਵਨ ਪੜ੍ਹਦੇ ਆ, ਗੁਰੂ ਹਰਗੋਬਿੰਦ ਪਾਤਸ਼ਾਹ ਦੇ ਪੁੱਤਰੇ ਸੀ ਤੇ ਬਾਬਾ ਗੁਰਦਿੱਤਾ ਜੀ ਦੇ ਲੜਕੇ ਸਨ। ਬਾਬਾ ਗੁਰਦਿੱਤਾ ਜੀ ਦੇ ਦੋ ਸਾਹਿਬਜ਼ਾਦੇ ਸੀ, ਧੀਰ ਮੱਲ ਤੇ ਹਰ ਰਾਏ ਜੀ
ਜੀ।
ਪਰ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਵੇਖੋ ਚਾਰ ਜੰਗ ਲੜੇ। ਵੈਸੇ ਜਦੋਂ ਗੁਰੂ ਹਰਿ ਸਾਹਿਬ ਗੁਰਗੱਦੀ ਇੱਥੇ ਬੈਠੇ ਹੈ, ਇਹਨਾਂ ਦੇ ਕੋਲ 2200 ਘੋੜ ਸਵਾਰ ਹਰ ਵੇਲੇ ਤਿਆਰ ਰਹਿੰਦਾ ਸੀ। ਲੇਕਿਨ ਇਹ ਵੱਖਰੀ ਗੱਲ ਹੈ ਕਿ ਗੁਰੂ ਹਰਿ ਸਾਹਿਬ ਨੇ ਕੋਈ ਜੰਗ ਨਹੀਂ ਲੜਿਆ
ਜੀ।
ਸ਼੍ਰੀ ਗੁਰੂ ਹਰਿ ਮਹਾਰਾਜ ਬਹੁਤ ਹੀ ਗੁਰਬਾਣੀ ਦਾ ਬੜਾ ਸਤਿਕਾਰ ਕਰਦੇ ਸੀ। ਉਹਨਾਂ ਦੇ ਪੁੱਤਰ ਰਾਮ ਰਾਏ ਨੇ ਔਰੰਗਜ਼ੇਬ ਦੇ ਦਰਬਾਰ ਵਿਚ 72 ਕਰਾਮਾਤਾਂ ਵਿਖਾਈਆਂ ਸੀ। 72
ਜੀ ਜੀ।
ਅਜੇ ਕਿ ਮਹਾਰਾਜ ਦਾ ਹੁਕਮ ਸੀ ਕਿ ਬੇਟਾ ਔਰੰਗਜ਼ੇਬ ਦੇ ਦਰਬਾਰ ਚ ਕੋਈ ਕਰਾਮਾਤ ਨਾ ਵਿਖਾਈ, ਪਰ ਉਹਨੇ ਆਪਣੇ ਪਿਤਾ ਦੇ ਹੁਕਮ ਦੀ ਉਲੰਘਣਾ ਵੀ ਕਰ ਦਿੱਤੀ, 72 ਕਰਾਮਾਤਾਂ ਵਿਖਾਈਆਂ। ਜਦੋਂ 72 ਕਰਾਮਾਤਾਂ ਵੇਖੀਆਂ, ਔਰੰਗਜ਼ੇਬ ਫਿਰ ਵੀ ਖੁਸ਼ ਨਹੀਂ ਹੋਇਆ। ਉਹਨੇ ਇੱਕ ਗੱਲ ਔਰੰਗਜ਼ੇਬ ਸਮਝ ਗਿਆ ਵੀ ਗੁਰੂ ਨਾਨਕ ਦੀ ਗੁਰਗੱਦੀ ਬੜੀ ਸ਼ਕਤੀਸ਼ਾਲੀ ਹੈ, ਇਹਦੇ ਨਾਲ ਮੱਥਾ ਡਾਉਣਾ ਠੀਕ ਨਹੀਂ। ਪਰ ਔਰੰਗਜ਼ੇਬ ਵੀ ਬੜਾ ਕੱਟੜ ਨੀਤੀ ਦਿਮਾਗ ਸੀ, ਉਹਨੇ ਬਾਬਾ ਰਾਮ ਰਾਏ ਦੇ ਅੱਗੇ ਸਵਾਲ ਕਰ ਦਿੱਤਾ, ਕਹਿੰਦਾ ਵੀ ਤੁਹਾਡਾ ਵੱਡਾ ਗੁਰੂ ਨਾਨਕ ਦੇ ਬਾਣੀ ਵਿਚ ਲਿਖ ਕੇ ਗਿਆ ਹੈ, ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਧੜ ਭਾਂਡੇ ਟਾਂਕੀਆਂ ਜਲਦੀ ਕਰੇ ਪਕਾਰ, ਤੁਹਾਡਾ ਵੱਡਾ ਪੈਗੰਬਰ ਜਿਹੜੇ ਕਹਿ ਗਿਆ ਕਿ ਮਿੱਟੀ ਮੁਸਲਮਾਨ ਦੀ ਪੇੜੇ ਪਈ ਘੁਮਿਆਰ, ਤੇ ਇਹ ਤੇ ਇਸਲਾਮ ਸਿੱਧਾ ਹਮਲਾ ਆ, ਕਿਉਂਕਿ ਮੁਸਲਮਾਨ ਲੋਕ ਜਿਹੜੇ ਆ ਲਾਸ਼ ਨੂੰ ਅੱਗ ਨੀ ਲਾਉਂਦੇ, ਇਹ ਦਫ਼ਨ ਕਰਦੇ ਆ, ਲਾਸ਼ ਮਿੱਟੀ ਵਿੱਚ ਹੋ ਕੇ ਮਿੱਟੀ ਹੋ ਜਾਂਦੀ ਹੈ, ਘੁਮਿਆਰ ਭਾਂਡੇ ਬਣਾਉਂਦਾ, ਮਿੱਟੀ ਲੈ ਕੇ ਆਉਂਦਾ, ਉਹ ਮਿੱਟੀ ਨੂੰ ਅੱਗ ਵਿੱਚ ਪਾ ਕੇ ਭਾਂਡੇ ਬਣਾਉਂਦਾ, ਤੇ ਮਹਾਰਾਜ ਨੇ ਬਾਣੀ ਲਿਖ ਦਿੱਤਾ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਧੜ ਭਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ, ਤੇ ਬਾਬਾ ਰਾਮ ਰਾਏ ਸੇਤੀ ਪੈ ਗਿਆ, ਉਹਨੇ ਔਰੰਗਜ਼ੇਬ ਨੂੰ ਖੁਸ਼ ਕਰਨ ਲਈ ਕਹਿ ਦਿੱਤਾ, ਤੇ ਜਹਾਂ ਆਪਣਾ ਤੁਹਾਨੂੰ ਕਿਸੇ ਨੇ ਗਲਤ ਦੱਸ ਦਿੱਤਾ, ਲਿਖਾਰੀ ਨੇ ਲਿਖਣਾ ਸੀ ਬੇਈਮਾਨ, ਗਲਤੀ ਦੇ ਕੋਲ ਉਹਦੇ ਕੋਲ ਮੁਸਲਮਾਨ ਲਿਖਿਆ ਗਿਆ, ਤੇ ਇਹ ਗੱਲ ਸੁਣ ਕੇ ਔਰੰਗਜ਼ੇਬ ਤੇ ਖੁਸ਼ ਹੋ ਗਿਆ, ਲੇਕਿਨ ਜਦੋਂ ਗੁਰੂ ਹਰਿਰਾਏ ਸਾਹਿਬ ਨੂੰ ਪਤਾ ਲੱਗਾ, ਉਹਨਾਂ ਨੇ ਭਰੀ ਸੰਗਤ ਵਿੱਚ ਐਲਾਨ ਕਰ ਦਿੱਤਾ ਵੀ ਉਸ ਦੁਸ਼ਟ ਰਾਮ ਰਾਏ ਨੂੰ ਕਵੋ ਉਹ ਸਾਡੇ ਮੱਥੇ ਨਾ ਲੱਗੇ, ਅਸੀਂ ਉਹਦੇ ਪਿਤਾ ਨੀ, ਅਸੀਂ ਉਹਦੇ ਗੁਰੂ ਨੀ, ਉਹਨੇ ਬਾਣੀ ਦਾ ਨਿਰਾਦਰ ਕੀਤਾ, ਉਹ ਜਿੱਧਰ ਨੂੰ ਜਾਣਾ ਚਾਹੇ ਚਲਾ ਜਾਵੇ ਪਰ ਸਾਡੇ ਮੱਥੇ ਨਾ ਲੱਗੇ। ਪਰ ਵੇਖੋ ਇੱਕ ਗੁਰਬਾਣੀ ਦੇ ਸਤਿਕਾਰ ਬਦਲੇ ਸਕੇ ਪੁੱਤਰ ਦਾ ਤਿਆਗ ਸਦਾ ਵਾਸਤੇ ਕਰ ਦਿੱਤਾ
ਜੀ ਜੀ,
ਤੇ ਗੁਰਗੱਦੀ ਉਹਨਾਂ ਨੇ ਇੱਕ 5 ਸਾਲ ਦੇ ਬਾਲਕ ਹਰਕ੍ਰਿਸ਼ਨ ਜੀ ਨੂੰ ਦਿੱਤੀ। ਦੇਖੋ ਉਹਨਾਂ ਦੀ ਮੈਂ ਇੱਕ ਹੋਰ ਘਟਨਾ ਉਹਨਾਂ ਦਾ ਪੱਖ ਪੇਸ਼ ਕਰਨਾ ਚਾਹੁੰਦਾ ਵੀ ਕਿੱਡੇ ਦਿਆਲੂ ਸੀ। ਮਹਾਰਾਜ ਮਾਲਵੇ ਦਾ ਦੌਰਾ ਕਰ ਰਹੇ ਸੀ, ਤੇ ਮਹਾਰਾਜ ਸੰਗਤਾਂ ਨੂੰ ਉਪਦੇਸ਼ ਕਰਕੇ ਬਾਹਰ ਨੂੰ ਦੀਵਾਨ ਵਿਚ ਜਾ ਰਹੇ ਸੀ, ਤੇ ਦੋ ਨਿੱਕੇ ਨਿੱਕੇ ਬੱਚੇ, ਇੱਕ ਦਾ ਨਾਂ ਸੀ ਇਤਿਹਾਸ ਵਿਚ ਲਿਖਿਆ ਵੀ ਇੱਕ ਦਾ ਨਾਂ ਸੀ ਫੂਲ, ਇੱਕ ਦਾ ਨਾਂ ਸੀ ਸੰਦਲੀ, ਇਹ ਭਾਈ ਕਾਲਾ ਦੇ ਭਤੀਜੇ ਸੀ, ਤੇ ਜਦੋਂ ਮਹਾਰਾਜ ਕੋਲੋਂ ਲੰਘੇ ਨਾ ਤੇ ਉਹ ਬੱਚਿਆਂ ਨੇ ਢਿੱਡ ਵਜਾਉਣੀ ਸ਼ੁਰੂ ਕਰ ਦਿੱਤੇ
ਜੀ,
ਤੇ ਮਹਾਰਾਜ ਪਿੱਛੇ ਮੁੜ ਕੇ ਆਏ, ਕਹਿੰਦੇ ਭਾਈ ਇਹ ਬੱਚੇ ਢਿੱਡ ਕਿਉਂ ਵਜਾ ਰਹੇ ਨੇ? ਕਾਲਾ ਕਹਿੰਦਾ ਜੀ ਇਹ ਮੇਰੇ ਭਤੀਜੇ ਨੇ, ਇਹਨਾਂ ਦੇ ਪਿਤਾ ਅਕਾਲ ਚਲਾਣਾ ਕਰ ਚੁੱਕੇ ਨੇ, ਤੇ ਮਹਾਰਾਜ ਖਾਣ ਨੂੰ ਕੁਛ ਮੰਗਦੇ ਨੇ। ਮਹਾਰਾਜ ਦਇਆ ਦੇ ਘਰ ਵਿਚ ਆ ਗਏ, ਕਹਿਣ ਲੱਗੇ ਨੇਤਰ ਬੰਦ ਕੀਤੇ, ਕਹਿਣ ਲੱਗੇ ਭਾਈ ਕਾਲਾ ਜੀ ਤੁਸੀਂ ਰੋਟੀ ਦੀ ਗੱਲ ਕਰਦੇ ਜੀ, ਕਿਸੇ ਰਾਜੇ ਮਹਾਰਾਜੇ ਬਣਨਗੇ, ਤੇ ਔਰ ਮਹਾਰਾਜ ਦਾ ਵਾਕ ਵੇਖੋ ਬਿਲਕੁਲ ਸੱਚ ਹੋਇਆ। ਇਹ ਫੂਲ ਔਰ ਸੰਦਲੀ ਦੇ ਜਿਹੜੇ ਅੱਗੇ ਵੱਡੇ ਸੀਗੇ ਆਏ, ਇਹਨਾਂ ਦੀ ਔਲਾਦ ਜਿਹੜੀ ਸੀ ਫਿਰ ਲਾਭੀ ਔਰ ਪਟਿਆਲੇ ਦੇ ਰਾਜੇ ਬਣੇ। ਅੱਜ ਜੋ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੈ,
ਇਹ
ਉਸੀ ਕਾਲੀ ਦੇ ਖਾਨਦਾਨ ਵਿਚੋਂ, ਫੂਲ ਸੰਦਲੀ ਦੇ ਖਾਨਦਾਨ ਵਿਚੋਂ ਨੇ, ਤੇ ਉਹ ਜਦੋਂ ਕਾਲਾ ਘਰ ਜਾ ਕੇ ਉਹਨੇ ਆਪਣੀ ਪਤਨੀ ਨੂੰ ਦੱਸਿਆ ਕਿ ਮਹਾਰਾਜ ਨੇ ਅੱਜ ਬੱਚਿਆਂ ਨੂੰ ਰਾਜੇ ਮਹਾਰਾਜੇ ਹੋਣ ਦਾ ਵਰ ਦਿੱਤਾ, ਤੇ ਉਹਦੀ ਪਤਨੀ ਕਹਿਣ ਲੱਗੀ ਲੈ ਸਾਡੀ ਔਲਾਦ ਫਿਰ ਇਹਨਾਂ ਦੀ ਪਰਜਾ ਬਣ ਕੇ ਰਹੇਗੀ, ਚਾਹੋ ਤੁਸੀਂ ਆਪਣੇ ਬੱਚਿਆਂ ਲਈ ਵੀ ਕੋਈ ਵਰ ਲੈ ਕੇ ਆਓ। ਉਹ ਅਗਲੇ ਦਿਨ ਆਪਣੇ ਬੱਚਿਆਂ ਨੂੰ ਫੇਰ ਲੈ ਕੇ ਚਲਾ ਗਿਆ, ਤੇ ਬੱਚਿਆਂ ਨੂੰ ਸਿਖਾ ਦਿੱਤਾ ਜਦੋਂ ਮਹਾਰਾਜ ਆਉਣਗੇ ਤੁਸੀਂ ਢਿੱਡ ਵਜਾਉਣੇ ਸ਼ੁਰੂ ਕਰ ਦਿਆ ਜੀ, ਤੇ ਜਦੋਂ ਮਹਾਰਾਜ ਆਏ ਉਹਨਾਂ ਨੇ ਢਿੱਡ ਵਜਾਉਣੇ ਸ਼ੁਰੂ ਕਰ ਦਿੱਤੇ, ਤੇ ਮਹਾਰਾਜ ਕਹਿੰਦੇ ਵੀ ਇਹ ਕੀ ਮੰਗਦੇ ਆ? ਭਾਈ ਕਾਲਾ ਕਹਿੰਦਾ ਮਹਾਰਾਜ ਜਿਨ੍ਹਾਂ ਨੂੰ ਕੱਲ ਤੁਸੀਂ ਰਾਜੇ ਮਹਾਰਾਜੇ ਹੋਣ ਦਾ ਵਰ ਦਿੱਤਾ ਉਹ ਮੇਰੇ ਭਤੀਜੇ ਸੀ, ਤੇ ਮੇਰੀ ਪਤਨੀ ਕਹਿੰਦੀ ਵੀ ਸਾਡੇ ਬੱਚੇ ਉਹਨਾਂ ਦੀ ਪਰਜਾ ਬਣ ਕੇ ਰਹਿਣਗੇ, ਤੇ ਮਹਾਰਾਜ ਫਿਰ ਦਇਆ ਦੇ ਘਰ ਵਿਚ ਆ ਗਿਆ, ਕਹਿੰਦੇ ਅੱਛਾ ਭਾਈ ਕਾਲਾ ਜੀ ਉਹ ਵਾਕੇ ਹੁਣ ਉਹਨਾਂ ਨੂੰ ਦਿੱਤਾ ਜਾ ਚੁੱਕਾ, ਉੱਥੇ ਰਾਜੇ ਮਹਾਰਾਜੇ ਬਣਨਗੇ, ਪਰ ਚਲੋ ਤੁਹਾਡੀ ਲਾਲਚ ਵੀ ਕਿਸੇ ਰਾਜੇ ਨੂੰ ਟੈਕਸ ਨੀ ਦੇਵੇਗੀ, ਇਹਨਾਂ ਦੇ ਵੀ ਘੋੜੇ ਜਮਣਾ ਤੱਕ ਪਾਣੀ ਪੀਆ ਕਰਨਗੇ। ਪਰ ਮਹਾਰਾਜ ਦਾ ਉਹ ਵੀ ਵਾਕ ਸੱਤ ਹੋਇਆ, ਅੱਜ ਤੱਕ ਜਿਹੜੇ ਉਸ ਦੀ ਔਲਾਦ ਹੈ, ਕਾਲੀ ਦੀ ਔਲਾਦ ਹੈ, ਉਹ ਅੱਜ ਤੱਕ ਕਿਸੇ ਵੀ ਸਰਕਾਰ ਨੂੰ ਕਿਸੇ ਤਰ੍ਹਾਂ ਦਾ ਕੋਈ ਟੈਕਸ ਨੀ ਅਦਾ ਕਰ ਰਹੀ। ਗੁਰੂ ਹਰਿ ਸਾਹਿਬ ਮਹਾਰਾਜ ਦੇ ਬੜੇ ਅਨੋਖੇ ਹੈ, ਗੁਰੂ ਹਰਿ ਸਾਹਿਬ ਮਹਾਰਾਜ ਦਾ ਵੀ ਜੀਵਨ ਬੜਾ ਅਲੌਕਿਕ ਹੈ। ਦੇਖੋ ਮੈਂ ਉਹਨਾਂ ਦਾ ਜਦੋਂ ਜੀਵਨ ਪੜ੍ਹਦਾ ਆ ਦੇਖੋ ਕਿ ਐਡੇ ਕੋਮਲ ਦਿਲ ਵਾਲੇ ਸੀ, ਕਹਿੰਦੇ ਵੀ ਇੱਕ ਦਿਨ ਕੀਰਤਪੁਰ ਦੇ ਇੱਕ ਬਾਗ ਚ ਟਹਿਲਦੇ ਪਏ ਸੀ, ਉਹਨਾਂ ਦੇ ਟੋਲੇ ਦੇ ਨਾਲ ਇੱਕ ਫੁੱਲ ਅੜ ਗਿਆ, ਤੇ ਫੁੱਲ ਧਰਤੀ ਤੇ ਡਿੱਗ ਪਿਆ, ਫੁੱਲ ਨੂੰ ਚੁੱਕਿਆ, ਜੋ ਫੁੱਲ ਕਮਲਾਉਂਦਾ ਗਿਆ ਤੇ ਉਹਨਾਂ ਦਾ ਆਪਣਾ ਹਿਰਦਾ ਵੀ ਕਮਲਾਉਂਦਾ ਗਿਆ, ਤੇ ਉਧਰੋਂ ਅਚਨਚੇਤ ਗੁਰੂ ਹਰਗੋਬਿੰਦ ਪਾਤਸ਼ਾਹ ਬਾਗ ਵਿੱਚ ਆ ਗਏ, ਆਪਣੀ ਪੋਤਰੀ ਨੂੰ ਉਦਾਸ ਵੇਖਿਆ ਤੇ ਕਹਿਣ ਲੱਗੇ ਬੇਟਾ ਤੁਸੀਂ ਬੜੇ ਉਦਾਸ ਜੀ, ਕੀ ਗੱਲ ਹੈ? ਕਹਿੰਦੇ ਪਿਤਾ ਜੀ ਇੱਕ ਫੁੱਲ ਦਾ ਜੀਵਨ ਮੇਰੇ ਹੱਥੋਂ ਬਰਬਾਦ ਹੋ ਗਿਆ, ਤੇ ਮਹਾਰਾਜ ਨੇ ਕਿਹਾ ਪੁੱਤਰ ਜਦੋਂ ਜ਼ਿੰਮੇਵਾਰੀਆਂ ਪੈ ਜਾਣ ਫਿਰ ਸੰਭਲ ਕੇ ਤੁਰਨਾ ਚਾਹੀਦਾ
ਜੀ।
ਉਹ ਉਸ ਦਿਨ ਤੋਂ ਵੇਖੋ ਤੁਸੀਂ ਕਹਿੰਦੇ ਨੇ ਗੁਰੂ ਹਰਿਰਾਏ ਸਾਹਿਬ ਆਪਣੀ ਟੋਲੀ ਦੀਆਂ ਕਲੀਆਂ ਫੜ ਕੇ ਤੁਰਿਆ ਕਰਦੇ।
ਬਿਲਕੁਲ ਬਿਲਕੁਲ
ਇਨੀ ਮਤਲਬ ਕੋਮਲ ਦਿਲ ਵਾਲੇ ਸੀ, ਏਡੀ ਨਿਮਰਤਾਵਾਨ ਸੀ। ਔਰ ਵੇਖੋ ਇੱਕ ਇਤਿਹਾਸ ਇੱਕ ਹੋਰ ਜ਼ਿਕਰ ਆਉਂਦਾ ਕਿ ਜਿਹੜਾ ਔਰੰਗਜ਼ੇਬ ਸੀ ਇਹਨੇ ਆਪਣੇ ਭਰਾ ਦਾਰਾ ਸੋ ਨੂੰ ਸ਼ੇਰ ਦੀ ਮੁੱਛ ਦਾ ਵਾਲ ਖਵਾ ਦਿੱਤਾ ਪਾਣੀ ਦੇ ਵਿੱਚ, ਤਾਂ ਕਿ ਇਹ ਮਰ ਜਾਵੇ ਤੇ ਗੱਦੀ ਦਾ ਮਾਲਕ ਮੈਂ ਬਣਾ। ਤੇ ਕਿਸੇ ਕਰਮਚਾਰੀ ਨੇ ਕਹਿ ਦਿੱਤਾ ਵੀ ਜੇ ਤੂੰ ਇਹਨੂੰ ਸ਼ੇਰ ਦੀ ਮੁੱਛ ਦਾ ਵਾਲ ਖਵਾ ਦੇਵੇ ਨਾ ਵੀ ਇਹ ਮਰ ਤੇ ਜਾਵੇਗਾ ਪਰ ਤੰਦਰੁਸਤ ਹੋ ਜਾਵੇਗਾ। ਤੇ ਜਦੋਂ ਰਾਜੇ ਨੂੰ ਪਤਾ ਲੱਗਾ, ਸ਼ਾਹਜਹਾਂ ਨੂੰ ਪਤਾ ਲੱਗਾ, ਉਹਨੇ ਵੈਦ ਹਕੀਮ ਡਾਕਟਰ ਬੁਲਾਉਣੇ ਸ਼ੁਰੂ ਕਰ ਦਿੱਤੇ ਕਿਉਂਕਿ ਦਾਰਾ ਸ਼ਕੂ ਦੀ ਸਿਹਤ ਨਿਗੜਦੀ ਜਾ ਰਹੀ ਸੀ। ਆਖਿਰਕਾਰ ਕਹਿੰਦੇ ਜਦੋਂ ਸ਼ਾਹੀ ਵੈਦ ਆਇਆ ਨਾ, ਉਹਨੇ ਜਦੋਂ ਨਬਜ਼ ਫੜੀ ਤੇ ਉਹਨੇ ਜਦੋਂ ਸਿਰ ਹਿਲਾਇਆ ਤੇ ਪ੍ਰਲਾਹਟ ਮੱਚ ਗਈ ਮਹਿਲਾ ਚ। ਉਹ ਕਹਿੰਦਾ ਵੀ ਦੇਖੋ ਇਹਦੀ ਪੇਟ ਦੇ ਅੰਦਰ ਲੀਵਰ ਦੇ ਵਿੱਚ ਸ਼ੇਰ ਦੀ ਮੁੱਛ ਦਾ ਵਾਲ ਚਲਾ ਗਿਆ, ਅਗਰ ਆਹ ਦਵਾਈ ਇਹਨਾਂ ਨੂੰ ਦਿੱਤੀ ਜਾਵੇ ਤਾਂ ਇਹ ਤੰਦਰੁਸਤ ਹੋ ਸਕਦਾ। ਤੇ ਰਾਜੇ ਨੇ ਫਿਰ ਪਹਿਲਕਾਰ ਭੇਜੇ ਪਿੰਡਾਂ ਚ ਸ਼ਹਿਰਾਂ ਚ ਵੀ ਇਹ ਦਵਾਈ ਦਾ ਪਤਾ ਕਰੋ। ਤੇ ਖਬਰ ਮਿਲੀ ਇਹ ਦਵਾਈ ਅਗਰ ਮਿਲ ਸਕਦੀ ਤੇ ਕੇਵਲ ਤੇ ਕੇਵਲ ਗੁਰੂ ਹਰਗੋਬਿੰਦ ਸਾਹਿਬ ਦੇ ਤੋਸ਼ੇਖਾਨੇ ਚੋਂ ਮਿਲ ਸਕਦੀ ਹੈ। ਫਿਰ ਦਾਰਾ ਸਿੰਘ ਕਹਿੰਦੇ ਨੇ ਆਪ ਚੱਲ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਚ ਕੀਰਤਪੁਰ ਸਾਹਿਬ ਆਇਆ ਤੇ ਮਹਾਰਾਜ ਨੇ ਆਪਣੇ ਤੋਸ਼ੇਖਾਨੇ ਵਿਚੋਂ ਉਹ ਦਵਾਈ ਜਿਦਾਂ ਵੈਦ ਨੇ ਦੱਸੀ ਸੀ ਉਸ ਤਰੀਕੇ ਨਾਲ ਬਣਾ ਕੇ ਜਦੋਂ ਦਿੱਤੀ ਤੇ ਗੁਰੂ ਨਾਨਕ ਦੀ ਮਿਹਰ ਹੋਈ, ਦਾਰਾ ਸਿੰਘ ਤੰਦਰੁਸਤ ਹੋ ਗਿਆ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮਤਲਬ ਉਸ ਵੇਲੇ ਉਹਨਾਂ ਨੇ ਇਹ ਨੀ ਦੇਖਿਆ ਵੀ ਇਹਨਾਂ ਦੇ ਵੱਡੇ ਵਡੇਰਿਆਂ ਨੇ ਸਾਡੇ ਪੰਜਾਬ ਪਾਤਸ਼ਾਹ ਨੂੰ ਤੱਤੀਆਂ ਤਵੀਆਂ ਤੇ ਬਿਠਾ ਕੇ ਸ਼ਹੀਦ ਕੀਤਾ ਸੀ ਤੇ ਅਸੀਂ ਇਹਨਾਂ ਦਾ ਪਰਸਕਾਰ ਨਹੀਂ ਕਰਨਾ। ਨਹੀਂ, ਮਹਾਰਾਜ ਨੇ ਉਹਨਾਂ ਦਾ ਵੀ ਪਰਸਕਾਰ ਕੀਤਾ, ਉਹਨਾਂ ਨੂੰ ਤੰਦਰੁਸਤ ਕੀਤਾ। ਔਰ ਇਸੇ ਕਰਕੇ ਦਾਰਾ ਸਿੰਘ ਜਿਹੜਾ ਸੀ ਉਹ ਗੁਰੂ ਨਾਨਕ ਦੀ ਗੁਰਗੱਦੀ ਦਾ ਬੜਾ ਸ਼ਰਧਾਲੂ ਸੀ।
ਜੀ ਜੀ ਬਿਲਕੁਲ। ਸੋ ਇਹ ਬਹੁਤ ਵੱਡੇ ਜਿਹੜੇ ਉਪਦੇਸ਼, ਬਹੁਤ ਵੱਡੀਆਂ ਸਿੱਖਿਆਵਾਂ ਜਿਹੜੀਆਂ ਉਹ ਗੁਰੂ ਸਾਹਿਬ ਹੋਰਾਂ ਦੇ ਜੀਵਨ ਤੋਂ ਲੈਣ ਦੀ ਬਹੁਤ ਵੱਡੀ ਲੋੜ ਹੈ ਅੱਜ ਦੇ ਦੌਰ ਦੇ ਵਿੱਚ ਵੀ, ਕਿਉਂਕਿ ਅੱਜ ਦੇ ਦੌਰ ਦੇ ਵਿੱਚ ਜਦੋਂ ਦੇਖੀਏ ਤਾਂ ਬਦਲਾਖੋਰੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਨਾ। ਬੜਾ ਅਜਬ ਵਤੀਰਾ ਸਾਡਾ ਹੁੰਦਾ ਹੈ ਜੇਕਰ ਥੋੜਾ ਵੀ ਕਿਸੇ ਨਾਲ ਸਾਡੇ ਵਿਚਾਰਾਂ ਦਾ ਮਨ ਮੁਟਾਵ ਹੁੰਦਾ ਹੈ ਤਾਂ ਅਸੀਂ ਉਸ ਚੀਜ਼ ਨੂੰ ਬਦਲਾਖੋਰੀ ਦੀ ਭਾਵਨਾ ਦੇ ਨਾਲ ਦੇਖਣ ਲੱਗ ਪੈਂਦੇ ਹਾਂ ਤਾਂ ਫਿਰ ਉਹ ਬਦਲਾਖੋਰੀ ਦੀ ਜਦੋਂ ਖੇਡ ਸ਼ੁਰੂ ਹੁੰਦੀ ਹੈ ਤਾਂ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੈ ਉਹ ਅਸੀਂ ਕਰਾ ਕੇ ਬੈਠਦੇ ਹਾਂ। ਸੋ ਗੁਰੂਆਂ ਦੇ ਜੀਵਨ ਤੋਂ ਗੁਰਬਾਣੀ ਤੋਂ ਉਪਦੇਸ਼ ਲੈਣ ਦੀ ਜਿਹੜੀ ਇੱਕ ਵੱਡੀ ਲੋੜ ਹੈ। ਸੋ ਇਸ ਸਿਲਸਿਲੇ ਦੇ ਵਿੱਚ ਵਿਰਸਾ ਤੇ ਇਤਿਹਾਸ ਦੇ ਵਿੱਚ ਅਸੀਂ ਅਕਸਰ ਕੋਸ਼ਿਸ਼ ਇਹੀ ਕਰਦੇ ਹੁੰਦੇ ਹਾਂ ਕਿ ਆਪਣੇ ਸਿੱਖ ਧਰਮ ਦੇ ਨਾਲ ਜੁੜੇ ਹੋਏ ਵਿਰਸੇ ਦੀ ਜਿਹੜੀ ਸਾਂਝ ਹੈ ਉਹ ਅਸੀਂ ਜ਼ਰੂਰ ਪਾਉਂਦੇ ਰਹੀਏ, ਇਤਿਹਾਸ ਤੋਂ ਜ਼ਰੂਰ ਆਪਣੇ ਇਨ੍ਹਾਂ ਬੱਚਿਆਂ ਨੂੰ ਜਾਂ ਫਿਰ ਜਿਹੜੇ ਲੋਕ ਨਹੀਂ ਜਾਣੂ ਸਾਡੇ ਵਰਗੇ ਜਿਹੜੇ ਨਲਾਇਕ ਲੋਕ ਨੇ ਹਨਾ, ਔਰ ਅਸੀਂ ਵੀ ਬਹੁਤ ਵਾਰ ਹੁੰਦਾ ਜੀ ਬਹੁਤ ਸਾਰੀਆਂ ਜਿਹੜੀਆਂ ਇਤਿਹਾਸਕ ਘਟਨਾਵਾਂ ਹੈ ਉਹਨਾਂ ਤੋਂ ਅਣਜਾਣ ਰਹਿੰਦੇ ਹਾਂ, ਪਰ ਜੇਕਰ ਗੱਲ ਹੁੰਦੀ ਰਹੇ ਔਰ ਇਨ੍ਹਾਂ ਸਿਲਸਿਲਿਆਂ ਦੇ ਰਾਹੀਂ ਇਹ ਸਾਂਝ ਬਣਦੀ ਰਹੇ ਤਾਂ ਜ਼ਰੂਰ ਕੋਈ ਨਾ ਕੋਈ ਜਿਹੜੀ ਮੱਤ ਹੈ ਉਹ ਸਾਨੂੰ ਜ਼ਰੂਰ ਲੈਣ ਚ ਮਦਦ ਮਿਲਦੀ ਹੈ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦਿਲਬਰ ਸਾਹਿਬ, ਤੁਸੀਂ ਆਪਣਾ ਕੀਮਤੀ ਸਾਡੇ ਨਾਲ ਸਾਂਝਾ
ਕੀਤਾ। ਮੈਂ ਸਰੋਤਿਆਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਜੇ ਉਹ ਆਪਣਾ ਫੀਡਬੈਕ ਜ਼ਰੂਰ ਦਿਆ ਕਰਨ
ਜੀ,
ਤੇ ਉਹਨਾਂ ਨੂੰ ਇਸ ਪ੍ਰੋਗਰਾਮ ਵਿਰਸਾ ਤੇ ਇਤਿਹਾਸ ਕਿਵੇਂ ਦਾ ਲੱਗਦਾ, ਉਹ ਇਹਦੇ ਤੋਂ ਕੀ ਕੁਛ ਪ੍ਰਾਪਤ ਕਰਦੇ ਆ, ਜੇਕਰ ਤੁਸੀਂ ਵੀ ਆਪਣੇ ਸਾਨੂੰ ਸੁਝਾਅ ਦਿਓਗੇ ਅਸੀਂ ਹੋਰ ਇਹਨੂੰ ਚੰਗਾ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਮੇਰੀ ਸਰੋਤਿਆਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਭਾਈ ਆਪਣਾ ਫੀਡਬੈਕ ਜ਼ਰੂਰ ਦਿਆ ਕਰੋ।
ਧੰਨਵਾਦ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ, ਔਰ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਣੀ ਜਗ੍ਹਾ ਤੇ। ਬਾਕੀ ਸੁਪਿੰਦਰ ਹੁਰੀ ਦੁਬਾਰਾ ਕਹਿ ਰਹੇ ਆ, ਕਹਿੰਦੇ ਵੀ ਐਸ ਯੂ ਮੈਂਸ਼ਨ ਦੈਟ ਵੀ ਡੋਂਟ ਨੀਡ ਟੂ ਹਾਈਡ ਅਵਰ ਕਾਸਟ ਬਟ ਆਈ ਫੀਲ ਵੀ ਨੀਡ ਟੂ ਪ੍ਰਮੋਟ ਹਿਊਮੈਨਿਟੀ ਇਨਸਟੈਡ ਆਫ ਕਾਸਟਿਜ਼ਮ। ਬਿਲਕੁਲ ਬਿਲਕੁਲ ਜੀ, ਅਸੀਂ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਆ, ਕਿਉਂਕਿ ਸਾਨੂੰ ਜੇ ਅਸੀਂ ਸਿੱਖ ਧਰਮ ਦੇ ਵਿੱਚ ਵੀ ਦੇਖੀਏ ਤਾਂ ਮਨੁੱਖਤਾ ਦੇ ਰਾਹੀਂ ਬਣਨ ਦਾ ਹੀ ਉਪਦੇਸ਼ ਜਿਹੜਾ ਉਹ ਦਿੱਤਾ ਗਿਆ ਹੈ ਸਾਰੇ ਧਰਮਾਂ ਤੋਂ ਵਰਗਾਂ ਤੋਂ ਜਾਤਾਂ ਤੋਂ ਉੱਪਰ ਉੱਠ ਕੇ ਜੀ। ਤੇ ਦੋਸਤੋ ਇਹ ਸਿਲਸਿਲਾ ਜਿਹੜਾ ਵਿਰਸਾ ਤੇ ਇਤਿਹਾਸ ਹੁਣ ਇੱਥੇ ਹੀ ਅਸੀਂ ਖਤਮ ਕਰਦੇ ਹਾਂ ਤੇ ਅਗਲੇ ਸਿਲਸਿਲੇ ਵੱਲ ਬਹੁਤ ਜਲਦ ਆਪਾਂ ਵਧਣਾ ਹੈ। ਅਗਲਾ ਸਿਲਸਿਲਾ ਜਿਹੜਾ ਉਹ ਅਸੀਂ ਖਬਰਾਂ ਦਾ ਤੁਹਾਡੇ ਲਈ ਸਾਂਝਾ ਕਰਾਂਗੇ, ਪਰ ਫਿਲਹਾਲ ਇੱਕ ਬ੍ਰੇਕ ਜਿਹੜੀ ਉਹ ਕਾਫੀ ਦੇਰ ਤੋਂ ਅਸੀਂ ਰੋਕੀ ਹੋਈ ਹੈ। ਸੋ ਬ੍ਰੇਕ ਦੌਰਾਨ ਸਾਡੇ ਸਹਿਯੋਗੀਆਂ ਦੇ ਜਿਹੜੇ ਕੁਝ ਇਸ਼ਤਿਹਾਰ ਹੈ ਉਹ ਵੀ ਅਸੀਂ ਤੁਹਾਡੀ ਨਜ਼ਰ ਕਰਨੇ ਆ ਤੇ ਇੱਕ ਛੋਟਾ ਜਿਹਾ ਜਿਹੜਾ ਸੁਨੇਹਾ ਉਹ ਵੀ ਅਸੀਂ ਤੁਹਾਡੀ ਨਜ਼ਰ ਕਰਨਾ ਤੇ ਬ੍ਰੇਕ ਤੋਂ ਬਾਅਦ ਫਿਰ ਜੁੜ ਬੈਨੇ ਆ ਦੁਬਾਰਾ ਵਿਚਾਰਾਂ ਦੀ ਸਾਂਝ ਤਾਂ ਪਾਵਾਂਗੇ ਪਰ ਨਾਲ ਹੀ ਨਾਲ ਅਗਲੇ ਸਿਲਸਿਲੇ ਵੱਲ ਵੀ ਬਹੁਤ ਜਲਦ ਤੁਹਾਨੂੰ ਲੈ ਕੇ ਜਾਵਾਂਗੇ ਤੇ ਆਫਰ ਲੈਣੇ ਆ ਇੱਕ ਬ੍ਰੇਕ। ਬ੍ਰੇਕ ਤੋਂ ਬਾਅਦ ਮਿਲਦੇ ਆ ਪ੍ਰੋਗਰਾਮ ਲਹਿਰਾਂ ਦੇ ਵਿੱਚ।
ਸਤਿ ਸ਼੍ਰੀ ਅਕਾਲ ਜੀ, ਅਸੀਂ ਲੈ ਕੇ ਆ ਰਹੇ ਆ ਇੱਕ ਖਾਸ ਸ਼ੋਅ, ਜ਼ਰਾ ਸੁਣ ਕੇ ਜੀ।
ਬਿਲਕੁਲ ਹੁਣ ਹੋ ਜਾਓ ਤਿਆਰ ਕਿਉਂਕਿ ਹਰਮਨ ਰੇਡੀਓ ਤੁਹਾਡੇ ਲਈ ਲੈ ਕੇ ਆ ਰਿਹਾ ਹੈ ਜ਼ਰਾ ਸੁਣ ਕੇ।
ਨਾ ਵੀ ਜ਼ਰਾ ਸੁਣ ਕੇ ਜੀ ਆ ਤਾਂ ਫਿਰ ਸੁਣਨਾ ਤਾਂ ਪੈਣਾ। ਜ਼ਰਾ ਸੁਣ ਕੇ ਜੀ ਕਰਾਂਗੇ ਖੂਬ ਮਸਤੀ, ਸੁਣਾਵਾਂਗੇ ਗੀਤ ਗਾਣੇ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ।
ਜੀ ਹਾਂ, ਜ਼ਰਾ ਸੁਣ ਕੇ ਜੀ,
ਓਨਲੀ ਓਨ ਹਰਮਨ ਰੇਡੀਓ, ਸਟੇ ਟਿਊਨ ਵਿਦ ਅਸ।
ਹਰ ਐਤਵਾਰ
ਸਵੇਰੇ 10 ਵਜੇ
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਲਓ ਜੀ ਦੋਸਤੋ, ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਹਰਮਨ ਰੇਡੀਓ ਤੇ। ਇਸ ਵੇਲੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਹੁਣੇ ਹੁਣੇ ਬ੍ਰੇਕ ਦੌਰਾਨ ਸਾਡੇ ਸਹਿਯੋਗੀਆਂ ਦੇ ਕੁਝ ਇਸ਼ਤਿਹਾਰ ਜਿਹੜੇ ਜੋ ਅਸੀਂ ਤੁਹਾਡੀ ਨਜ਼ਰ ਕੀਤੇ ਸੀ। ਅਸੀਂ ਇੱਕ ਵਾਰ ਫੇਰ ਆਪਣੇ ਸਪਾਂਸਰਸ ਦਾ, ਸਹਿਯੋਗੀਆਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਸਪਾਂਸਰਸ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਵਿੱਚ ਸਾਡੀ ਮਦਦ ਕਰਦੇ ਨੇ। ਸੋ ਦੋਸਤੋ, ਇੱਕ ਵਾਰ ਫੇਰ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆ ਪ੍ਰੋਗਰਾਮ ਦੇ ਵਿੱਚ ਅਗਲਾ ਸਿਲਸਿਲਾ ਜਿਹੜਾ ਬਹੁਤ ਜਲਦ ਅਸੀਂ ਖਬਰਾਂ ਦਾ ਵੀ ਤੁਹਾਡੇ ਨਾਲ ਸਾਂਝਾ ਕਰਨਾ ਤੇ ਨਾਲ ਨਾਲ ਕੁਝ ਯਾਦਾਂ, ਕੁਝ ਅਹਿਸਾਸ ਜਿਹੜੇ ਆ ਉਹ ਵੀ ਆਪਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਅੱਜ, ਹਨਾ। ਯਾਦਾਂ ਦਾ ਕੜਮਸ ਲੈ ਦੱਸ, ਉੱਤੋਂ ਕਹਿੰਦਾ ਹੱਸ ਲੈ ਦੱਸ, ਜਿਹਨੇ ਹੁਣ ਤੱਕ ਹਾਲ ਨਾ ਪੁੱਛਿਆ ਉਹ ਕਹਿੰਦਾ ਏ ਦੱਸ ਲੈ ਦੱਸ। ਸੋ ਇਹ ਇਸੇ ਤਰ੍ਹਾਂ ਚੱਲਦੇ ਆ ਅਹਿਸਾਸ, ਹਨਾ, ਤੇ ਅਹਿਸਾਸਾਂ ਦੇ ਨਾਲ ਯਾਦਾਂ ਜੁੜੀਆਂ ਜਾਂ ਯਾਦਾਂ ਦੇ ਨਾਲ ਅਹਿਸਾਸ ਜੁੜਦੇ ਆ ਤੇ ਜਿਹੜੇ ਸਾਡੇ ਨੇੜੇ ਹੁੰਦੇ ਆ ਕਈ ਵਾਰ ਉਹਨਾਂ ਦੀ ਸਾਨੂੰ ਹਾਜ਼ਰੀ ਜਿਹੜੀ ਹੈ ਉਹ ਮਹਿਸੂਸ ਨਹੀਂ ਹੁੰਦੀ, ਜਦੋਂ ਸਾਡੇ ਤੋਂ ਦੂਰ ਹੁੰਦੇ ਆ ਤਾਂ ਉਹੀ ਜ਼ਿਆਦਾ ਚੇਤੇ ਆਉਂਦੇ ਆ, ਹਨਾ। ਪਰ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਇਹ ਬਹੁਤ ਹੱਦ ਤੱਕ ਉਸ ਸ਼ਖਸੀਅਤ ਤੇ ਉਸ ਹਸਤੀ ਤੇ ਨਿਰਭਰ ਕਰਦਾ ਜਿਹਨੂੰ ਅਸੀਂ ਯਾਦ ਕਰਦੇ ਹਾਂ ਕਿ ਉਹਦੇ ਆਪਣੇ ਉਸ ਕਿਰਦਾਰ ਦੇ ਵਿੱਚ ਕੀ ਇਹੋ ਜਿਹੀ ਖਿੱਚ ਸੀ ਜਿਹੜੀ ਸਾਨੂੰ ਬਾਅਦ ਵਿੱਚ ਯਾਦ ਆਉਂਦੀ ਹੈ ਹਨਾ ਤੇ ਇਹੋ ਹੀ ਅਸਲ ਦੇ ਵਿੱਚ ਅਹਿਸਾਸ ਸਾਡੇ ਅੰਦਰ ਪਨਪਦੇ ਆ ਜੇਕਰ ਕਿਸੇ ਸ਼ਖਸੀਅਤ ਦੇ ਵਿੱਚ ਕੋਈ ਇਹੋ ਜਿਹੀ ਖਿੱਚ ਆ ਕਿਸੇ ਦੇ ਕਿਰਦਾਰ ਦੇ ਵਿੱਚ ਕੋਈ ਇਹੋ ਜਿਹੀ ਖਿੱਚ ਆ ਜਿਹੜੀ ਕਿ ਬਾਅਦ ਵਿੱਚ ਵਾਕਈ ਸਾਨੂੰ ਮਹਿਸੂਸ ਹੁੰਦੀ ਆ ਜਿਹੜੇ ਉਹਦੇ ਨੇੜੇ ਹੁੰਦੇ ਆ ਮਹਿਸੂਸ ਨਹੀਂ ਹੁੰਦੀ ਬਹੁਤ ਵਾਰ ਬਹੁਤ ਚੰਗਾ ਕਰ ਰਹੇ ਆ ਆਮ ਲੋਕ ਜ਼ਿੰਦਗੀ ਦੇ ਵਿੱਚ ਸਮਾਜ ਦੇ ਵਿੱਚ ਹਨਾ ਅਸੀਂ ਬਹੁਤ ਵਾਰ ਅਣਗੌਲਿਆਂ ਕਰਦੇ ਆ ਹਨਾ ਪਰ ਅਹਿਸਾਸ ਕਦੋਂ ਹੁੰਦਾ ਅਹਿਸਾਸ ਉਦੋਂ ਹੁੰਦਾ ਜਦੋਂ ਚਲੇ ਜਾਂਦੇ ਫਿਰ ਪਤਾ ਲੱਗਦਾ ਕਿ ਅੱਛਾ ਜਿਹੜੇ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੀਆਂ ਉਹਨਾਂ ਚੰਗਿਆਈਆਂ ਨੂੰ ਜਾਣਦੇ ਹੁੰਦੇ ਆ ਹਨਾ ਕਿਉਂਕਿ ਬਾਹਰੀ ਤੌਰ ਦੇ ਉੱਤੇ ਵਾਹ ਵਾਹ ਜਿਹੜੀ ਹੈ ਉਹ ਬਹੁਤ ਲੋਕ ਲੈ ਸਕਦੇ ਆ ਪਰ ਜਿਹੜਾ ਅੰਦਰੂਨੀ ਤੌਰ ਦੇ ਉੱਤੇ ਜਿਹੜੇ ਅਸਲ ਦੇ ਵਿੱਚ ਲੋਕ ਜਾਣਦੇ ਹੁੰਦੇ ਆ ਹਨਾ ਉਹ ਅਸਲ ਦੇ ਵਿੱਚ ਜ਼ਰੂਰ ਉਸ ਅਹਿਸਾਸ ਨੂੰ ਦੂਜਿਆਂ ਦੇ ਨਾਲ ਸਾਂਝਾ ਕਰਦੇ ਆ ਤੇ ਫਿਰ ਉਸ ਦੀ ਜਿਹੜੀ ਅਸਲ ਪਛਾਣ ਜਿਹੜੀ ਆ ਉਹ ਸਾਹਮਣੇ ਆਉਂਦੀ ਆ ਸੋ ਇਸੇ ਤਰ੍ਹਾਂ ਦੀਆਂ ਕੁਝ ਸ਼ਖਸੀਅਤਾਂ ਦੀ ਗੱਲ ਜਿਹੜੀ ਅੱਜ ਅਸੀਂ ਪ੍ਰੋਗਰਾਮ ਦੌਰਾਨ ਕੀਤੀ ਹੈ ਜਿਨ੍ਹਾਂ ਦੇ ਵਿੱਚ ਸਰਦੂਲ ਸਿਕੰਦਰ ਹੋਰਾਂ ਦੀ ਗੱਲ ਪ੍ਰੋਫੈਸਰ ਨਿਰੰਜਨ ਸਿੰਘ ਢੇਸੀ ਹੋਰਾਂ ਦੀ ਗੱਲ ਸੋ ਪਿਛਲੇ ਦਿਨਾਂ ਦੇ ਵਿੱਚ ਹੋਰ ਬਹੁਤ ਸਾਰੀਆਂ ਅਜਿਹੀਆਂ ਸ਼ਖਸੀਅਤਾਂ ਜਿਹੜੀਆਂ ਇਸ ਦੁਨੀਆਂ ਤੋਂ ਕੂਚ ਕਰ ਗਈਆਂ ਇਸ ਦੁਨੀਆਂ ਨੂੰ ਰੁਖਸਤ ਕਹਿ ਗਈਆਂ ਉਨ੍ਹਾਂ ਨੂੰ ਅੱਜ ਅਸੀਂ ਯਾਦ ਕੀਤਾ ਸੋ ਉਹ ਅਹਿਸਾਸ ਜਿਹੜੇ ਆ ਉਹ ਅਸੀਂ ਇੱਕ ਦੂਜੇ ਦੇ ਨਾਲ ਸਾਂਝੇ ਕੀਤੇ ਆ ਔਰ ਇਸ ਰੇਡੀਓ ਪਲੇਟਫਾਰਮ ਦੇ ਉੱਤੇ ਸਾਡੀ ਇਹ ਕੋਸ਼ਿਸ਼ ਵੀ ਹੁੰਦੀ ਹੈ ਕਿ ਅਸੀਂ ਕਈ ਵਾਰ ਜਿਹੜੀਆਂ ਖਬਰਾਂ ਨੇ ਜਾਂ ਦੁਨੀਆਂ ਦੀ ਜਿਹੜੀ ਰਾਜਨੀਤੀ ਹੈ ਦੁਨੀਆਂ ਦਾ ਜਿਹੜਾ ਦਰਸ਼ਨ ਹੈ ਹਨਾ ਉਹਦੇ ਬਾਰੇ ਤਾਂ ਜਿਹੜਾ ਗੱਲ ਕਰੀਏ ਚਿੰਤਨ ਕਰੀਏ ਪਰ ਕੁਝ ਜਿਹੜੇ ਬੜੇ ਆਮ ਜਿਹੇ ਅਹਿਸਾਸ ਜਿਹੜੇ ਮਨੁੱਖ ਹੋਣ ਦੇ ਨਾਤੇ ਸਾਡੇ ਅੰਦਰ ਆਏ ਦਿਨ ਪਨਪਦੇ ਰਹਿੰਦੇ ਆ ਉਹਨਾਂ ਦੀ ਵੀ ਗੱਲ ਜ਼ਰੂਰ ਕਰਿਆ ਕਰੀਏ ਹਨਾ ਸੋ ਅਸੀਂ ਕੋਸ਼ਿਸ਼ ਵੀ ਕਰਦੇ ਹੁੰਦੇ ਆ ਔਰ ਇਨ੍ਹਾਂ ਵਿਸ਼ਿਆਂ ਦੇ ਉੱਤੇ ਗੱਲਬਾਤ ਜਿਹੜੀ ਆ ਉਹ ਵੀ ਕਰਦੇ ਰਹਿੰਦੇ ਆ ਸੋ ਅੱਜ ਵੀ ਸਿਰਫ ਜਿਹੜੀ ਗੱਲ ਸੀ ਉਹ ਕਈ ਵਾਰ ਹੁੰਦਾ ਕਿ ਅਸੀਂ ਕਿਸ ਪੱਖ ਤੋਂ ਇਸ ਗੱਲਬਾਤ ਨੂੰ ਲੈਨੇ ਆ ਇਹ ਸਾਡੇ ਤੇ ਨਿਰਭਰ ਕਰਦਾ ਕਿਸ ਨਜ਼ਰੀਏ ਤੋਂ ਅਸੀਂ ਇਸ ਗੱਲਬਾਤ ਨੂੰ ਲੈਨੇ ਆ ਕਿਉਂਕਿ ਜਿਵੇਂ ਮੈਂ ਸ਼ੁਰੂ ਚ ਕਿਹਾ ਸੀ ਕਿ ਕਈ ਵਾਰ ਅਸੀਂ ਇਹ ਸੋਚ ਲੈਨੇ ਆ ਕਿ ਸ਼ਾਇਦ ਇਹੋ ਜਿਹੀਆਂ ਗੱਲਾਂ ਜਿਹੜੀਆਂ ਨਿਰਾਸ਼ਾਵਾਦ ਵੱਲ ਧੱਕਦੀਆਂ ਨਹੀਂ ਨਿਰਾਸ਼ਾਵਾਦ ਵੱਲ ਨਹੀਂ ਧੱਕਦੀਆਂ ਸਾਨੂੰ ਬਹੁਤ ਜ਼ਿਆਦਾ ਆਸਵੰਦ ਬਣਾਉਂਦੀਆਂ ਜੇ ਤਾਂ ਦੂਜਾ ਪੱਖ ਦੇਖਿਆ ਜਾਵੇ ਹਨਾ ਕਿਉਂਕਿ ਜ਼ਿੰਦਗੀ ਨੂੰ ਆਪਾਂ ਕਿਹਾ ਕਿ ਖੁਸ਼ਗਵਾਰ ਬਣਾਈਏ ਕਿਉਂਕਿ ਜ਼ਿੰਦਗੀ ਦਾ ਪਤਾ ਨਹੀਂ ਹੈ ਕਿੰਨੀ ਦੇਰ ਸਾਡੇ ਕੋਲ ਹੈਗੀ ਆ ਔਰ ਜਿੰਨੀ ਦੇਰ ਹੈਗੀ ਹੈ ਓਨੀ ਦੇਰ ਦੋਸਤੋ ਹਨਾ ਉਹਦਾ ਪੂਰਾ ਨਜ਼ਾਰਾ ਮਾਣੀਏ ਓਨੀ ਦੇਰ ਉਹਨੂੰ ਹੋਰ ਸੋਹਣਾ ਬਣਾਉਣ ਲਈ ਯਤਨ ਕਰੀਏ ਹਨਾ ਸੋ ਇਸ ਕਰਕੇ ਇਹ ਆਸਵੰਦ ਹੋਣ ਦਾ ਸੁਨੇਹਾ ਹੈ ਜਦੋਂ ਅਸੀਂ ਇਹੋ ਜਿਹੀਆਂ ਗੱਲਾਂ ਕਰਦੇ ਹਾਂ ਸੋ ਆਸਵੰਦ ਹੋ ਕੇ ਜ਼ਿੰਦਗੀ ਦੇ ਵਿੱਚ ਜਿਉਣਾ ਬਹੁਤ ਜ਼ਰੂਰੀ ਹੈ ਸੋਹੀ ਸਾਹਿਬ ਨੇ ਸਾਨੂੰ ਮੈਸੇਜ ਕੀਤਾ ਸੀਗਾ ਕਿ ਚਿੰਤਾ ਕਰਨ ਦੇ ਨਾਲੋਂ ਚਿੰਤਨ ਕਰਨਾ ਜਿਹੜਾ ਉਹ ਵਧੇਰੇ ਮਹੱਤਵਪੂਰਨ ਹੈ ਸੋ ਵਾਕਈ ਇਸੇ ਕਰਕੇ ਅਸੀਂ ਲੋਕ ਚਿੰਤਨ ਕਰਦੇ ਔਰ ਚਿੰਤਨ ਕਰਨਾ ਵੀ ਬਹੁਤ ਜ਼ਰੂਰੀ ਹੈ ਜੇਕਰ ਗੱਲ ਨਹੀਂ ਤੁਰਦੀ ਜੇਕਰ ਅਸੀਂ ਗੱਲ ਨਹੀਂ ਕਰਦੇ ਹਨਾ ਤਾਂ ਬਹੁਤ ਸਾਰੇ ਜਿਹੜੇ ਸਾਡੇ ਅਹਿਸਾਸ ਆ ਉਹ ਅੰਦਰੋਂ ਅੰਦਰੀ ਦੱਬਦੇ ਜਾਂਦੇ ਆ ਸੋ ਜਦੋਂ ਅੰਦਰੋਂ ਅੰਦਰੀ ਦੱਬਦੇ ਜਾਂਦੇ ਆ ਤਾਂ ਉਹ ਕਿਸੇ ਨਾ ਕਿਸੇ ਬਿਮਾਰੀ ਦੇ ਰੂਪ ਦੇ ਵਿੱਚ ਸਾਡੇ ਸਰੀਰ ਦੇ ਵਿੱਚ ਘਰ ਕਰ ਜਾਂਦੇ ਆ ਹਨਾ ਉਹਨਾਂ ਦਾ ਅੰਦਰ ਦੱਬ ਜਾਣਾ ਉਹਨਾਂ ਦਾ ਬਾਹਰ ਨਾ ਆਉਣਾ ਜਿਹੜਾ ਆ ਉਹ ਇੱਕ ਸਾਨੂੰ ਬਿਮਾਰੀ ਦੇ ਨਾਲ ਜੋੜ ਦਿੰਦਾ ਹੈ ਹਨਾ ਉਹ ਬਿਮਾਰੀ ਮਾਨਸਿਕ ਵੀ ਹੁੰਦੀ ਹੈ ਉਹ ਬਿਮਾਰੀ ਸਰੀਰਕ ਵੀ ਹੋ ਸਕਦੀ ਹੈ ਸੋ ਇਸ ਕਰਕੇ ਵਿਚਾਰਾਂ ਦਾ ਬਾਹਰ ਆਉਣਾ ਜਿਹੜਾ ਆ ਉਹ ਬਹੁਤ ਜ਼ਰੂਰੀ ਹੈ ਚਿੰਤਨ ਹੋਣਾ ਬਹੁਤ ਜ਼ਰੂਰੀ ਹੈ ਖੈਰ ਇਨ੍ਹਾਂ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਉਹ ਤਾਂ ਚੱਲਦਾ ਹੀ ਰਹਿਣਾ ਪਰ ਆਪਾਂ ਹੁਣ ਵਧਣਾ ਹੈ ਅਗਲੇ ਸਿਲਸਿਲੇ ਵੱਲ ਤੇ ਅਗਲਾ ਸਿਲਸਿਲਾ ਜੀ ਖਬਰਾਂ ਦਾ ਤੇ ਖਬਰਾਂ ਦੇ ਸਿਲਸਿਲੇ ਵੱਲ ਵਧਣ ਤੋਂ ਪਹਿਲਾਂ ਇੱਕ ਗੀਤ ਆਪਾਂ ਤੁਹਾਡੀ ਨਜ਼ਰ ਕਰਨ ਜਾ ਰਹੇ ਹਾਂ ਇੱਕ ਵਾਰ ਫੇਰ ਸਰਦੂਲ ਸਿਕੰਦਰ ਹੋਰਾਂ ਦੀ ਆਵਾਜ਼ ਦੇ ਵਿੱਚ ਇੱਕ ਚਰਖਾ ਗਲੀ ਦੇ ਵਿੱਚ ਡਾ ਲਿਆ
ਗਲੀ ਦੇ ਵਿੱਚ ਡਾਲਿਆ ਉਹ ਦੂਜਾ ਸੁਰਮਾ ਅੱਖਾਂ ਦੇ ਵਿੱਚ ਪਾ ਲਿਆ ਇੱਕ ਚਾਰ
ਚਰਖਾ ਗਲੀ ਦੇ ਵਿੱਚ ਡਾਲਿਆ ਨੀ ਦੂਜਾ ਸੁਰਮਾ ਅੱਖਾਂ ਦੇ ਵਿੱਚ ਪਾ ਲਿਆ ਇੱਕ ਚਰਖਾ ਗਲੀ ਦੇ ਵਿੱਚ ਡਾਲਿਆ ਨੀ ਦੂਜਾ ਸੁਰਮਾ ਅੱਖਾਂ ਦੇ ਵਿੱਚ ਪਾ ਲਿਆ ਇੱਕ ਤੇਰੀ ਅੱਖ ਦਾਸ਼ਣੀ
ਜੀ ਦੋਸਤੋ, ਸਰਦੂਲ ਸਿਕੰਦਰ ਹੋਰਾਂ ਦੀ ਆਵਾਜ਼ ਦੇ ਵਿੱਚ ਇਹ ਗੀਤ ਇੰਨੇ ਨਵੇਂ ਨਰੋਏ ਲੱਗ ਰਹੇ ਅੱਜ ਵੀ ਜਦੋਂ ਸੁਣਦੇ ਆ ਹਨਾ, ਤਾਂ ਆਪਣੀ ਆਵਾਜ਼ ਦੇ ਵਿੱਚ ਆਪਣੇ ਗੀਤਾਂ ਦੇ ਰਾਹੀਂ ਉਹ ਅੱਜ ਵੀ ਸਾਡੇ ਦਿਲਾਂ ਦੇ ਵਿੱਚ ਜਿਉਂ ਰਹੇ ਆ ਤੇ ਇਹੀ ਉਹਨਾਂ ਦਾ ਵਡੱਪਣ ਹੈ। ਖੈਰ, ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਆ ਜੀ। ਹਰਮਨ ਰੇਡੀਓ ਤੁਸੀਂ ਸੁਣ ਰਹੇ ਹੋ ਤੇ ਹਰਮਨ ਰੇਡੀਓ ਤੇ ਇਸ ਵੇਲੇ ਸਿਲਸਿਲਾ ਜਿਹੜਾ ਉਹ ਸ਼ੁਰੂ ਕਰਨ ਜਾ ਰਹੇ ਆ ਖਬਰਾਂ ਦਾ। ਸੋ ਖਬਰਾਂ ਦੇ ਸਿਲਸਿਲੇ ਦੇ ਵਿੱਚ ਸਾਡੇ ਨਾਲ ਹਮੇਸ਼ਾ ਵਾਂਗ ਸਾਂਝ ਬਣਾਉਂਦੇ ਹੁੰਦੇ ਆ ਪੰਜਾਬ ਤੋਂ ਜਾਂ ਫਿਰ ਕਿਸੇ ਨਾ ਕਿਸੇ ਬਾਰਡਰ ਤੋਂ ਜਸਵਿੰਦਰ ਬਿੱਟਾ ਹੋਰੀ, ਅੱਜ ਵੀ ਉਹ ਸਾਡੇ ਨਾਲ ਜੁੜ ਚੁੱਕੇ ਨੇ ਫੋਨ ਕਾਲ ਦੇ ਜ਼ਰੀਏ ਤੇ ਹਰਮਨ ਰੇਡੀਓ ਦੇ ਖਬਰਾਂ ਦੇ ਇਸ ਸਿਲਸਿਲੇ ਦੇ ਵਿੱਚ ਅਸੀਂ ਸਵਾਗਤ ਕਰਦੇ ਹਾਂ ਜਸਵਿੰਦਰ ਬਿੱਟਾ ਹੋਰਾਂ ਦਾ ਵੀ। ਜੀ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ ਬਿੱਟਾ ਸਾਹਿਬ
ਜੀ। ਬਹੁਤ ਮਿਹਰਬਾਨੀ, ਧੰਨਵਾਦ, ਔਰ ਸਾਰੇ ਸਾਡੇ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ
ਜੀ। ਸੋ ਬਿੱਟਾ ਸਾਹਿਬ, ਪੰਜਾਬ ਦੀ ਜਿਹੜੀ ਰਾਜਨੀਤੀ ਆ ਉਹ ਵੀ ਇੱਕ ਵਾਰ ਫਿਰ ਗਰਮਾਈ ਹੋਈ ਆ ਖੈਰ, ਤੇ ਉਧਰ ਜਿਹੜਾ ਕਿਸਾਨੀ ਅੰਦੋਲਨ ਆ ਉਹਦੇ ਬਾਰੇ ਵੀ ਕੁਛ ਸਪਸ਼ਟ ਜਿਹੜੀ ਤਸਵੀਰ ਆ ਉਹ ਨਜ਼ਰ ਨਹੀਂ ਆ ਰਹੀ। ਤੇ ਤੀਸਰਾ ਜੇ ਜਿਹੜਾ ਪੱਖ ਦੇਖੀਏ ਤਾਂ ਉਹ ਕੋਰੋਨਾ ਟੀਕਾਕਰਨ ਦਾ ਵੀ ਦਿਖਾਈ ਦੇ ਰਿਹਾ, ਤੇ ਇਹ ਵੀ ਦੱਸਿਆ ਜਾ ਰਿਹਾ ਵੀ ਕੋਰੋਨਾ ਦਾ ਜਿਹੜਾ ਪ੍ਰਕੋਪ ਆ ਉਹ ਇੱਕ ਵਾਰ ਫਿਰ ਵਧਣਾ ਸ਼ੁਰੂ ਹੋ ਗਿਆ ਆ। ਇਹ ਜਿਹੜੀਆਂ ਸਾਰੀਆਂ ਘਟਨਾਵਾਂ ਆ ਇਹਨਾਂ ਨੂੰ ਜੇ ਨਖੇੜ ਕੇ ਦੇਖਿਆ ਜਾਵੇ ਤਾਂ ਇਸ ਵੇਲੇ ਕੀ ਸਥਿਤੀ ਬਣੀ ਹੋਈ ਆ ਦੇਸ਼ ਚ?
ਬਿਲਕੁਲ ਜੀ, ਅੱਜ 97 ਦਿਨ ਹੋ ਚੁੱਕੇ ਨੇ, 98 ਦਿਨ ਹੋ ਚੁੱਕੇ ਨੇ ਕਿਸਾਨੀ ਅੰਦੋਲਨ ਦੇ ਸੰਬੰਧ ਵਿਚ ਜੇ ਅਸੀਂ ਗੱਲ ਕਰੀਏ ਤਾਂ
ਜੀ,
ਕਿਸਾਨ ਜਥੇਬੰਦੀਆਂ ਨੇ ਸਾਫ਼ ਤੌਰ ਤੇ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੇ ਲਈ ਨਵੀਂ ਰਣਨੀਤੀ ਉਲੀਕਣ ਦੇ ਲਈ ਕੱਲ ਮੀਟਿੰਗ ਰੱਖੀ ਸੀ
ਜੀ।
ਔਰ ਹੁਣ ਉਨ੍ਹਾਂ ਨੇ ਆਖਿਆ ਕਿ ਬੀਜੇਪੀ ਦੇ ਨਾਲ ਨਾਲ ਜਿਹੜੇ ਬੀਜੇਪੀ ਦੇ ਸਹਿਯੋਗੀ ਪਾਰਟੀਆਂ
ਜੀ
ਉਹਨਾਂ ਦਾ ਵੀ ਜਿਹੜਾ ਭਰਾਓ ਕੀਤਾ ਜਾਣਾ ਚਾਹੀਦਾ। ਆਉਣ ਵਾਲੇ ਸਮੇਂ ਦੇ ਵਿਚ ਸੰਘਰਸ਼ ਹੋਰ ਤਿੱਖਾ ਹੋਏਗਾ। 8 ਤਰੀਕ ਨੂੰ ਮਹਿਲਾ ਦਿਵਸ ਮਨਾਇਆ ਜਾਣਾ
ਜੀ।
ਇਸੇ ਤਰ੍ਹਾਂ ਹੀ ਜਿਹੜੀਆਂ ਮਹਾਂ ਪੰਚਾਇਤਾਂ ਬਾਕੀ ਸੂਬਿਆਂ ਦੇ ਵਿਚ ਵੀ ਹੋ ਰਹੀਆਂ, ਸੰਘਰਸ਼ ਦੀ ਰੂਪਰੇਖਾ ਜਿਹੜੀ ਹੈਗੀ ਹੈ ਗਰਮੀ ਆਉਣ ਕਰਕੇ ਥੋੜੀ ਚੇਂਜ ਵੀ ਕਰਨੀ ਪਈ ਹੈ, ਬਦਲ ਰਹੇ ਨੇ, ਨਵੇਂ ਸਿਰੇ ਤੋਂ ਇਸ ਨੂੰ ਵਿਉਂਤਿਆ ਜਾ ਰਿਹਾ। ਔਰ ਸਾਰੀਆਂ ਹੀ ਜਥੇਬੰਦੀਆਂ ਇਸ ਗੱਲ ਦੇ ਉੱਤੇ ਜਿਹੜੀਆਂ ਲੱਗੀਆਂ ਹੋਈਆਂ ਨੇ ਕਿ ਸਰਕਾਰ ਜਦੋਂ ਤਸ ਤੋਂ ਮਸ ਨਹੀਂ ਹੋ ਰਹੀ, ਸਰਕਾਰ ਨੇ ਹਾਲੇ ਤੱਕ ਕੋਈ ਪ੍ਰਪੋਜ਼ਲ ਨਹੀਂ ਭੇਜੀ, ਡੈਡਲੌਕ 23 ਜਨਵਰੀ ਤੋਂ 22 ਜਨਵਰੀ ਤੋਂ ਲੱਗਿਆ ਹੋਇਆ, ਤਾਂ ਉਸ ਸਮੇਂ ਨਵੀਂ ਰਣਨੀਤੀ ਉਲੀਕਣ ਦੀ ਲੋੜ ਹੈਗੀ ਹੈ। ਪਰਸੋਂ ਸੰਯੁਕਤ ਕਿਸਾਨ ਮੋਰਚਾ ਨੇ ਇਸ ਗੱਲ ਦੀ ਸਫਾਈ ਦਿੱਤੀ ਸੀ ਕਿ ਜਿਹੜਾ ਮਹਾਂ ਪੰਚਾਇਤਾਂ ਜਿਹੜੀਆਂ ਹੁਣ ਜਿਵੇਂ ਆਮ ਆਦਮੀ ਪਾਰਟੀ ਨੇ ਵੀ ਸ਼ੁਰੂ ਕਰ ਲਈ, ਕਾਂਗਰਸ ਵੀ ਮੇਰਠ ਚ ਕਰਨ ਜਾ ਰਹੀ ਹੈ, ਪੂਰਵਾਂਚਲ ਦੇ ਵਿਚ ਆਮ ਆਦਮੀ ਪਾਰਟੀ ਨੇ ਹੁਣ ਅਗਲੀ ਕਰਨੀ ਹੈ, ਯੂਪੀ ਦੇ ਵਿਚ ਜਿਹੜੀਆਂ ਪੰਚਾਇਤ ਤੇ ਵਿਧਾਨ ਸਭਾ ਚੋਣਾਂ ਦੇ ਲਈ ਕਿਉਂਕਿ ਪਹਿਲਾਂ ਸਰਦੀ ਸੀ, ਦੁੱਧ ਸਬਜ਼ੀਆਂ ਵਗੈਰਾ ਖਰਾਬ ਨਹੀਂ ਸੀ ਹੁੰਦੀਆਂ, ਲੇਕਿਨ ਹੁਣ ਲੰਗਰ ਦੇ ਸਮੇਂ ਦੇ ਵਿਚ ਔਰ ਉਹਨਾਂ ਦੇ ਜਿਹੜੇ ਬਚਾਅ ਦੇ ਲਈ ਉਹ ਜ਼ਿਆਦਾ ਦੇਰ ਤੱਕ ਉਹਨੂੰ ਰੱਖਿਆ ਜਾ ਸਕੇ ਜਾਂ ਉਹ ਖਰਾਬ ਨਾ ਹੋਣ, ਦੁੱਧ ਖੱਟਾ ਨਾ ਹੋਵੇ
ਜੀ,
ਰੈਫਰੀਜਰੇਟਰ ਲਾਏ ਜਾ ਸਕਦੇ ਨੇ, ਲਾਏ ਵੀ ਜਾ ਰਹੇ ਨੇ, ਲੱਸੀ ਦਾ ਪ੍ਰਬੰਧ ਕੀਤਾ ਜਾ ਰਿਹਾ, ਦਹੀਂ ਦਾ ਪ੍ਰਬੰਧ ਕੀਤਾ ਜਾ ਰਿਹਾ, ਵੱਡੀਆਂ ਵੱਡੀਆਂ ਪਲਾਸਟਿਕ ਦੀਆਂ ਟੈਂਕੀਆਂ ਰੱਖੀਆਂ ਜਾ ਰਹੀਆਂ, ਔਰ ਇਹਦੇ ਨਾਲ ਹੀ ਇਸ ਤਰ੍ਹਾਂ ਦੇ ਜਿਹੜੇ ਮਸਾਲੇ ਵਾਲੇ ਭੋਜਨ ਜਿਹੜੇ ਹੈਗੇ ਨੇ ਉਹਨਾਂ ਨੂੰ ਉਹਨਾਂ ਤੋਂ ਗੁਰੇਜ਼ ਕੀਤਾ ਜਾ ਰਿਹਾ। ਗਰਮੀ ਜਿੱਥੇ ਜਿੱਥੇ ਜ਼ਿਆਦਾ ਪੈਣ ਦੀ ਸੰਭਾਵਨਾ ਹੈਗੀ ਹੈ ਉੱਥੇ ਜਿਹੜਾ ਹਰੀਆਂ ਸਬਜ਼ੀਆਂ, ਰੋਟੀਆਂ ਜਾਂ ਫਿਰ ਕੜੀ ਚਾਵਲ ਇਸ ਤਰ੍ਹਾਂ ਦੇ ਜਿਹੜੇ ਹਫ਼ਤੇ ਦੇ ਵਿਚ ਇਹ ਸਾਰਾ ਕੁਝ ਹੈ, ਇਸ ਨੂੰ ਬਣਾਉਣ ਦੀ ਉਹ ਗੱਲ ਕਹੀ ਜਾ ਰਹੀ ਹੈ। ਕਈ ਵਾਰੀ ਹੁੰਦਾ ਕਿ ਆਟਾ ਖਰਾਬ ਹੋ ਜਾਂਦਾ ਜਾਂ ਫਿਰ ਜਿਹੜੇ ਬਾਂਸ ਦੇ ਛੱਪਰ ਪਾਏ ਜਾ ਰਹੇ ਨੇ ਤਾਂ ਜੋ ਟੈਂਪਰੇਰੀ ਇੱਕ ਹੱਲ ਕਰ ਲਿਆ ਜਾਵੇ ਜਿਹੜਾ ਮਹਿੰਗਾ ਵੀ ਨਾ ਪਵੇ। ਔਰ ਇਹਦੇ ਨਾਲ ਹੀ ਕਿਸਾਨ ਜਥੇਬੰਦੀਆਂ ਹੁਣ ਅਗਲੀ ਰਣਨੀਤੀ ਬਣਾਉਣ ਦੇ ਲਈ ਪੂਰੀ ਤਰ੍ਹਾਂ ਲੱਗੀਆਂ ਹੋਈਆਂ। ਜਿਹੜੀ ਗੱਲ ਤੁਸੀਂ ਕੋਰੋਨਾ ਦੀ ਕੀਤੀ ਹੈ, ਕੋਰੋਨਾ ਦੇ ਜਿਹੜੇ ਲੱਛਣ ਵੱਧ ਰਹੇ ਨੇ ਔਰ ਇਸੇ ਦੇ ਮੱਦੇਨਜ਼ਰ ਜਦੋਂ ਪ੍ਰਧਾਨ ਮੰਤਰੀ ਨੇ ਇੰਜੈਕਸ਼ਨ ਲਵਾਇਆ ਤਾਂ ਉਹ ਕਾਫੀ ਟੀਕਾ ਟਿੱਪਣੀਆਂ ਹੋ ਰਹੀਆਂ ਸਨ ਕਿ ਪ੍ਰਧਾਨ ਮੰਤਰੀ ਇੰਜੈਕਸ਼ਨ ਕਿਉਂ ਨਹੀਂ ਲਵਾ ਰਹੇ, ਤਾਂ ਕੱਲ ਕੁਝ ਮੈਂਬਰ ਪਾਰਲੀਮੈਂਟਾਂ ਨੇ ਵੀ ਇੰਜੈਕਸ਼ਨ ਲਵਾਏ ਨੇ, 15,000 ਤੋਂ ਵੱਧ ਲੋਕਾਂ ਨੇ ਕੱਲ ਇੰਜੈਕਸ਼ਨ ਲਵਾਏ ਹੈ
ਜੀ,
ਔਰ ਇੱਕ ਦਿਨ ਦੇ ਵਿਚ 25 ਲੱਖ ਜਿਹੜੀ ਰਜਿਸਟ੍ਰੇਸ਼ਨ ਹੋਈ ਸੀਗੀ
ਜੀ।
ਚਰਚਾ ਇਹ ਹੈ ਕਿ ਨੇਤਾਵਾਂ ਦੀ ਜਿਹੜੀ ਚਮੜੀ ਹੈ ਉਹ ਕਾਫੀ ਮੋਟੀ ਹੈ
ਜੀ,
ਇਸ ਕਰਕੇ ਉਹਨਾਂ ਨੇ ਬੜੀ ਦੇਰੀ ਨਾਲ ਇਸ ਤਰ੍ਹਾਂ ਦੀਆਂ ਜਿਹੜੀਆਂ ਇੰਜੈਕਸ਼ਨ ਜਿਹੜੇ ਲਵਾਏ ਨੇ
ਜੀ,
ਜਦੋਂ ਉਸ ਤੇ ਉਂਗਲ ਚੁੱਕੀ ਜਾ ਰਹੀ ਸੀ। ਸਿਹਤ ਮੰਤਰੀ ਨੇ ਇਹ ਗੱਲ ਕਹੀ ਹੈ ਕਿ ਹੁਣ ਜਿਹੜਾ ਗਲਤ ਪ੍ਰਚਾਰ ਹੋਣਾ ਚਾਹੀਦਾ ਸੀ ਜਾਂ ਹੋ ਰਿਹਾ ਸੀਗਾ ਉਹ ਵੀ ਖਤਮ ਹੋ ਜਾਏਗਾ, ਕਿਉਂਕਿ 60 ਸਾਲ ਤੋਂ ਉੱਪਰ ਦੇ ਲੋਕਾਂ ਨੇ ਟੀਕਾ ਲਵਾਉਣਾ ਸ਼ੁਰੂ ਕਰ ਦਿੱਤਾ। ਪ੍ਰਧਾਨ ਮੰਤਰੀ ਨੇ ਇਸੇ ਕੜੀ ਦੇ ਵਿਚ ਟੀਕਾ ਲਵਾਇਆ, ਵੈਂਕਈਆ ਨਾਇਡੂ ਜਿਹੜੇ ਉਪ ਰਾਸ਼ਟਰਪਤੀ ਨੇ, ਅਮਿਤ ਸ਼ਾਹ ਨੇ ਔਰ ਸ਼ਰਦ ਪਵਾਰ ਨੇ, ਉਹਨਾਂ ਨੇ ਵੀ ਇਹ ਟੀਕਾ ਲਵਾਇਆ
ਜੀ।
ਮੈਂਬਰ ਪਾਰਲੀਮੈਂਟ ਵਿਧਾਇਕਾਂ ਨੂੰ ਅਗਲੇ ਹਫ਼ਤੇ ਦੇ ਵਿੱਚ ਟੀਕੇ ਲਾਉਣ ਦੀ ਗੱਲ ਕਹੀ ਜਾ ਰਹੀ ਹੈ
ਜੀ।
ਔਰ ਇਸੇ ਤਰ੍ਹਾਂ ਹੀ ਜਿਹੜਾ ਗਰਮੀ ਦਾ ਮੌਸਮ ਵੀ ਹੁਣ ਥੋੜਾ ਜਿਹਾ ਵੱਧ ਰਿਹਾ ਹੈਗਾ
ਜੀ ਬੇਟਾ ਸਾਹਿਬ, ਤੁਸੀਂ
ਪੰਜਾਬ ਦੇ ਵਿੱਚ ਵਿਧਾਨ ਸਭਾ ਦਾ
ਜੀ ਮੋਦੀ ਸਾਹਿਬ ਦੀ ਗੱਲ ਕੀਤੀ ਹੈ ਵੀ ਟੀਕਾ ਤਾਂ ਚਲੋ ਹੋਰ ਵੀ ਬਹੁਤ ਸਾਰੇ ਮੰਤਰੀਆਂ ਨੇ ਲਵਾਇਆ, ਪਰ ਮੋਦੀ ਸਾਹਿਬ ਦੀ ਟੀਕਾ ਲਵਾਉਂਦਿਆਂ ਦੀ ਜਿਹੜੀ ਫੋਟੋ ਵਾਇਰਲ ਹੋਈ ਹੈ ਸੋਸ਼ਲ ਮੀਡੀਆ ਤੇ, ਕਿਆ ਹੀ ਕਹਿਣੇ ਆ, ਮੋਦੀ ਸਾਹਿਬ ਉਹਦੇ ਵਿਚ ਪੂਰੇ ਠਾਕਿਆਂ ਨਾਲ ਹੱਸ ਰਹੇ ਲੱਗ ਰਹੇ ਆ ਔਰ ਫੇਸ ਦੇ ਉੱਤੇ ਪੂਰਾ ਇੱਕ ਜਿਹੜਾ ਖੁਸ਼ੀ ਜਿਹੜੀ ਉਹ ਝਲਕ ਰਹੀ ਆ, ਉਹ ਟੀਕਾ ਲਗਵਾਉਣ ਦੀ ਆ ਜਾਂ ਫਿਰ ਦੇਸ਼ ਵਾਸੀਆਂ ਨੂੰ ਭਰੋਸੇ ਵਿਚ ਲੈਣ ਦੀ ਆ ਵੀ ਵਾਕਈ ਟੀਕੇ ਦੇ ਨਾਲ ਕਰੋਨਾ ਜਿਹੜਾ ਉਹ ਅਸੀਂ ਕਾਬੂ ਕਰ ਲੈਣਾ ਜੀ।
ਹਾਂ ਨਹੀਂ, ਉਹਦੇ ਚ ਇੱਕ ਚਰਚਾ ਇਹ ਚੱਲੀ ਸੀ, ਪ੍ਰਧਾਨ ਮੰਤਰੀ ਨੇ ਜਿਹੜੇ ਟੀਕਾ ਲਾ ਰਹੇ ਨਰਸ ਨੂੰ ਪੁੱਛਿਆ ਵੀ ਕਿਹੜੀ ਸੂਈ ਲਾ ਰਹੇ ਹੋ, ਵੈਟਨਰੀ ਹਸਪਤਾਲ ਵਾਲੇ ਤਾਂ ਮੋਟੀ ਸੂਈ ਲਾਉਂਦੇ ਆ, ਤੇ ਨਰਸ ਨੇ ਕਿਹਾ ਵੀ ਨਹੀਂ ਨਹੀਂ ਜੀ ਅਸੀਂ ਤਾਂ ਨਾਰਮਲ ਸੂਈ ਲਾ ਰਹੇ ਆ, ਤੇ ਫਿਰ ਪ੍ਰਧਾਨ ਮੰਤਰੀ ਨੇ ਆਖਿਆ ਕਿ ਆਗੂਆਂ ਦੀ ਜਿਹੜੀ ਚਮੜੀ ਹੈ ਉਹ ਮੋਟੀ ਹੁੰਦੀ ਹੈ ਤੇ ਸੂਈ ਤੁਸੀਂ ਮੋਟੀ ਨੀ ਲਾ ਰਹੇ, ਔਰ ਇਸੇ ਕਰਕੇ ਉਹ ਜਿਹੜਾ ਹਾਸਾ ਠੱਠਾ ਚੱਲਿਆ ਉੱਥੇ ਉਹਨਾਂ ਦਾ ਜਿਹੜਾ ਚਿਹਰਾ ਹੈਗਾ ਉਹ ਇਹ ਪ੍ਰਸ਼ਨ ਉੱਤਰ ਦੇ ਵਿਚ ਇਸ ਤਰ੍ਹਾਂ ਦੀ ਜਿਹੜੀ ਹੈ ਬੋਲਬਾਣੀ ਜਦੋਂ ਹੋਈ ਤਾਂ ਹੀ ਉਹਦੀਆਂ ਜਿਹੜੀਆਂ ਤਸਵੀਰਾਂ ਹੈਗੀਆਂ ਨੇ ਉਸੇ ਲਹਿਜੇ ਦੇ ਵਿਚ ਪ੍ਰਕਾਸ਼ਿਤ ਹੋਈਆਂ ਨੇ ਜਾਂ ਵੀਡੀਓ ਵਾਇਰਲ ਹੋਈਆਂ
ਨੇ। ਅੱਛਾ, ਇੱਕ ਪੰਜਾਬ ਦੀ ਗੱਲ ਕਰਨੀ ਬੜੀ ਜ਼ਰੂਰੀ ਹੈ ਕਿਉਂਕਿ ਪੰਜਾਬ ਸਰਕਾਰ ਦਾ ਜਿਹੜਾ ਬਜਟ ਸੈਸ਼ਨ ਆ ਕੱਲ ਸ਼ੁਰੂ ਹੋਇਆ ਔਰ ਕਾਫੀ ਕਹਿੰਦੇ ਵਿਧਾਨ ਸਭਾ ਦੇ ਵਿਚ ਹੰਗਾਮਾ ਹੋਇਆ ਜਦੋਂ ਰਾਜਪਾਲ ਭਾਸ਼ਣ ਦੇ ਰਹੇ ਸੀਗੇ ਤੇ ਰਾਜਪਾਲ ਨੂੰ ਆਪਣਾ ਭਾਸ਼ਣ ਵੀ ਵਿਚੇ ਹੀ ਸਮੇਟਣਾ ਪਿਆ ਕਿਉਂਕਿ ਖੇਤੀ ਕਾਨੂੰਨਾਂ ਖਿਲਾਫ਼ ਵਿਰੋਧੀ ਧਿਰਾਂ ਵੱਲੋਂ ਨਾਅਰੇਬਾਜ਼ੀ ਜਿਹੜੀ ਆ ਉਹ ਕੀਤੀ ਗਈ ਹੈ, ਇੱਥੋਂ ਤੱਕ ਕਿ ਬੈਂਸ ਭਰਾਵਾਂ ਨੇ ਭਾਸ਼ਣ ਦੀਆਂ ਕਾਪੀਆਂ ਵੀ ਜਿਹੜੀਆਂ ਆ ਪਾੜ ਦਿੱਤੀਆਂ ਤੇ ਉਧਰ ਕਾਫੀ ਜਿਹੜੇ ਆਪ ਵਿਧਾਇਕ ਆ ਉਹ ਵੀ ਕਹਿੰਦੇ ਸਾਈਕਲਾਂ ਤੇ ਵਿਧਾਨ ਸਭਾ ਪਹੁੰਚੇ ਆ।
ਹਾਂਜੀ, ਇਹ ਡਰਾਮਾ ਵੈਸੇ ਚੰਗਾ ਹੁੰਦਾ ਹੈ, ਅਸੀਂ ਤਾਂ ਇਹ ਬੜੇ ਦੇਰ ਦਾ ਦੇਖ ਰਹੇ ਹਾਂ
ਜੀ,
ਜਦੋਂ ਵੀ ਕੋਈ ਵੀ ਸਰਕਾਰ ਹੋਵੇ ਕੋਈ ਵੀ ਵਿਰੋਧੀ ਧਿਰ ਹੋਵੇ ਤੇ ਕੋਈ ਵੀ ਤੀਜੀ ਪਾਰਟੀ ਹੋਵੇ, ਚਲੋ ਤੀਜੀ ਪਾਰਟੀ ਤਾਂ ਇਸ ਵਾਰ ਆਈ ਹੈ ਅੱਗੇ ਤਾਂ ਦੋ ਹੀ ਪਾਰਟੀਆਂ ਰਹੀਆਂ
ਜੀ,
ਜਦੋਂ ਵੀ ਕੋਈ ਰਾਜਪਾਲ ਦਾ ਭਾਸ਼ਣ ਹੋਵੇ ਚਾਹੇ ਉਹ ਵਿਧਾਨ ਸਭਾ ਦੇ ਵਿਚ ਹੋਵੇ ਤੇ ਚਾਹੇ ਉਹ ਰਾਜ ਸਭਾ ਦੇ ਵਿਚ ਹੋਵੇ ਉਪ ਸਭਾਪਤੀ ਦਾ ਭਾਸ਼ਣ, ਉਦੋਂ ਵਿਰੋਧੀ ਪਾਰਟੀਆਂ ਇਸੇ ਤਰ੍ਹਾਂ ਹੀ ਹੰਗਾਮਾ ਕਰਦੀਆਂ, ਇਹ ਸਕ੍ਰਿਪਟ ਸਾਰੀ ਜਿਹੜੀਆਂ ਖਬਰਾਂ ਦੀ ਸਾਨੂੰ ਉਦੋਂ ਪੜ੍ਹਨ ਸੁਣਨ ਦੇਖਣ ਨੂੰ ਮਿਲਦੀ ਹੈ
ਜੀ,
ਜਦੋਂ ਰੂਲਿੰਗ ਪਾਰਟੀ ਦੇ ਬੰਦੇ ਬੋਲ ਰਹੇ ਸਨ ਤਾਂ ਜਦੋਂ ਗਵਰਨਰ ਬੋਲ ਰਿਹਾ ਸੀ ਜਾਂ ਉਪ ਰਾਸ਼ਟਰਪਤੀ ਬੋਲ ਰਿਹਾ ਸੀ ਤੇ ਬਾਕੀ ਬੰਦੇ ਉੱਠ ਕੇ ਉਹਨਾਂ ਨੂੰ ਚਲੇ ਗਏ ਜਾਂ ਵੈਲ ਤੱਕ ਪਹੁੰਚ ਗਏ ਜਾਂ ਉਹਨਾਂ ਨੂੰ ਭਾਸ਼ਣ ਦੇ ਵਿਚ ਦਿੱਕਤ ਆਉਣੀ ਸ਼ੁਰੂ ਹੋ ਗਈ, ਨਾਅਰੇਬਾਜ਼ੀ ਕੀਤੀ, ਕਾਪੀਆਂ ਪਾੜਦੀਆਂ, ਇਹ ਅਕਸਰ ਅਸੀਂ ਦੇਖਦੇ ਹਾਂ ਇਸ ਤਰ੍ਹਾਂ ਦੀ ਗੱਲ, ਇੱਕ ਮੀਡੀਆ ਮਾਇਲੇਜ ਵੀ ਹੋ ਸਕਦੀ ਹੈ, ਦੂਜੀ ਗੱਲ ਇਹ ਹੈ ਕਿ ਇਸ ਤੋਂ ਇਲਾਵਾ ਹੋਰ ਵਿਰੋਧੀ ਧਿਰ ਕੀ ਕਰ ਸਕਦਾ ਕਿਉਂਕਿ ਉਹਦੀ ਗੱਲ ਸੁਣੀ ਨੀ ਜਾਂਦੀ। ਰਾਜਪਾਲ ਦਾ ਭਾਸ਼ਣ ਜਿਹੜਾ ਇੱਕ ਸਕ੍ਰਿਪਟ ਹੁੰਦੀ ਹੈ, ਉਹ ਸਕ੍ਰਿਪਟ ਕੇਂਦਰ ਸਰਕਾਰ ਦੀਆਂ ਸਫਾਈਆਂ ਜਾਂ ਪੰਜਾਬ ਸਰਕਾਰ ਦੀਆਂ ਜਿਹੜੀਆਂ ਸ਼ਲਾਘਾਯੋਗ ਕਾਰਜ ਨੇ ਉਹ ਹੁੰਦੇ ਨੇ, ਉਹਨੇ ਦਾ ਇੱਕ ਪੜ੍ਹ ਕੇ ਸੁਣਾਉਣੇ ਹੁੰਦੇ
ਜੀ,
ਉਹਨੂੰ ਸਕ੍ਰਿਪਟ ਤਿਆਰ ਕਰਕੇ ਸਪੀਕਰ ਵੱਲੋਂ ਦਿੱਤੀ ਜਾਂਦੀ ਹੈ। ਕੱਲ ਜਿਹੜਾ ਵੀ ਡਰਾਮਾ ਹੋਇਆ ਇਹ ਮੀਡੀਆ ਮਾਇਲੇਜ ਲੈਣ ਦਾ ਤਰੀਕਾ ਸੀਗਾ, ਉਹਦੇ ਚ ਸਾਫ਼ ਤੌਰ ਤੇ ਇਹ ਸੀਗਾ ਕਿ ਜਿੱਥੇ ਰੂਲਿੰਗ ਪਾਰਟੀ ਹੈ ਕਾਂਗਰਸ, ਉਹਨੇ ਪੈਟਰੋਲ ਡੀਜ਼ਲ ਦੇ ਵੱਧ ਰਹੇ ਰੇਟਾਂ ਦੇ ਖਿਲਾਫ਼ ਕੇਂਦਰ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ, ਵਿਰੋਧ ਪ੍ਰਦਰਸ਼ਨ ਕੀਤਾ। ਅਕਾਲੀ ਦਲ ਨੇ ਪੰਜਾਬ ਸਰਕਾਰ ਦੇ ਖਿਲਾਫ਼ ਕੀਤਾ ਤੇ ਆਮ ਆਦਮੀ ਪਾਰਟੀ ਨੇ ਵੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਖਿਲਾਫ਼ ਦੋਨਾਂ ਦੇ ਖਿਲਾਫ਼ ਕੀਤਾ। ਜਿੱਦਾਂ ਤੁਸੀਂ ਦੱਸਿਆ ਕਿ ਅਕਾਲੀ ਦਲ ਦੇ ਨਾਲ ਨਾਲ ਲੋਕ ਇਨਸਾਫ਼ ਪਾਰਟੀ ਨੇ ਵੀ ਰਾਜਪਾਲ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ, ਹੱਥਾਂ ਚ ਬੈਨਰ ਲੈ ਕੇ ਆਏ, ਕਿਸਾਨੀ ਅੰਦੋਲਨ ਦਾ ਮੁੱਦਾ ਉਹਨਾਂ ਨੇ ਚੁੱਕਿਆ, ਆਮ ਆਦਮੀ ਪਾਰਟੀ ਨੇ ਵੀ ਖੜੇ ਹੋ ਕੇ ਨਾਅਰੇਬਾਜ਼ੀ ਕੀਤੀ, 20 ਮਿੰਟ ਦਾ ਜਿਹੜਾ ਭਾਸ਼ਣ ਹੈ ਉਹ ਪੂਰਾ ਕੀਤਾ ਤੇ ਸਦਨ ਦੇ ਵਿਚੋਂ ਰਾਜਪਾਲ ਚਲੇ ਗਏ। ਔਰ ਬਿਕਰਮ ਸਿੰਘ ਮਜੀਠਾ ਨੇ ਵੀ ਗਵਰਨਰ ਨੂੰ ਗੋ ਬੈਸ ਦੇ ਨਾਅਰੇ ਲਾਏ। ਇਕ ਪਹਿਲਾਂ ਅਕਾਲੀਆਂ ਨੇ ਬੈਰੀਕੇਡ ਵੀ ਤੋੜੇ, ਪੱਥਰਬਾਜ਼ੀ ਹੋਈ, ਪੁਲਿਸ ਕਰਮਚਾਰੀ ਜ਼ਖਮੀ ਹੋਏ, ਪੁਲਿਸ ਨੇ ਪਾਣੀ ਦੀਆਂ ਵਾਛੜਾਂ ਮਾਰੀਆਂ, ਸੁਖਬੀਰ ਬਾਦਲ ਨੂੰ ਹਿਰਾਸਤ ਵਿਚ ਲਿਆ, ਉਹਨਾਂ ਨੇ ਇੱਕ ਰੈਲੀ ਕੀਤੀ ਸੀ 25 ਸੈਕਟਰ ਦੇ ਵਿਚ, ਔਰ ਉੱਥੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਸੀਗਾ ਕਿ ਅਸੀਂ ਪੰਜਾਬ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨ ਦੇ ਤਹਿਤ ਔਰ ਚੰਡੀਗੜ੍ਹ ਪੁਲਿਸ ਦੇ ਨਾਲ ਜਿਹੜੀ ਚੱਕਾ ਮੁਚਕੀ ਹੋਈ ਹੈ, ਪੱਥਰਬਾਜ਼ੀ ਹੋਈ ਹੈ, ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਉਸ ਨੂੰ ਪਾਣੀ ਦੀਆਂ ਵਾਛੜਾਂ ਮਾਰਨੀਆਂ ਪਈਆਂ। ਬੈਰੀਕੇਡ ਤੋੜ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਕਈ ਹੋਰ ਨੇਤਾਵਾਂ ਨੂੰ ਹਿਰਾਸਤ ਵਿਚ ਲਿਆ। ਕੱਲ ਕਿਉਂਕਿ ਸਾਰਾ ਮੀਡੀਆ ਚੰਡੀਗੜ੍ਹ ਸੀਗਾ ਔਰ ਸਾਰੇ ਮੀਡੀਆ ਨੇ ਇਸ ਤਰ੍ਹਾਂ ਦੀਆਂ ਖ਼ਬਰਾਂ ਉਹਨਾਂ ਨੂੰ ਚਾਹੀਦੀਆਂ ਸੀ ਔਰ ਤਿੰਨਾਂ ਪਾਰਟੀਆਂ ਨੂੰ ਚੰਗੀ ਜਗ੍ਹਾ ਮਿਲੀ ਹੈਗੀ ਹੈ ਪ੍ਰਿੰਟ ਮੀਡੀਆ ਦੇ ਵਿਚ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿਚ ਵੀ। ਦੂਜੇ ਪਾਸੇ ਪੰਜਾਬ ਸਰਕਾਰ ਨੇ ਆਪਣੀ ਕੈਬਨਿਟ ਦੀ ਮੀਟਿੰਗ ਰੱਖੀ ਸੀ ਜਿਹਦੇ ਵਿਚ ਉਹਨਾਂ ਨੇ ਹੁਣ ਇੱਕ ਮਤਾ ਪਾਇਆ ਕਿ ਮਿਲਾਵਟੀ ਸ਼ਰਾਬ ਦੇ ਨਾਲ ਜੇਕਰ ਮੌਤ ਹੁੰਦੀ ਹੈ ਤਾਂ ਦੋਸ਼ੀ ਨੂੰ ਸਜ਼ਾਏ ਮੌਤ ਦਿੱਤੀ ਜਾਵੇ। 28 ਐਕਟ ਦੇ ਵਿਚ ਸੋਧ ਕੀਤੀ ਗਈ ਹੈ ਤੇ ਦੋਸ਼ੀ ਨੂੰ ਹੀ ਜਿਹੜਾ ਪੀੜਤ ਪਰਿਵਾਰ ਨੂੰ ਜਿਹੜਾ ਮੁਆਵਜ਼ਾ ਹੈਗਾ ਉਹ ਦੋਸ਼ੀ ਨੂੰ ਦੇਣਾ ਪਏਗਾ। ਪਹਿਲਾਂ ਇਹ ਹੁੰਦਾ ਸੀਗਾ ਪਿੱਛੇ ਜੇ ਤੁਹਾਨੂੰ ਯਾਦ ਹੋਣਾ ਕਿ ਅੰਮ੍ਰਿਤਸਰ ਦੇ ਵਿਚ ਗੁਰਦਾਸਪੁਰ ਦੇ ਵਿਚ ਤੇ ਤਰਨ ਤਾਰਨ ਦੇ ਵਿਚ ਜ਼ਹਿਰੀਲੀ ਸ਼ਰਾਬ ਨਾਲ ਕਾਫੀ ਮੌਤਾਂ ਹੋਈਆਂ ਸੀ ਔਰ ਸਰਕਾਰ ਨੂੰ 3-3 ਲੱਖ ਰੁਪਇਆ 5-5 ਲੱਖ ਰੁਪਇਆ ਉਹਨਾਂ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣਾ ਪਿਆ। ਖਜ਼ਾਨੇ ਤੇ ਫਰਕ ਪੈਂਦਾ, ਬੰਦਾ ਸ਼ਰਾਬ ਜਿਹੜਾ ਕੱਢਦਾ ਜਾਂ ਵੇਚਦਾ ਔਰ ਭੁਗਤਣੀ ਜਿਹੜੀ ਸਰਕਾਰ ਨੂੰ ਪੈਂਦੀ ਹੈ, ਭਾਵੇਂ ਪੁਲਿਸ ਦੀ ਮਿਲ ਭੁਗਤ ਹੁੰਦੀ ਹੈ, ਪੁਲਿਸ ਨੂੰ ਪਤਾ ਹੁੰਦਾ ਕਿ ਆਹ ਬੰਦਾ ਮਾੜੇ ਚੰਗੇ ਕੰਮ ਕਰਦਾ, ਪਰ ਜਦੋਂ ਘਟਨਾ ਵਾਪਰਦੀ ਹੈ ਤਾਂ ਉਦੋਂ ਸਰਕਾਰ ਦੇ ਖਿਲਾਫ ਇਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾਂਦਾ, ਲਾਸ਼ ਨੂੰ ਰੱਖ ਕੇ ਉਹਦਾ ਮੁਆਵਜ਼ਾ ਮੰਗਿਆ ਜਾਂਦਾ, ਸਰਕਾਰੀ ਨੌਕਰੀ ਮੰਗੀ ਜਾਂਦੀ ਹੈ, ਤਾਂ ਉਸ ਸਮੇਂ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਵੀ ਇਹ ਕੀ ਹੁਣ ਕਰੀਏ, ਲਾਅ ਐਂਡ ਆਰਡਰ ਦੀ ਪਟੀਸ਼ਨ ਵੀ ਹੋ ਜਾਂਦੀ ਹੈ। ਬਹੁਤੇ ਵਾਰੀ ਦੇਖੀਦਾ ਕਿ ਇਸ ਤਰ੍ਹਾਂ ਜਦੋਂ ਲੋਕ ਲਹਿਰ ਉੱਠਦੀ ਹੈ ਤਾਂ ਉਦੋਂ ਕਾਫੀ ਮਾਹੌਲ ਇਸ ਤਰ੍ਹਾਂ ਦਾ ਬਣ ਜਾਂਦਾ ਕਿ ਪੀੜਤ ਪਰਿਵਾਰ ਦੇ ਲਈ ਹਮਦਰਦੀ ਹੋ ਜਾਂਦੀ ਹੈ, ਭਾਵੇਂ ਉਹਦੀ ਮੌਤ ਉਹਦੀ ਆਪਣੀ ਗਲਤੀ ਨਾਲ ਹੋਈ ਹੋਵੇ। ਹੁਣ ਪਿੱਛੇ ਜੇ ਵੀ ਚੱਲਿਆ ਸੀ ਕਿ ਜਿਹੜੇ ਸ਼ਰਾਬ ਨਾਲ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਨੂੰ ਸ਼ਹੀਦ ਦਾ ਦਰਜਾ ਦੇ ਦਿੱਤਾ ਜਾਵੇ। ਹੁਣ ਹਰ ਬੰਦੇ ਨੂੰ ਸ਼ਹੀਦ ਦਾ ਦਰਜਾ, ਜਿਹੜੇ ਅਸਲ ਦੇ ਵਿਚ ਜਿਹੜੇ ਸ਼ਹੀਦ ਹੋਏ ਨੇ ਇਹਦਾ ਮਤਲਬ ਹੈ ਕਿ ਉਹਨਾਂ ਦੇ ਨਾਲ ਅਸੀਂ ਇੱਕ ਤਰ੍ਹਾਂ ਦਾ ਵਿਤਕਰਾ ਕਰ ਰਹੇ ਹਾਂ ਜਾਂ ਉਹਨਾਂ ਦੀ ਬੇਇੱਜ਼ਤੀ ਕਰ ਰਹੇ ਹਾਂ।
ਬਿਲਕੁਲ,
ਹੁਣ ਜਿਹੜਾ ਨਵਾਂ 28 ਐਕਟ ਦੇ ਵਿਚ ਸੋਧ ਕੀਤੀ ਹੈ ਉਹਨਾਂ ਨੇ ਆਖਿਆ ਕਿ ਜਿਹੜਾ ਵੀ ਬੰਦਾ ਕੋਈ ਹਾਨੀਕਾਰਕ ਪਦਾਰਥ ਮਿਲਾਏਗਾ ਸ਼ਰਾਬ ਦੇ ਵਿਚ ਜਾਂ ਇਸ ਤਰ੍ਹਾਂ ਦੇ ਵਿਚ ਉਹ ਸਜ਼ਾ ਦਾ ਹੱਕਦਾਰ ਹੋਏਗਾ, ਉਮਰ ਕੈਦ ਦੀ ਸਜ਼ਾ ਹੋਏਗੀ, 20 ਲੱਖ ਰੁਪਏ ਜੁਰਮਾਨਾ ਹੋਏਗਾ, ਜੇ ਡਿਸੇਬਿਲਟੀ ਹੋ ਜਾਂਦੀ ਹੈ ਇਸ ਤਰ੍ਹਾਂ ਦੀ ਤਾਂ 10 ਲੱਖ ਰੁਪਏ ਤੱਕ ਜੁਰਮਾਨਾ ਲਾਇਆ ਜਾ ਸਕਦਾ ਹੈ, ਜੇ ਕੋਈ ਗੰਭੀਰ ਨੁਕਸਾਨ ਹੋ ਜਾਂਦਾ ਤਾਂ 5 ਲੱਖ ਰੁਪਏ ਤੱਕ ਦਾ ਜੁਰਮਾਨਾ। ਇਸ ਤਰ੍ਹਾਂ ਉਹਨਾਂ ਨੇ ਜਿਹੜੀ 28 ਐਕਟ ਦੇ ਵਿਚ ਸੋਧ ਕੀਤੀ ਹੈ। ਚਾਰ ਵਿਭਾਗਾਂ ਨੇ ਇਹਨੂੰ ਹਰੀ ਝੰਡੀ ਵੀ ਦਿੱਤੀ ਹੈ, ਪੰਜਾਬ ਕੈਬਨਿਟ ਨੇ ਸਹਿਕਾਰੀ ਸੋਸਾਇਟੀ ਐਕਟ ਦੇ ਵਿਚ ਵੀ ਬਦਲਾਅ ਕੀਤਾ ਹੈ।
ਬਿਲਕੁਲ, ਸੋ ਸ਼ਰਾਬ ਮਾਫੀਆ ਖਿਲਾਫ਼ ਇਹੋ ਜਿਹੀਆਂ ਜਿਹੜੀਆਂ ਸਖ਼ਤ ਸਜ਼ਾਵਾਂ ਜਿਹੜੀਆਂ ਉਹ ਮੈਨੂੰ ਲੱਗਦਾ ਕਿ ਇੱਕ ਵਧੀਆ ਕਦਮ ਵੀ ਆ, ਕਿਉਂਕਿ ਪੱਛਮੀ ਦੇਸ਼ਾਂ ਦੇ ਵਿੱਚ ਦੇਖਿਆ ਜਾਵੇ ਤਾਂ ਵਾਕਈ ਇਹੋ ਜਿਹੇ ਬਹੁਤ ਸਾਰੇ ਕਾਨੂੰਨ ਹੈਗੇ ਆ ਜਿੱਥੇ ਜਿਹੜਾ ਅਸਲ ਦੇ ਵਿੱਚ ਜ਼ਿੰਮੇਵਾਰ ਦੋਸ਼ੀ ਹੈ ਹਨਾ ਉਹਨੂੰ ਹੀ ਇਹੋ ਜਿਹੇ ਹਰਜ਼ਾਨੇ ਉਹਨੂੰ ਹੀ ਇਹੋ ਜਿਹੇ ਮੁਆਵਜ਼ੇ ਜਿਹੜੇ ਉਹ ਭਰਨੇ ਪੈਂਦੇ ਆ। ਸਰਕਾਰ ਜਿਹੜੀ ਹੈ ਉਹ ਆਪਣੇ ਵੱਲੋਂ ਇਹੋ ਜਿਹਾ ਕੋਈ ਮੁਆਵਜ਼ਾ ਜਿਹੜਾ ਉਹ ਨਹੀਂ ਦਿੰਦੀ, ਪਰ ਜੇਕਰ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਵੀ ਇਹੋ ਜਿਹੇ ਜਿਹੜੇ ਕਾਨੂੰਨ ਨੇ ਉਹ ਲਿਆਂਦੇ ਜਾ ਰਹੇ ਆ ਤਾਂ ਮੈਨੂੰ ਲੱਗਦਾ ਕਿ ਇੱਕ ਵਧੀਆ ਕਦਮ ਹੈ। ਅੱਛਾ, ਅਗਲੀ ਖਬਰ ਵੱਲ ਵਧੀਏ ਤਾਂ ਬੇਟਾ ਸਾਹਿਬ, ਬਹਿਬਲ ਗੋਲੀ ਕਾਂਡ ਦੇ ਸੰਬੰਧ ਦੇ ਵਿੱਚ ਸੈਣੀ ਤੇ ਉਮਰਾ ਨੰਗਲ ਦੀ ਗ੍ਰਿਫ਼ਤਾਰੀ ਤੇ ਹੁਣ ਰੋਕ ਲਾਈ ਗਈ ਹੈ, ਇਹਦੇ ਉੱਤੇ ਕੀ ਟਿੱਪਣੀ ਕਰਨੀ ਚਾਹੋਗੇ?
ਹਾਂਜੀ ਬਿਲਕੁਲ, ਕਿਉਂਕਿ ਇਹ ਲੰਬਾ ਮਾਮਲਾ ਹੋ ਗਿਆ, ਬਹੁਤ ਲੰਬਾ ਚਲਾ ਗਿਆ ਮਾਮਲਾ, ਇਹ ਘਟਨਾ ਨੂੰ ਬਹੁਤ ਲੰਬਾ ਸਮਾਂ ਹੋ ਗਿਆ। ਅਦਾਲਤੀ ਪੇਚ ਦੇ ਵਿਚ ਇਹ ਘਟਨਾ ਜਿਹੜੀ ਹੈਗੀ ਹੈ ਉਹ ਇੰਨੀ ਜ਼ਿਆਦਾ ਉਲਝ ਗਈ, ਲੱਗਦਾ ਸੀਗਾ ਕਿ ਜਲਦੀ ਇਹਦਾ ਨਤੀਜਾ ਆਏਗਾ। ਪਿਛਲੇ ਵਾਰੀ ਤਾਂ ਇਹ ਲੱਗ ਰਿਹਾ ਸੀਗਾ ਕਿ ਬਹੁਤ ਛੇਤੀ ਇਹਨਾਂ ਦੀਆਂ ਗ੍ਰਿਫ਼ਤਾਰੀਆਂ ਹੋ ਸਕਦੀਆਂ ਨੇ, ਪਰ ਦੂਜੇ ਪਾਸੇ ਜਦੋਂ ਵਕੀਲਾਂ ਦੀਆਂ ਘੁੰਡੀਆਂ ਜਿਵੇਂ ਕਹਿੰਦੇ ਆ ਕਿ ਜਿਹੜਾ ਕਾਨੂੰਨ ਹੈ, ਕਾਨੂੰਨ ਦਾ ਨੱਕ ਮੋਹ ਮਰਗਾ ਹੈਗਾ, ਉਹਨੂੰ ਕਿਵੇਂ ਮੁੜਿਆ ਜਾ ਸਕਦਾ, ਉਹਨੂੰ ਕਿਵੇਂ ਜਿਹੜਾ ਅੱਗੇ ਵਧਾਇਆ ਜਾ ਸਕਦਾ, ਛੋਟਾ ਵੱਡਾ ਕੀਤਾ ਜਾ ਸਕਦਾ, ਇਹ ਸਾਰਾ ਵਕੀਲਾਂ ਦੇ ਹੱਥ ਦੇ ਵਿੱਚ ਹੁੰਦਾ ਔਰ ਵਕੀਲ ਇਸ ਦੀਆਂ ਘੁੰਡੀਆਂ ਵੀ ਦੱਸ ਦਿੰਦੇ ਨੇ ਕਿ ਇਸ ਤਰ੍ਹਾਂ ਕਰੋ ਇਸ ਤਰ੍ਹਾਂ ਕਰੋ ਔਰ ਉਹ ਘੁੰਡੀਆਂ ਸਾਨੂੰ ਨਜ਼ਰ ਵੀ ਆਉਂਦੀਆਂ। ਜਦੋਂ ਕੋਈ ਆਮ ਵਿਅਕਤੀ ਹੁੰਦਾ ਜੇ ਉਸ ਨੂੰ ਓਹਦੇ ਤੇ ਕੋਈ ਪਰਚਾ ਦਰਜ ਹੋ ਜਾਵੇ, ਚਾਹੇ ਉਹ ਛੋਟਾ ਹੀ ਪਰਚਾ ਦਰਜ ਹੋ ਜਾਵੇ, ਚਾਹੇ ਓਹਦੇ ਚ ਕੋਈ ਬਾਹਲੀ ਵੱਡੀ ਸਜ਼ਾ ਨਾ ਹੋਵੇ, ਕੋਈ ਲੜਾਈ ਝਗੜੇ ਦਾ ਹੀ ਹੋਵੇ, ਜਿਹਨੂੰ 25-26 ਦੀ ਘਟਨਾ ਕਹਿੰਦੇ ਆ, 23-24 ਦੀ ਘਟਨਾ ਕਹਿੰਦੇ ਆ, ਜਿਹਦੀ ਜਮਾਨਤ SDM ਲੈ ਸਕਦਾ, ਤਾਂ ਉਦੋਂ ਤਾਂ ਓਹਨੂੰ ਬਹੁਤ ਜਿਆਦਾ ਖੱਜਲ ਖੁਆਰੀ ਹੁੰਦੀ ਹੈ। ਪਰ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਕਿਸੇ ਵੱਡੇ ਬੰਦੇ ਦੇ ਉੱਤੇ ਬਹੁਤ ਵੱਡੇ ਮੁਕੱਦਮੇ ਦਰਜ ਹੋ ਜਾਣ, ਕਰਪਸ਼ਨ ਦੇ ਦਰਜ ਹੋ ਜਾਣ, ਅਣਗਹਿਲੀ ਦੇ ਦਰਜ ਹੋ ਜਾਣ, ਜਾਂ ਓਹਦੇ ਤੋਂ ਕੋਈ ਐਸੀ ਗਲਤੀ ਹੋ ਜੇ ਜਿਹਦੇ ਨਾਲ ਕੋਈ 307 ਜਾਂ ਕੋਈ ਇਸ ਤਰ੍ਹਾਂ ਦੀ ਜਿਹੜੀ ਘਟਨਾ ਨਾਲ ਜੁੜਦੀ ਹੋਵੇ, ਤਾਂ ਉਸ ਸਮੇਂ ਸਾਫ਼ ਤੌਰ ਤੇ ਦਿਸ ਜਾਂਦਾ ਕਾਨੂੰਨ ਦੇ ਜਿਹੜੇ ਘਾੜੇ ਨੇ ਉਹ ਕੋਈ ਨੁਕਤਾ ਲੱਭ ਲਿਆਉਂਦੇ ਨੇ ਕਿ ਨਹੀਂ ਜੀ ਇਹਦੀ ਗਲਤੀ ਨੀ। ਮੰਨ ਲਓ ਕੋਈ ਰੋਡ ਐਕਸੀਡੈਂਟ ਹੀ ਹੋ ਜੇ, ਕੋਈ VIP ਕਾਰ ਚਲਾ ਰਿਹਾ ਹੋਵੇ, ਤਾਂ ਉਹ ਦੋ ਬੰਦੇ ਖੜੇ ਕਰ ਦਿੰਦੇ ਨੇ ਕਿ ਨਹੀਂ ਜੀ ਕਾਰ ਤਾਂ ਅਸੀਂ ਚਲਾ ਰਹੇ ਸੀਗੇ, ਇਹਨੂੰ ਤਾਂ ਫਸਾਇਆ ਗਿਆ। ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਕਿ ਇਸ ਤਰ੍ਹਾਂ ਦੇ ਕੇਸ ਦੇ ਵਿੱਚ ਬੜੀ ਛੇਤੀ ਰਾਜੀਨਾਮਾ ਕਰਾ ਦਿੱਤਾ ਜਾਂਦਾ, ਕਿਉਂਕਿ ਵੱਡਾ ਬੰਦਾ ਜੀ, ਉਹ ਗਰੀਬ ਦੀ ਜਿਹੜੀ ਇੱਜ਼ਤ ਹੈ ਉਹ ਪੈਸੇ ਦੀ ਚਾਦਰ ਨਾਲ ਢੱਕ ਦਿੱਤੀ ਜਾਂਦੀ ਹੈ। ਇਹ ਜਿਹੜਾ ਬਹਿਬਲ ਗੋਲੀਕਾਂਡ ਹੈ, ਬੜੀ ਲੰਬੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ ਕਿ ਇਹਦੇ ਵਿੱਚ ਕੁਛ ਹੱਲ ਨਿਕਲੇ, ਪਤਾ ਲੱਗੇ ਕਿ ਗੋਲੀ ਕਿਉਂ ਚਲਾਈ ਗਈ, ਕਿਹਨੇ ਚਲਾਈ, ਕਿਹਦੇ ਕਹਿਣ ਤੇ ਚਲਾਈ, ਔਰ ਉਹਦੇ ਪਿੱਛੇ ਕਾਰਨ ਕੀ ਸੀ, ਰਾਜਨੀਤਿਕ ਕਾਰਨ ਕੀ ਸੀਗਾ ਜਾਂ ਹੋਰ ਕੋਈ ਕਾਰਨ ਕੀ ਸੀਗਾ। ਇਹ ਦੋਨਾਂ ਵੱਡੇ ਆਗੂਆਂ ਨੇ ਆਪੋ ਆਪਣੇ ਜਿਹੜੇ ਵੱਡੇ ਵਕੀਲ ਕਰਕੇ ਵੱਡੇ ਕਾਨੂੰਨ ਘਾੜੇ ਜਿਹੜੇ, ਕਿਉਂਕਿ ਪੁਲਿਸ ਹੀ ਇਹਦੇ ਵਿੱਚ ਗਵਾਹ ਹੈ ਤੇ ਪੁਲਿਸ ਹੀ ਇਹਦੇ ਵਿੱਚ ਸ਼ਿਕਾਇਤ ਕਰਦਾ ਹੈ
ਜੀ।
ਔਰ ਕਈ ਪੁਲਿਸ ਦੇ ਆਗੂ ਐਸੇ ਵੀ ਨੇ ਜਿਹੜੇ ਰਿਟਾਇਰ ਹੋ ਚੁੱਕੇ ਨੇ, ਜਿਹੜੇ ਆਪਣੇ ਬੌਸ ਦੇ ਖਿਲਾਫ਼ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਰਨਾ ਚਾਹੁੰਦੇ, ਉਹਨਾਂ ਨੂੰ ਲੱਗਦਾ ਹੈ ਕਿ ਜੇ ਅਸੀਂ ਗੱਲ ਕੀਤੀ ਤਾਂ ਕੱਲ ਨੂੰ ਸਾਡੇ ਪੁਲਿਸ ਮੁਲਾਜ਼ਮ ਸਾਡੇ ਖਿਲਾਫ਼ ਨਾ ਹੋ ਜਾਣ, ਜਿਹੜੇ ਮਹਿਕਮੇ ਦੇ ਵਿੱਚ ਤੁਸੀਂ ਨੌਕਰੀ ਕਰਦੇ ਰਹੇ, ਜਿਹੜੇ ਮਹਿਕਮੇ ਤੋਂ ਤੁਸੀਂ ਰੋਟੀ ਖਾਂਦੇ ਰਹੇ, ਅੱਜ ਤੁਸੀਂ ਉਹਨਾਂ ਅਫਸਰਾਂ ਦੇ ਖਿਲਾਫ਼ ਕਿਉਂ ਹੋ ਗਏ ਹੋ, ਕਿਉਂਕਿ ਪੁਲਿਸ ਦੇ ਵਿੱਚ ਕਦੇ ਯੂਨੀਅਨ ਨਹੀਂ ਹੁੰਦੀ
ਜੀ।
ਲੇਕਿਨ ਪੁਲਿਸ ਦੇ ਵਿੱਚ ਇਹ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਸਿਰਜਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੀ ਬਹਿਬਲ ਗੋਲੀਕਾਂਡ ਹੋਇਆ ਸੀਗਾ ਉਹ ਪੁਲਿਸ ਦੀ ਕੋਈ ਗਲਤੀ ਨਹੀਂ ਸੀ। ਅਦਾਲਤ ਵੀ ਕਿਸੇ ਸਿੱਟੇ ਤੇ ਹਾਲੇ ਤੱਕ ਨਹੀਂ ਪਹੁੰਚ ਸਕੀ, ਬਹੁਤ ਸਾਰੇ ਜੱਜ ਸਾਹਿਬਾਨਾਂ ਨੇ ਇਸ ਕੇਸ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ, ਕਿਸੇ ਨੇ ਕਹਿ ਦਿੱਤਾ ਕਿ ਮੇਰੀ ਨਿੱਜੀ ਜ਼ਿੰਦਗੀ ਦਾ ਮਸਲਾ ਜੀ, ਔਰ ਉਹਨਾਂ ਨੇ ਇਹ ਫਾਈਲ ਕਿਸੇ ਹੋਰ ਨੂੰ ਭੇਜ ਦਿੱਤੀ। ਅੱਗੇ ਦੀ ਅੱਗੇ ਚੱਲਦਾ 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 ਇਹ ਮੁਕੱਦਮਾ ਜਿਹੜਾ ਹੈਗਾ ਹਾਈਕੋਰਟ ਦੇ ਫੈਸਲੇ ਦੀ ਹਾਲੇ ਤੱਕ ਅਦਾਲਤ ਨੂੰ ਉਹਨਾਂ ਆਪਣੇ ਨਕਲ ਨਹੀਂ ਮਿਲ ਸਕੀ ਹਾਈਕੋਰਟ ਦੇ ਫੈਸਲੇ ਦੀ ਲੋਅਰ ਕੋਰਟ ਨੂੰ, ਔਰ ਫਰੀਦਕੋਟ ਦੀ ਸੈਸ਼ਨ ਕੋਰਟ ਦੇ ਵਿੱਚ ਇਹ ਚੱਲ ਰਿਹਾ ਸੀ ਇਸ, ਕਿਉਂਕਿ ਘਟਨਾ ਜਿਹੜੀ ਹੈਗੀ ਹੈ ਕੋਟਪੂਰਾ ਫਰੀਦਕੋਟ ਜ਼ਿਲ੍ਹੇ ਚ ਆਉਂਦਾ ਹੈ, ਬਹਿਬਲ ਕਲਾਂ ਫਰੀਦਕੋਟ ਜ਼ਿਲ੍ਹੇ ਚ ਆਉਂਦਾ ਹੈ
ਜੀ।
ਕੋਈ ਬੰਦੇ ਵਾਅਦਾ ਮਾਫ਼ ਗਵਾਹ ਵੀ ਬਣੇ ਸੀਗੇ, ਉਹਨਾਂ ਨੇ ਵੀ ਆਪਣੀ ਜਿਹੜੀ ਰਿਟ ਪਟੀਸ਼ਨ ਪਾਈ ਹੋਈ ਹੈ, ਉਹਨਾਂ ਨੂੰ ਲੱਗਦਾ ਕਿ ਜੇ ਅਸੀਂ ਇਧਰੋਂ ਬਚ ਕੇ ਤਾਂ ਸਾਨੂੰ ਕਿਸੇ ਹੋਰ ਪਾਸੇ ਨਾ ਉਲਝਾ ਲਿਆ ਜਾਵੇ, ਇਸ ਕਰਕੇ ਇਹਨਾਂ ਦੀ ਜਿਹੜੀ ਗੈਰ ਜ਼ਮਾਨਤੀ ਵਾਰੰਟ ਹੈਗੇ ਨੇ ਉਹਦੇ ਤੇ ਉਹਨਾਂ ਨੂੰ ਰਾਹਤ ਮਿਲੀ ਹੈਗੀ ਹੈ
ਜੀ।
ਔਰ ਉਮਰਾ ਨੰਗਲ ਤੇ ਬਹਿਬਲ ਗੋਲੀਕਾਂਡ ਦੀ ਕਥਿਤ ਤੌਰ ਤੇ ਸਾਜਿਸ਼ ਰਚਨ ਦਾ ਇਲਜ਼ਾਮ ਵੀ ਲੱਗਿਆ ਸੀਗਾ, ਉਧਰ CGM ਨੇ 9 ਮਾਰਚ ਤੱਕ ਜਿਹੜੀ ਸੁਣਵਾਈ ਹੈਗੀ ਹੈ ਇਹ ਮੁਲਤਵੀ ਕੀਤੀ ਹੈ।
ਇਹ
ਕੋਈ ਤੜਪੱਤਣ ਲੱਗਦੀ ਗੱਲ ਕਹਾਣੀ ਨਜ਼ਰ ਨਹੀਂ ਆਉਂਦੀ,
ਕਿਉਂਕਿ
ਪੀੜਤ ਪਰਿਵਾਰ ਵੀ ਹੁਣ ਬਹੁਤ ਲੰਬਾ ਸਫ਼ਰ ਕਰ ਚੁੱਕਿਆ, ਪੀੜਤ ਪਰਿਵਾਰ ਨੂੰ ਵੀ ਲੱਗਦਾ ਕਿ ਇੱਕ ਰਾਜਸੀ ਧਿਰ ਦੇ ਨਾਲ ਅਸੀਂ ਜੇ ਅਸੀਂ ਪੰਗਾ ਲੈਂਦੇ ਹਾਂ ਤਾਂ ਸਾਡੇ ਪਿੱਛੇ ਕੱਲ ਨੂੰ ਕੌਣ ਖੜੇਗਾ। ਦੂਜੇ ਪਾਸੇ ਇਹ ਵੀ ਹੈ ਕਿ ਜਿਹੜਾ ਉੱਥੇ ਮੋਰਚਾ ਲੱਗਿਆ ਸੀ ਬਹਿਬਲ ਕਲਾਂ ਗੋਲੀਕਾਂਡ ਦੇ ਸੰਬੰਧੀ ਬਰਗਾੜੀ
ਜੀ,
ਉਹ ਮੋਰਚੇ ਦਾ ਨਤੀਜਾ ਵੀ ਕੁਝ ਨਹੀਂ ਨਿਕਲਿਆ, ਮੋਰਚੇ ਦੇ ਵਿੱਚ ਵੀ ਸਾਰੀਆਂ ਸਿਆਸੀ ਪਾਰਟੀਆਂ ਨੇ ਰੋਟੀਆਂ ਸੇਕੀਆਂ, ਇਸ ਤੇ ਮੋਰਚਾ ਇੱਕਦਮ ਉਹਨੂੰ ਪੂਰਾ ਹਾਈਟ ਤੇ ਚੜਾ ਕੇ ਕੈਪਚਰ ਕਰ ਲਿਆ ਗਿਆ, ਮੋਰਚਾ ਹਟਾ ਦਿੱਤਾ ਗਿਆ
ਜੀ।
ਪਰ ਉਸ ਤੋਂ ਬਾਅਦ ਇਹ ਸਾਫ਼ ਪਤਾ ਲੱਗ ਗਿਆ ਵੀ ਸਰਕਾਰ ਹੀ ਕਿਵੇਂ ਇਹ ਸਾਰੇ ਮੋਰਚੇ ਨੂੰ ਲਵਾਉਂਦੀ ਹੈ, ਤਾਰ ਪੀਲੋ ਕਰਦੀ ਹੈ ਤੇ ਅਖੀਰ ਤੇ ਜਦੋਂ ਉਹਨੂੰ ਲੱਗਦਾ ਕਿ ਸਾਡੇ ਖਿਲਾਫ਼ ਕੋਈ ਗੱਲ ਜਾਂਦੀ ਹੈ ਤਾਂ ਉਹਨੂੰ ਕਿਵੇਂ ਢਹਿ ਢੇਰੀ ਕਰਦੀ ਹੈ, ਕਿਵੇਂ ਸਿਆਸੀ ਆਗੂ ਜਿਹੜੇ ਉਹ ਵਿਕ ਜਾਂਦੇ ਨੇ ਜਾਂ ਉਹਨਾਂ ਦੇ ਕੋਈ ਨਿੱਜੀ ਜਿਹੜੇ ਹਿੱਤ ਹੁੰਦੇ ਨੇ ਉਸ ਨੂੰ ਸਰਕਾਰ ਉਹਦਾ ਮੁੱਲ ਪਾ ਦਿੰਦੀ ਹੈ ਤੇ ਬਾਅਦ ਦੇ ਵਿੱਚ ਜਿਹੜੀ ਪੀੜਤ ਧਿਰ ਹੁੰਦੀ ਹੈ ਅਸਲ ਵਿੱਚ ਪੀੜਤ ਧਿਰ ਉਹ ਹੱਥ ਮਲਦੇ ਰਹਿ ਜਾਂਦੇ ਨੇ। ਇਹਦੇ ਚ ਵੀ ਇਹ ਹੋਇਆ ਬਹਿਬਲ ਕਲਾਂ ਗੋਲੀਕਾਂਡ ਦੇ ਵਿੱਚ, ਕੋਟਪੂਰਾ ਗੋਲੀਕਾਂਡ ਦੇ ਵਿੱਚ ਅਸੀਂ ਤਾਂ ਬੜਾ ਨੇੜੇ ਉਹ ਦੇਖਿਆ, ਉਦੋਂ ਜਿਹੜੇ ਬੰਦੇ ਮੌਕੇ ਤੇ ਗਵਾਹ ਸੀਗੇ ਪਰਸਪ੍ਰੀਤ ਸਿੰਘ ਔਰ ਇਹਦੇ ਨਾਲ ਦੂਸਰੇ ਆਪਣੇ ਰਣਜੀਤ ਸਿੰਘ ਢੱਡਰੀਆਂ ਵਾਲੇ, ਉਹ ਬਾਅਦ ਚ ਕਿਤੇ ਵੀ ਨਜ਼ਰ ਨਹੀਂ ਆਏ। ਜਦੋਂ ਕੁਰਕੁਰੇ ਗੋਲੀ ਚੱਲਦੀ ਹੈ ਉਹ ਮੌਕੇ ਤੇ ਹੁੰਦੇ ਆ ਉਹ ਜਦੋਂ ਲਾਠੀ ਚਾਰਜ ਹੁੰਦਾ ਸਵੇਰੇ ਤੜਕੇ 5 ਵਜੇ ਪਾਣੀ ਦੀਆਂ ਵਾਛੜਾਂ ਵੱਜਦੀਆਂ ਬਾਅਦ ਦੇ ਵਿੱਚ ਉਹ ਵੀ ਕਿਤੇ ਨਜ਼ਰ ਨਹੀਂ ਆਏ ਸੋ ਬਹੁਤ ਸਾਰੇ ਹਾਲਾਤ ਹੈ ਜਿਹੜੇ ਉਹ ਬਦਲ ਜਾਂਦੇ ਆ ਸੋ ਇਸ ਕੇਸ ਦੇ ਵਿੱਚੋਂ ਜੇ ਹੁਣ ਗ੍ਰਿਫਤਾਰੀ ਤੇ ਰੋਕ ਲੱਗੀ ਹੈ ਹਾਈ ਕੋਰਟ ਨੇ ਰਾਹਤ ਦਿੱਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਨੀ ਲੱਗਦਾ ਕਿ ਇਹਦੇ ਚ ਕੋਈ ਇਨਸਾਫ਼ ਮਿਲਣ ਦੀ ਜਿਹੜੀ ਗੱਲ ਹੈ ਹੋਰ ਪਰਮਾਤਮਾ ਦੀ ਅਦਾਲਤ ਦੇ ਵਿੱਚੋਂ ਤਾਂ ਇਨਸਾਫ਼ ਮਿਲ ਸਕਦਾ
ਜੀ
ਮਨੁੱਖ ਦੀ ਅਦਾਲਤ ਦੇ ਵਿੱਚੋਂ ਇਨਸਾਫ਼ ਮਿਲਣ ਦੀ ਭਾਰਤ ਦੇ ਵਿੱਚ ਕਿਤੇ ਵੀ ਕੋਈ ਨਜ਼ਰ ਆਸ ਉਮੀਦ ਕਿਰਨ ਜਿਹੜੀ ਨਜ਼ਰ ਨਹੀਂ ਆਉਂਦੀ ਜਦੋਂ ਜੱਜ ਸਾਹਿਬਾਨ ਇਹ ਕਹਿ ਦਿੰਦੇ ਕਿ ਇੱਥੋਂ ਮਾਹੌਲ ਇੱਥੇ ਠੀਕ ਨਹੀਂ ਇਸ ਦੇਸ਼ ਦਾ ਮਾਹੌਲ ਠੀਕ ਨਹੀਂ ਇੱਥੇ ਰਹਿਣ ਦਾ ਮਾਹੌਲ ਠੀਕ ਨਹੀਂ ਤਾਂ ਉਦੋਂ ਕੀ ਆਸ ਕੀਤੀ ਜਾ ਸਕਦੀ
ਬਿਲਕੁਲ ਬਿਲਕੁਲ ਸੋ ਇਹ ਵੀ ਬੜਾ ਹੈਰਾਨੀਕੁਨ ਫੈਸਲਾ ਵੈਸੇ ਫੈਸਲੇ ਜਿੰਨੇ ਵੀ ਤੁਹਾਡੇ ਕਹਿਣ ਵਾਂਗ ਵੀ ਜਿੰਨੇ ਵੀ ਅਦਾਲਤਾਂ ਵੱਲੋਂ ਆਉਂਦੇ ਆ ਬਹੁਤ ਹੈਰਾਨ ਕਰਨ ਵਾਲੇ ਹੁੰਦੇ ਆ ਕਿਉਂਕਿ ਜਦੋਂ ਅਸੀਂ ਕਿਸਾਨੀ ਅੰਦੋਲਨ ਦੀ ਗੱਲ ਕਰਦੇ ਆ ਤਾਂ ਜਿਹੜੇ ਭੋਲੇ ਭਾਲੇ ਕਿਸਾਨ ਆ ਜਿਨ੍ਹਾਂ ਦਾ ਕੋਈ ਕਸੂਰ ਵੀ ਨਹੀਂ ਆ ਬੇਦੋਸ਼ੇ ਆ ਹਨਾ ਉਹਨਾਂ ਨੂੰ ਵੀ ਫੜ ਫੜ ਕੇ ਅੰਦਰ ਕਰ ਦਿੱਤਾ ਗਿਆ ਔਰ ਤਿੰਨ ਤਿੰਨ ਤਰ੍ਹਾਂ ਦੀਆਂ ਜਿਹੜੀਆਂ ਧਰਾਵਾਂ ਉਹਨਾਂ ਦੇ ਉੱਤੇ ਲਾ ਦੇਣੀਆਂ ਸੋ ਇਹ ਕਾਨੂੰਨ ਵਿਵਸਥਾ ਦੇ ਉੱਤੇ ਵੀ ਬਹੁਤ ਵੱਡਾ ਸਵਾਲੀਆ ਚਿੰਨ ਲਾਉਂਦਾ ਆ ਔਰ ਦੁਨੀਆਂ ਭਰ ਦੇ ਵਿੱਚ ਜਦੋਂ ਮਨੁੱਖੀ ਹੱਕਾਂ ਦੀ ਗੱਲ ਹੁੰਦੀ ਆ ਤਾਂ ਫੇਰ ਉੱਥੇ ਇਹ ਕਿੰਨਾ ਗਿਰਿਆ ਹੋਇਆ ਦਰਜਾ ਜਿਹੜਾ ਹੈ ਸਾਡੀ ਇਸ ਨਿਆਂ ਵਿਵਸਥਾ ਦਾ ਉਹ ਵੀ ਸਾਹਮਣੇ ਆਉਂਦਾ ਖੈਰ ਪ੍ਰੋਗਰਾਮ ਦੇ ਵਿੱਚ ਸਮਾਂ ਤਾਂ ਹੁਣ ਨਹੀਂ ਬਚਿਆ ਬੇਟਾ ਸਾਹਿਬ ਜਾਂਦੇ ਜਾਂਦੇ ਕੋਈ ਹੋਰ ਖਬਰ ਦੇ ਉੱਤੇ ਟਿੱਪਣੀ ਕਰਨੀ ਚਾਹੋ ਕਿਉਂਕਿ ਇੱਕ ਖਬਰ ਜਾਂਦੇ ਜਾਂਦੇ ਮੈਂ ਜ਼ਰੂਰ ਦੱਸਣੀ ਚਾਹੂੰਗੀ ਕਿ ਆਸਟ੍ਰੇਲੀਆ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਜਿਹੜੇ ਨਵੇਂ ਨਿਯੁਕਤ ਹੋਏ ਆ ਮਨਪ੍ਰੀਤ ਵੋਰਾ ਸੋ ਸੀਨੀਅਰ ਡਿਪਲੋਮੈਟ ਮਨਪ੍ਰੀਤ ਵੋਰਾ ਨੂੰ ਹੁਣ ਆਸਟ੍ਰੇਲੀਆ ਦੇ ਵਿੱਚ ਭਾਰਤ ਦਾ ਨਵਾਂ ਹਾਈ ਕਮਿਸ਼ਨ ਨਿਯੁਕਤ ਕੀਤਾ ਗਿਆ ਤੇ ਵਿਦੇਸ਼ ਮੰਤਰਾਲੇ ਨੇ ਬੀਤੇ ਕੱਲ ਯਾਨੀ ਸੋਮਵਾਰ ਨੂੰ ਇਹ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਆ ਤੇ ਹੁਣ ਉਹ ਬਹੁਤ ਜਲਦ ਜਿਹੜਾ ਕੰਮ ਆ ਉਹ ਸੰਭਾਲਣਗੇ ਹਾਲ ਦੀ ਘੜੀ ਉਹ ਮੈਕਸੀਕੋ ਦੇ ਵਿੱਚ ਭਾਰਤ ਦੇ ਰਾਜਦੂਤ ਸੀ ਜੀ
ਬਿਲਕੁਲ ਜੀ ਇੱਕ ਖਬਰ ਬੜੀ ਇੰਟਰਸਟਿੰਗ ਹੈ
ਜੀ
ਸਰਕਾਰ ਨੇ ਸਮਝਿਆ ਕਿ ਪੰਜਾਬ ਦੇ ਲੋਕ ਹੈ ਜਿਹੜੇ ਉਹਨਾਂ ਦੇ ਅੱਖਾਂ ਚ ਘੱਟਾ ਕਿਵੇਂ ਪਾਇਆ ਜਾਵੇ ਇੱਕ ਬਹੁਤ ਸੱਚੇ ਬੰਦੇ ਨੂੰ ਔਰ ਬਹੁਤ ਗਰੀਬ ਬੰਦੇ ਨੂੰ ਨੌਕਰੀ ਦਿੱਤੀ ਹੈ ਸੱਚਾ ਬੰਦਾ ਇਹ ਕਿ ਪਿਛਲੀ ਸਰਕਾਰ ਜਦੋਂ ਬਣੀ ਪੰਜਾਬ ਦੀ ਤਾਂ ਉਹਨੇ ਬਹੁਤ ਵਾਅਦੇ ਕੀਤੇ ਪੰਜਾਬ ਦੇ ਲੋਕਾਂ ਨਾਲ ਕਿਹਾ ਕਿ ਕਰਜ਼ਾ ਮਾਫ਼ ਕਰ ਦਿਆਂਗੇ ਨਸ਼ਾ ਖਤਮ ਕਰ ਦਿਆਂਗੇ ਘਰ ਘਰ ਨੌਕਰੀ ਦੇ ਦਿਆਂਗੇ ਰੁਜ਼ਗਾਰ ਦੇ ਦਿਆਂਗੇ ਉਹ ਸਾਰੀ ਰਣਨੀਤੀ ਬਣਾਈ ਸੀ ਪ੍ਰਸ਼ਾਂਤ ਕਿਸ਼ੋਰ ਨੇ ਉਹ ਬੜਾ ਸੱਚਾ ਬੰਦਾ ਮੇਰੀ ਨਜ਼ਰ ਦੇ ਵਿੱਚ ਕਿਉਂਕਿ ਉਹ ਸਾਰੇ ਵਾਅਦੇ ਪੂਰੇ ਕਰ ਦਿੱਤੇ ਕੈਪਟਨ ਦੀ ਸਰਕਾਰ ਨੇ ਨੌਕਰੀ ਘਰ ਘਰ ਵੰਡ ਦਿੱਤੀ ਸ਼ੁਰੂ ਕਰਨ ਲਈ ਬੇਅੰਤ ਸਿੰਘ ਦੇ ਘਰ ਤੋਂ ਬੇਅੰਤ ਸਿੰਘ ਦੇ ਪੋਤਰੇ ਨੂੰ DSP ਲਾ ਦਿੱਤਾ ਕਰਜ਼ਾ ਮਾਫ਼ ਕਰ ਦਿੱਤਾ ਬੀਬੀ ਰਜਿੰਦਰ ਕੌਰ ਭੱਠਲ ਦਾ ਜਿਹੜੇ ਬਹੁਤ ਗਰੀਬ ਨੇ ਤੇ ਪ੍ਰਸ਼ਾਂਤ ਕਿਸ਼ੋਰ ਨੂੰ ਹੁਣ ਮੁੱਖ ਮੰਤਰੀ ਨੇ ਆਪਣਾ ਪ੍ਰਮੁੱਖ ਸਲਾਹਕਾਰ ਬਣਾਇਆ 1 ਰੁਪਇਆ ਉਹਨਾਂ ਨੂੰ ਤਨਖਾਹ ਮਿਲਣੀ ਹੈ ਕਿਉਂਕਿ ਸੱਚਾ ਬੰਦਾ ਹੈ
ਜੀ
ਪਿਛਲੀ ਵਾਰੀ ਬਹੁਤ ਝੂਠ ਬੋਲੇ ਇਹਨਾਂ ਨੇ ਬਹੁਤ ਲਾਰੇ ਲਾਏ ਇਸ ਕਰਕੇ ਇਸ ਤਰ੍ਹਾਂ ਦੇ ਸੱਚੇ ਬੰਦਿਆਂ ਦੀ ਜਿਹੜੀ ਹੈ ਉਹ ਹੁਣ ਦੁਬਾਰਾ ਲੋੜ ਪੈ ਗਈ ਕੈਪਟਨ ਸਰਕਾਰ ਨੂੰ
ਜੀ
ਚੋਣ ਰਣਨੀਤੀਕਾਰ ਨੇ ਉਹਨਾਂ ਨੂੰ ਲਾਇਆ ਗਿਆ ਔਰ ਪੰਜਾਬ ਦੇ ਵਿੱਚ ਬੜੀ ਚਰਚਾ ਚੱਲ ਰਹੀ ਹੈ ਜਿਹੜੇ ਝੂਠ ਪਿਛਲੀ ਵਾਰੀ ਬੋਲੇ ਸੀ ਇਸ ਵਾਰ ਨਵੇਂ ਸਿਰਿਓਂ ਜਿੱਦਾਂ ਕਹਿੰਦੇ ਆ ਕਿ ਪੁਰਾਣੀ ਜਿਹੜੀ ਸ਼ਰਾਬ ਦੀ ਬੋਤਲ ਦਾ ਲੇਬਲ ਜਿਹੜਾ ਉਹੀ ਹੈ ਤੇ ਸਾਰੇ ਉਹਦੇ ਚ ਜਿਹੜਾ ਮਸਾਲਾ ਹੈਗਾ ਉਹ ਪੁਰਾਣਾ ਹੀ ਹੈਗਾ
ਜੀ 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 ਬਿਲਕੁਲ
ਚਰਚਾ ਚੱਲ ਰਹੀ ਹੈ ਕਿ ਹੁਣ ਪ੍ਰਸ਼ਾਂਤ ਕਿਸ਼ੋਰ ਦੁਬਾਰਾ ਲਿਆਂਦੇ ਜਾ ਰਹੇ ਨੇ ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਬਾਰੇ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਉਹ 2022 ਦੀਆਂ ਚੋਣਾਂ ਲੜਨਗੇ ਇਦੋਂ ਪਹਿਲਾਂ ਉਹ ਕਹਿੰਦੇ ਸੀ ਕਿ ਮੇਰੀ ਅਖੀਰਲੀ ਵਾਰੀ ਹੈ ਹਰਜਤ ਸਿੰਘ ਜਦੋਂ ਕਹਿੰਦੇ ਆ ਕਿ ਕਾਂਗਰਸ ਹਾਈ ਕਮਾਂਡ ਚਿਹਰਾ ਤੈਅ ਕਰਦੀ ਹੈ ਤਾਂ ਉਦੋਂ ਪ੍ਰਸ਼ਾਂਤ ਕਿਸ਼ੋਰ ਨੂੰ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਜਾ ਰਿਹਾ ਜਿਸ ਲਈ ਉਹ ਰਣਨੀਤੀ ਬਣਾਉਣਗੇ 1 ਰੁਪਇਆ ਜਿੱਥੇ ਉਹ ਤਨਖਾਹ ਲੈਣਗੇ ਪਰ ਉੱਥੇ ਦੂਜੇ ਪਾਸੇ ਜਿਹੜੀਆਂ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਸਟਾਫ ਦਿੱਤਾ ਜਾ ਰਿਹਾ ਸਰਕਾਰੀ ਨਿਵਾਸ ਦਿੱਤਾ ਜਾ ਰਿਹਾ ਟੈਲੀਫੋਨ ਟਰਾਂਸਪੋਰਟ ਸੁਵਿਧਾ ਮਹਿਮਾਨ ਨਵਾਜ਼ੀ ਦੇ ਲਈ 50,000 ਰੁਪਇਆ ਹਰ ਮਹੀਨੇ ਖਰਚਣ ਨੂੰ ਕੈਬਨਿਟ ਮੰਤਰੀ ਦਾ ਦਰਜਾ ਦਫ਼ਤਰ ਦਿੱਤਾ ਜਾ ਰਿਹਾ ਤਾਂ 2 ਕਲਰਕ ਦਿੱਤੇ ਜਾ ਰਹੇ ਨੇ 2 ਚਪੜਾਸੀ ਦਿੱਤੇ ਜਾ ਰਹੇ ਨੇ 1 PA ਦਿੱਤਾ ਜਾ ਰਿਹਾ ਸਿਵਲ ਸੈਕਟਰੀਏਟ ਦੇ ਵਿੱਚ 1 ਦਫ਼ਤਰ ਦਿੱਤਾ ਜਾ ਰਿਹਾ ਉਹਨੂੰ ਟਰਾਂਸਪੋਰਟ ਦਿੱਤੀ ਜਾ ਰਹੀ ਹੈ ਔਰ 2022 ਦੀਆਂ ਪਹਿਲੀਆਂ 3 ਮਹੀਨਿਆਂ ਦੌਰਾਨ ਵਿਧਾਨ ਸਭਾ ਜਿਹੜੀਆਂ ਚੋਣਾਂ ਹੋਣੀਆਂ ਉਹਦੇ ਚ ਕਾਂਗਰਸ ਨੂੰ ਹੁਣ ਲੱਗਦਾ ਕਿ ਪ੍ਰਸ਼ਾਂਤ ਕਿਸ਼ੋਰ ਸ਼ਾਇਦ ਦੁਬਾਰਾ ਸਾਡੀ ਜਿਹੜੀ ਹੈ ਨਬਜ ਦੇ ਵਿਚ ਐਸਾ ਕੋਈ ਟੀਕਾ ਲਾ ਦੂਗਾ ਜਿਹਦੇ ਨਾਲ ਪੰਜਾਬ ਦੇ ਲੋਕ ਡੱਬੇ ਭਰ ਦੇਣਗੇ ਜਾਂ ਈਵੀਐਮ ਦੇ ਬਟਨ ਨੱਪ ਕੇ ਕਾਂਗਰਸ ਦੇ ਚੋਣ ਨਿਸ਼ਾਨ ਤੇ 2022 ਚ ਸਾਡੀਆਂ ਚੋਣਾਂ ਜਿਹੜੀਆਂ ਜਿਤਾ ਦੇਣਗੇ। 2014 ਦੇ ਵਿਚ ਵੀ ਨਰਿੰਦਰ ਮੋਦੀ ਲਈ ਪ੍ਰਸ਼ਾਂਤ ਕਿਸ਼ੋਰ ਨੇ ਕੰਮ ਕੀਤਾ ਸੀਗਾ ਔਰ ਮਮਤਾ ਬੈਨਰਜੀ ਲਈ ਵੀ ਪ੍ਰਸ਼ਾਂਤ ਕਿਸ਼ੋਰ ਕੰਮ ਕਰ ਰਿਹਾ। ਹੁਣ ਪ੍ਰਸ਼ਾਂਤ ਕਿਸ਼ੋਰ ਕੋਲ ਪਤਾ ਨੀ ਕਿਹੜਾ ਨੁਸਖਾ ਜਿਹਦੇ ਨਾਲ ਉਹ ਸਾਡੇ ਬੂਥਿਆਂ ਦੇ ਉੱਤੇ ਇਸ ਤਰ੍ਹਾਂ ਦੀ ਕੋਈ ਚਿੱਪ ਫਿੱਟ ਕਰ ਦੇਗਾ ਕਿ ਸਾਡੇ ਬੂਥੇ ਜਿਹੜੇ ਜਦੋਂ ਈਵੀਐਮ ਤੇ ਅਸੀਂ ਨੱਪਾਂਗੇ ਤੇ ਉਹ ਸਿੱਧਾ ਹੀ ਕਾਂਗਰਸ ਦੇ ਬਟਨ ਵਾਲੀ ਜਾਣਗੇ।
ਜੀ ਖੈਰ ਇਹ ਆਪਣੇ ਆਪ ਦੇ ਵਿਚ ਬਹੁਤ ਵੱਡੇ ਸਵਾਲ ਜਿਹੜੇ ਆ ਪੈਦਾ ਕਰਦੇ ਇਹੋ ਜਿਹੇ ਫੈਸਲੇ, ਕਿਉਂਕਿ ਜੇ ਸੂਬੇ ਦਾ ਮੁਖੀ ਜਿਹੜਾ ਉਹ ਇਸ ਵੇਲੇ ਜਾਣਦਾ ਨਬਜ਼ ਪਛਾਣਦਾ ਲੋਕਾਂ ਦੀ ਔਰ ਇਹੋ ਜਿਹੇ ਲੋਕਾਂ ਨੂੰ ਪ੍ਰਮੁੱਖ ਸਲਾਹਕਾਰ ਦੇ ਉੱਤੇ ਲੈਣਾ ਜਿਹੜਾ ਕਿਸ ਸਿਆਸੀ ਸਮੀਕਰਨ ਵੱਲ ਸੰਕੇਤ ਕਰਦਾ ਇਹ ਤਾਂ ਸਮਾਂ ਹੀ ਦੱਸੇਗਾ ਬਿੱਟਾ ਸਾਹਿਬ। ਪਰ ਇਸ ਵੇਲੇ ਕੁਝ ਦੋਸਤ ਸਾਡੇ ਨਾਲ ਜੁੜੇ ਹੋਏ ਨੇ, ਮੈਂ ਉਨ੍ਹਾਂ ਨੂੰ ਸ਼ਾਮਲ ਕਰਾਂ। ਜਗਤਾਰ ਟੁੱਡੀ ਕੇ ਹਾਂਗਕਾਂਗ ਤੋਂ ਭਾਜੀ ਜੁੜ ਚੁੱਕੇ ਨੇ, ਉਨ੍ਹਾਂ ਨੇ ਵੀ ਪਹੁੰਚਣਾ ਕੀਤਾ ਪ੍ਰੋਗਰਾਮ ਚ। ਬਹੁਤ ਬਹੁਤ ਸਵਾਗਤ ਕਰਦੇ ਆ ਟੁੱਡੀ ਕੇ ਸਾਹਿਬ ਔਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਿੱਟਾ ਸਾਹਿਬ, ਤੁਹਾਨੂੰ ਵੀ ਤੇ ਮੈਨੂੰ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਨਾਲ ਪੁੱਛ ਰਹੇ ਨੇ ਕਹਿੰਦੇ ਬਿੱਟਾ ਜੀ ਲੱਖੇ ਸਿਧਾਣੇ ਨੇ ਸੰਯੁਕਤ ਮੋਰਚੇ ਨੂੰ ਹਮਾਇਤ ਦਾ ਐਲਾਨ ਕਰ ਦਿੱਤਾ, ਪਰ ਸੋਸ਼ਲ ਮੀਡੀਆ ਤੇ ਗਾਲੀ ਗਲੋਚ ਕੌਣ ਹੋ ਰਿਹਾ?
ਹਾਂਜੀ, 50 ਰੁਪਈਆਂ ਦਾ ਪੈਕ ਪਵਾ ਕੇ ਨੈਟ ਦਾ ਤੇ ਰਜਾਈ ਚ ਬੈਠ ਕੇ ਜਾਂ ਏਸੀ ਕਮਰੇ ਚ ਬੈਠ ਕੇ ਤੇ ਐਸੇ ਦੋ ਸ਼ਬਦ ਹੀ ਲਿਖਣੇ ਆ, ਇਸ ਵੱਲ ਪਰਵਾਹ ਨੀ ਕਰਨੀ ਚਾਹੀਦੀ ਕਿਉਂਕਿ ਬਹੁਤ ਸਾਰੀ ਐਨਰਜੀ ਜਿਹੜੀ ਪੋਜ਼ਿਟਿਵ ਲੱਗੀ ਹੋਈ ਹੈ ਤੇ ਕੁਝ ਐਸੇ ਲੋਕ ਵੀ ਲੱਗੇ ਨੇ ਜਿਹੜੇ ਇਸ ਸੰਘਰਸ਼ ਨੂੰ ਤਾਰ ਪੀਡੋ ਕਰਨਾ ਚਾਹੁੰਦੇ ਨੇ ਔਰ ਉਹਦੇ ਚ ਆਈ ਡੀ ਸੈੱਲ ਵੱਖ ਵੱਖ ਪਾਰਟੀਆਂ ਦਾ ਲੱਗਿਆ ਹੋਇਆ, ਜਿਨ੍ਹਾਂ ਨੇ ਆਪਣੇ ਜਿਹੜੀਆਂ ਆਈ ਡੀ ਵੀ ਹੈ ਉਹ ਇਸ ਤਰ੍ਹਾਂ ਦੀਆਂ ਬਣਾਈਆਂ, ਉਹ ਗੱਭਰੂ ਪੰਜਾਬ, ਪੰਜਾਬ ਦੀ ਸ਼ਾਨ ਜਾਂ ਕੋਈ ਇਸ ਤਰ੍ਹਾਂ ਦੀ ਵਰਡਿੰਗ ਲਿਖੀ ਹੋਈ ਹੈ, ਸੋ ਇਹਨਾਂ ਦੀ ਪਰਵਾਹ ਨੀ ਕਰਨ ਦੀ ਲੋੜ ਹੁੰਦੀ ਕਿਉਂਕਿ ਇਹ ਬੰਦਿਆਂ ਦੇ ਕੰਮ, ਇਹਨਾਂ ਨੇ ਕੰਮ ਕਰਨਾ ਹੀ ਕਰਨਾ ਹੈ। ਹਰ ਬੰਦੇ ਨੇ ਚੰਗੀ ਚੀਜ਼ ਦੇ ਉੱਤੇ ਕੋਈ ਮਾੜੀ ਟਿੱਪਣੀ ਕਰਨੀ ਹੈ ਤਾਂ ਉਹਦੇ ਨਾਲ ਕੋਈ ਬਹੁਤਾ ਫਰਕ ਨੀ ਪੈਂਦਾ, ਸੋ ਇਸ ਕਰਕੇ ਇਹ ਇਹਨਾਂ ਨੂੰ ਅਸੀਂ ਨਾ ਹੀ ਰੋਕ ਸਕਦੇ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਹੁਣ ਸਕਰੀਨਿੰਗ ਹੋ ਰਹੀ ਹੈ, ਪਤਾ ਲੱਗ ਰਿਹਾ ਲੋਕਾਂ ਨੂੰ ਕਿ ਕਿਹੜਾ ਬੰਦਾ ਚੰਗਾ ਕਿਹੜਾ ਮਾੜਾ ਹੈ, ਸੋ ਇਹ ਫੇਕ ਆਈਡੀਆਂ ਬਣਾ ਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਉਹਦੇ ਵੱਲ ਤਾਂ ਜਿਆਦਾ ਧਿਆਨ ਦੇਣ ਦੀ ਲੋੜ ਨਹੀਂ, ਮੈਂ ਨਹੀਂ ਸਮਝਦਾ ਕਿ ਸਾਨੂੰ ਉਹਨੂੰ ਜਿਆਦਾ ਹਾਈਲਾਈਟ ਕਰਨ ਦੀ ਲੋੜ।
ਬਿਲਕੁਲ, ਇੱਕ ਵਿਚਾਰ ਵੀ ਸਾਡੇ ਨਾਲ ਸਾਂਝਾ ਕਰ ਰਹੇ ਨੇ, ਕਹਿੰਦੇ ਇਕੱਲੇ ਖੂਨ ਦੇ ਰਿਸ਼ਤੇ ਹੀ ਤੁਹਾਡਾ ਪਰਿਵਾਰ ਨਹੀਂ ਹੁੰਦੇ, ਅਸਲ ਪਰਿਵਾਰ ਉਹ ਹੁੰਦਾ ਹੈ ਜੋ ਲੋੜ ਵੇਲੇ ਤੁਹਾਡਾ ਹੱਥ ਫੜਦਾ ਹੈ। ਸ਼ੁਭ ਸਵੇਰ ਦੋਸਤੋ, ਕਿਆ ਬਾਤ ਹੈ, ਬਹੁਤ ਹੀ ਪਿਆਰਾ ਸੁਨੇਹਾ ਔਰ ਨਾਲ ਹੀ ਤਸਵੀਰ ਦੇ ਵਿੱਚ ਮੈਨੂੰ ਲੱਗਦਾ ਅੱਜ ਤੁਸੀਂ ਦੋਵੇਂ ਹੀ ਸੈਰ ਤੇ ਨਿਕਲੇ ਹੋ ਔਰ ਪਗਡੰਡੀ ਜਿਹੜੀ ਆ ਉਹ ਜਾ ਰਹੀ ਹੈ ਜੀ, ਅੱਗੇ ਅਸਮਾਨ ਹੈ ਖੁੱਲਾ ਵਿਸ਼ਾਲ ਔਰ ਬਹੁਤ ਸੋਹਣੀ ਤਸਵੀਰ ਦੇ ਨਾਲ ਬਹੁਤ ਸੋਹਣਾ ਵਿਚਾਰ, ਬਹੁਤ ਬਹੁਤ ਧੰਨਵਾਦ ਇਸ ਵਿਚਾਰ ਦੀ ਸਾਂਝ ਪਾਉਣ ਦੇ ਲਈ ਵੀ। ਗੁਰਿੰਦਰ ਸਿੰਘ ਅੱਗੇ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਗੁਰਿੰਦਰ ਸਿੰਘ ਵਰਜੀਨੀਆ ਤੋਂ ਸਾਡੇ ਨਾਲ ਜੁੜਦੇ ਨੇ ਹਮੇਸ਼ਾ, ਸੋ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੁਰਿੰਦਰ ਸਿੰਘ ਜੀ। ਕਹਿੰਦੇ ਅੱਜ ਕੱਲ ਭਾਰਤ ਦੀ ਤਰਾਸਦੀ ਹੈ, ਜਿਵੇਂ ਸਿਆਣੇ ਕਹਿੰਦੇ ਨੇ ਕਿ ਅੰਨੀ ਪੀਸ ਰਹੀ ਹੈ ਤੇ ਕੁੱਤੇ ਚੱਟ ਰਹੇ ਹਨ ਜੀ।
ਨਹੀਂ, ਮੈਨੂੰ ਤਾਂ ਲੱਗਦਾ ਅੰਨੀ ਵੀ ਨਹੀਂ ਪੀਸ ਰਹੀ ਜੀ, ਕਮਲੀ ਪੀਸ ਰਹੀ ਹੈ
ਜੀ।
ਅੰਨੀ ਨੂੰ ਤਾਂ ਪਤਾ ਵੀ ਮੈਂ ਤਾਂ ਦੇਖਣਾ ਨੀ, ਮੈਂ ਦੇਖ ਬਾਕੀ ਬੰਦਿਆਂ ਨੂੰ ਤਾਂ ਮੈਂ ਚੰਗੀ ਗੱਲ ਦੇ ਰਿਹਾ ਕੁਛ ਨਾ ਕੁਛ। ਇੰਨੇ ਹੀ ਜ਼ਿਆਦਾ ਹਾਲਾਤ ਮਾੜੇ ਨੇ, ਇੰਨੇ ਜ਼ਿਆਦਾ ਹਾਲਾਤ ਮਾੜੇ ਆ ਜਿਹੜਾ ਬਿਆਨ ਨਹੀਂ ਕੀਤਾ ਜਾ ਸਕਦਾ
ਜੀ।
ਹਰ ਬੰਦੇ ਨੂੰ ਜਿਹਨੂੰ ਮਰਜ਼ੀ ਤੁਸੀਂ ਪੁੱਛ ਲਓ, ਚਾਹੇ ਉਹ ਲੋਅਰ ਲੈਵਲ ਕਲਰਕ ਤੋਂ ਥੱਲੇ ਤੱਕ ਹੈ, ਕਲਾਸ 4 ਹੈ, ਚਾਹੇ ਉਹ ਹਾਇਰ ਅਥਾਰਟੀ, ਹਰ ਬੰਦਾ ਇਹ ਕਹਿ ਰਿਹਾ ਵੀ ਕੋਈ ਦੁਨੀਆ ਕੋਈ ਇੱਥੇ ਨੇੜਗਰਦੀ ਹੋ ਜਾਂਦੀ ਹੈ
ਜੀ।
ਹਰ ਬੰਦਾ ਇੰਡੀਆ ਦੇ ਵਿੱਚ ਰਹਿ ਕੇ ਬਿਲਕੁਲ ਵੀ ਖੁਸ਼ ਨਹੀਂ ਗਾ। ਸਰਕਾਰ ਇਸ ਗੱਲ ਤੇ ਹੈ ਕਿ ਅਸੀਂ 2022 ਦੇ ਵਿੱਚ ਸਰਕਾਰ ਬਣਾਉਣੀ ਹੈ, ਰਾਜਨੀਤਿਕ ਪਾਰਟੀਆਂ ਨੂੰ ਇਹ ਹੈ, ਅਫਸਰ ਜਿਹੜੇ ਕੁਰਸੀਆਂ ਤੇ ਲੱਗ ਜਾਂਦੇ ਉਹਨਾਂ ਨੂੰ ਇਹ ਹੈ ਕਿ ਅਸੀਂ ਆਪਦੇ ਘਰ ਭਰ ਲਈਏ, ਕੋਈ ਮੇਰੇ ਵਰਗਾ ਇਹ ਹੈ ਕਿ ਮੈਂ ਆਪਣੀ ਜਿਹੜੀ ਹੈ ਜਾਇਦਾਦ ਇਕੱਠੀ ਕਰਨਾ ਜਾਂ ਮੈਂ ਆਪਣੀਆਂ ਸੁੱਖ ਸਹੂਲਤਾਂ ਇਕੱਠੀਆਂ ਕਰਨਾ, ਦੇਸ਼ ਪ੍ਰਤੀ, ਕੌਮ ਪ੍ਰਤੀ, ਲੋਕਾਂ ਪ੍ਰਤੀ, ਕਿਸੇ ਨੂੰ ਵੀ ਕੋਈ ਇਸ ਤਰ੍ਹਾਂ ਦੀ ਪਰਵਾਹ ਨਹੀਂ। ਹੈਰਾਨੀ ਦੀ ਗੱਲ ਇਹ ਹੈ ਕਿ ਪਤਾ ਨੀ ਮੁਲਕ ਚੱਲੀ ਕਿਵੇਂ ਜਾਂਦਾ, ਇਸ ਹੈਰਾਨੀ ਦੀ ਗੱਲ ਇਹ ਹੈ। ਰਾਜਨੀਤਿਕ ਪਾਰਟੀਆਂ ਦੇ ਬਿਆਨ ਸੁਣਦੇ ਹੋ, ਪੜ੍ਹਦੇ ਹੋ ਤਾਂ ਸਾਨੂੰ ਲੱਗਦਾ ਕਿ ਬੜੇ ਚੰਗੇ ਬਿਆਨ ਦਿੰਦੇ ਆ, ਤੇ ਜਦੋਂ ਉਹਨਾਂ ਨੂੰ ਨਿੱਜੀ ਤੌਰ ਤੇ ਤੁਸੀਂ ਦੇਖਦੇ ਹੋ ਤਾਂ ਬਿਲਕੁਲ ਹੀ ਉਹਦੇ ਉਲਟ ਹੁੰਦਾ, ਬਿਲਕੁਲ ਹੀ ਉਹਦੇ ਉਲਟ ਹੁੰਦਾ ਜਿਹੜੀ ਉਹ ਗੱਲ ਕਹਿੰਦੇ ਆ। ਮੈਂ ਤਾਂ ਇੱਕੋ ਹੀ ਹਿਸਾਬ ਲਾਇਆ ਕਿ ਇੰਨੀ ਨੇੜੇ ਉਹਨਾਂ ਨੂੰ ਦੇਖ ਲਿਆ, ਜਿਹੜੀ ਉਹ ਗੱਲ ਕਹਿੰਦੇ ਇਹਦਾ ਤੁਸੀਂ ਉਲਟ ਭਾਵ ਕੱਢ ਲਓ। ਜੇ ਉਹ ਕਹਿ ਰਹੇ ਨੇ ਕਿ ਅਸੀਂ ਅਮਨ ਕਾਨੂੰਨ ਸ਼ਾਂਤੀ ਰੱਖਾਂਗੇ ਤਾਂ ਇਹਦਾ ਮਤਲਬ ਇਹ ਹੈ ਕਿ ਅਮਨ ਕਾਨੂੰਨ ਦੀ ਪੋਜੀਸ਼ਨ ਹੈ ਜਿਹੜੀ ਉਹ ਵਿਗੜੇਗੀ, ਸੋ ਹਾਲਾਤ ਕਿਸ ਤਰ੍ਹਾਂ ਦੇ ਪੈਦਾ ਹੋ ਗਏ ਨੇ ਉਹਦੇ ਲਈ ਸਾਰੀਆਂ ਧਿਰਾਂ ਜ਼ਿੰਮੇਵਾਰ ਨੇ, ਲੋਕ ਜ਼ਿੰਮੇਵਾਰ ਨੇ ਜਿਹੜੇ ਹਰ ਵਾਰ ਇਹਨਾਂ ਦੀਆਂ ਲੋਕਾਂ ਦੀਆਂ ਗੱਲਾਂ ਇਹਨਾਂ ਦੀ ਯਕੀਨ ਕਰਦੇ ਨੇ,
ਔਰ ਦੁਬਾਰਾ ਇਹਨਾਂ ਨੂੰ ਸੱਤਾ ਦਿੰਦੇ ਨੇ। ਹੁਣ ਦੇਖੋ ਪ੍ਰਸ਼ਾਂਤ ਕਿਸ਼ੋਰ ਨੂੰ ਦੁਬਾਰਾ ਇਹਨਾਂ ਨੇ ਫਿਰ ਲਿਆਂਦਾ, ਜਿਹੜੇ ਪ੍ਰਸ਼ਾਂਤ ਕਿਸ਼ੋਰ ਨੇ ਪਹਿਲਾਂ ਇਹਨੇ ਝੂਠ ਬੋਲ ਕੇ ਮੁੱਖ ਮੰਤਰੀ ਦੇ ਮੂੰਹ ਦੇ ਵਿੱਚ ਇਹਦੀਆਂ ਗੱਲਾਂ ਕਢਵਾਈਆਂ ਜਿਹੜੀਆਂ ਹਜੇ ਤੱਕ ਪੂਰੀਆਂ ਨੀ ਹੋਈਆਂ। ਜਦੋਂ ਹੁਣ ਪੁੱਛਦੇ ਆ ਉਦੋਂ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਕਹਿੰਦੇ ਆ ਕਿ ਪੰਜਾਬ ਦਾ ਜਿਹੜਾ ਖਜ਼ਾਨਾ ਖਾਲੀ ਹੈ, ਕੋਰੋਨਾ ਕਰਕੇ ਸਾਨੂੰ ਟੈਕਸ ਨੀ ਆਈ, ਜੀ ਐਸ ਟੀ ਕਰਕੇ ਕੇਂਦਰ ਸਰਕਾਰ ਨੇ ਰੋਕ ਲਾ ਲਈ, ਔਰ ਆਰ ਡੀ ਐਫ ਜਿਹੜਾ ਕੇਂਦਰ ਸਰਕਾਰ ਨੀ ਦਿੰਦਾ, ਕੇਂਦਰ ਵੱਧ ਅਧਿਕਾਰਾਂ ਦੀ ਗੱਲ ਦੇ ਉੱਤੇ ਸੰਘੀ ਘੁੱਟਦਾ, ਤੋ ਇਹ ਗੱਲ ਨੀ
ਬਿਲਕੁਲ। ਪੈਂਤੜੇ ਜਿਹੜੇ ਆ ਉਹ ਸਿਆਸੀ ਸਮਝਣੇ ਬੜੇ ਮੁਸ਼ਕਿਲ ਨੇ, ਤੇ ਇਸੇ ਕਾਰਨ ਸ਼ਾਇਦ ਇਹ ਸਿਆਸਤ ਜਿਹੜੀ ਹਰ ਇੱਕ ਦੀ ਸਮਝ ਦੇ ਵਿੱਚ ਨਹੀਂ ਆਉਂਦੀ। ਹਨਾ, ਕਿਸੇ ਸ਼ਾਇਰ ਨੇ ਬੜਾ ਖੂਬ ਕਿਹਾ ਕਿ ਸੱਤਾ ਇਸ ਤਰ੍ਹਾਂ ਆਵਾਮ ਪੇ ਅਹਿਸਾਨ ਕਰਦੀ ਹੈ, ਆਂਖੇ ਛੀਨ ਲੈਤੀ ਹੈ ਔਰ ਚਸ਼ਮੇ ਦਾਨ ਕਰਦੀ ਹੈ। ਹਨਾ, ਸੋ ਇਹ ਹਿਸਾਬ ਹੈ ਜੀ ਸਿਆਸਤ ਦਾ ਔਰ ਇਹਨਾਂ ਸਿਆਸੀ ਲੋਕਾਂ ਦਾ। ਔਰ ਜਿਵੇਂ ਤੁਸੀਂ ਤਾਂ ਬਹੁਤ ਨੇੜਿਓਂ ਵੇਖਦੇ ਹੋ, ਇਹਨਾਂ ਦੇ ਨਾਲ ਤੁਹਾਨੂੰ ਵਿਚਰਨ ਦਾ ਮੌਕਾ ਮਿਲਦਾ, ਔਰ ਵਾਕਈ ਫਿਰ ਜਿੰਨਾ ਤੁਸੀਂ ਕਿਸੇ ਦੇ ਨੇੜਿਓਂ ਉਹਨੂੰ ਵੇਖਦੇ ਹੋ, ਉਹਦੀ ਕਥਨੀ ਤੇ ਕਰਨੀ ਦਾ ਜਿਹੜਾ ਫਰਕ ਹੈ ਉਹ ਸਮਝਣ ਆਉਣ ਲੱਗ ਜਾਂਦਾ, ਸਮਝ ਦੇ ਵਿੱਚ। ਔਰ ਉਹ ਸਮਝਣ ਤੋਂ ਬਾਅਦ ਉਹ ਜੋ ਸਾਡੇ ਸਾਹਮਣੇ ਦਿਖਾਈ ਦਿੰਦਾ ਫਿਰ ਉਹਨੂੰ ਬਰਦਾਸ਼ਤ ਕਰਨਾ ਵੀ ਕਈ ਵਾਰ ਮੁਸ਼ਕਿਲ ਹੁੰਦਾ। ਖੈਰ, ਗੁਰਿੰਦਰ ਸਿੰਘ ਦੁਬਾਰਾ ਜੁੜੇ ਨੇ, ਕਹਿੰਦੇ ਬਿਲਕੁਲ ਸਹੀ ਹੈ ਬਿੱਟਾ ਸਾਹਿਬ, ਸਾਡੇ ਨਾ ਇੱਕ ਖੇਤ ਦਾ ਇੰਤਕਾਲ ਪਟਵਾਰੀ ਨੇ ਇਸ ਕਰਕੇ ਨੀ ਚੜਾਇਆ ਕਿਉਂਕਿ ਬਾਪੂ ਨੇ 500 ਰੁਪਏ ਦੇਣ ਤੋਂ ਮਨਾ ਕਰ ਦਿੱਤਾ ਸੀ। ਜੀ
ਬਿਲਕੁਲ ਜੀ, 500 ਰੁਪਏ ਤੁਸੀਂ ਵੱਡੀ ਗੱਲ ਕਹਿ ਦਿੱਤੀ। ਮੈਨੂੰ ਇੱਕ ਸਰਕਾਰੀ ਮਹਿਕਮੇ ਨੇ ਚੈੱਕ ਭੇਜਿਆ
ਜੀ,
ਤਾਂ ਮੇਰਾ ਐਡਰੈਸ ਸੀਗਾ ਹਬੋਰ ਰੋਡ ਮੁਕਤਸਰ
ਜੀ,
ਤੇ ਉਹਨਾਂ ਨੇ ਮਤਲਬ ਉੱਥੇ ਭੇਟਾ, ਉਹ ਪਤਾ ਸੀਗਾ ਕਿ ਇਹਨੇ ਕਿਹੜਾ ਕੁਛ ਦੇਣਾ, ਉਹਨੇ ਉੱਥੇ ਮੁਕਤਸਰ ਰੋਡ ਹਬੋਰ ਲਿਖਤਾ, ਉਹ ਚੈੱਕ ਹਬੋਰ ਤੁਰਿਆ ਫਿਰੇ। ਉਦੋਂ ਬਾਅਦ ਜਦੋਂ ਕਿਤੇ ਮੈਂ ਗਿਆ ਦੁਬਾਰਾ ਉੱਥੇ, ਤੇ ਉਹ ਕਹਿੰਦੇ ਜੀ ਤੁਹਾਡਾ ਤਾਂ ਐਡਰੈਸ ਹੀ ਨੀ ਸਹੀ
ਜੀ,
ਪਹਿਲੇ ਜੀ ਦਿਖਾਓ। ਉਹਦੇ ਲਫਾਫੇ ਤੇ ਲਿਖਿਆ ਸੀ ਮੁਕਤਸਰ ਰੋਡ ਹਬੋਰ, ਮੈਂ ਕਿਹਾ ਜੀ ਇਹਦਾ ਹਬੋਰ ਲਿਖਿਆ ਹੋਇਆ, ਉਹ ਕਹਿੰਦੇ ਗਲਤੀ ਨਾਲ ਲਿਖਿਆ ਗਿਆ
ਜੀ,
ਹੁਣ ਨਵੇਂ ਸਿਰੇ ਉਹ ਚੈੱਕ ਬਣੇਗਾ, ਨਵੇਂ ਸਿਰੇ ਉਹ ਸਾਈਨ ਹੋਣਗੇ, ਉਦੋਂ ਅਕਾਊਂਟੈਂਟ ਨੀ ਮਿਲਣਾ, ਉਦੋਂ ਕਲਰਕ ਨੀ ਮਿਲਣਾ। ਇਹਦੇ ਛੋਟੀ ਗੱਲ ਹੈ, 1500 ਰੁਪਏ ਦੇ ਵਿੱਚ ਉਹਨੂੰ ਕੀ ਮੈਂ ਦੇਣਾ ਸੀਗਾ, ਕੀ ਨਹਾਉਣਾ ਸੀ ਤੇ ਕੀ ਤੋੜਨਾ ਸੀਗਾ। ਸੋ ਇਹ ਤਾਂ ਇੱਕ ਸ਼ੁਰੂਆਤ ਹੈ ਜੀ। ਅਕਸਰ ਪਹਿਲਾਂ ਹੁੰਦਾ ਸੀਗਾ ਵੀ ਚੰਡੀਗੜ੍ਹ ਕਿਤੇ ਜਾਣਾ ਜਾਂ ਕੋਈ ਕੰਮ ਹੋਣਾ ਤਾਂ ਉੱਥੇ ਕਹਿਣਾ ਕਿ ਅੱਜ ਕੰਮ ਕਰਾ ਚੱਲੀਏ, ਪਰ ਹੁਣ ਲੋਕ ਸਿਆਣੇ ਹੋ ਗਏ ਬੜੇ
ਜੀ,
ਹੁਣ ਲੋਕ ਪੇਟੀਐਮ ਪਹਿਲਾਂ ਹੀ ਕਰ ਦਿੰਦੇ ਆ, 2000 ਰੁਪਇਆ 3000 ਰੁਪਇਆ ਵੀ ਆਹ ਸਾਡਾ ਕੰਮ ਕਰ ਦਿਓ। ਮੈਂ ਕਿਹਾ ਇਹ ਕਿਉਂ? ਉਹ ਕਹਿੰਦੇ ਜੀ ਚੰਡੀਗੜ੍ਹ ਜਾਵਾਂਗੇ 3000 ਰੁਪਏ ਦਾ ਤੇਲ ਲੱਗ ਜਾਊਗਾ, ਦਿਹਾੜੀ ਖਰਾਬ ਹੋਊਗੀ, ਤੇ ਇਹਦੇ ਨਾਲ ਇਹ ਹੈ ਵੀ 2-3000 ਰੁਪਇਆ ਦਿੱਤਾ ਹੀ ਜਾਂਦਾ। ਅਸੀਂ ਰਿਸ਼ਵਤ ਦੇ ਆਦੀ ਹੋ ਗਏ, ਸਾਨੂੰ ਇਹ ਲੱਗਦਾ ਕਿ ਇਹ ਤਰੀਕਾ ਸਹੀ ਹੈ, ਤੇ ਅਸੀਂ ਕਹਿੰਦੇ ਕਿ ਇਹ ਜਾਇਜ਼ ਹੈ, ਅਸੀਂ ਇਸ ਰਿਸ਼ਵਤ ਨੂੰ ਜਾਇਜ਼ ਮੰਨਦੇ ਹਾਂ। ਜਦਕਿ ਜੇ ਮੈਂ ਕਿਸੇ ਸੀਟ ਤੇ ਬੈਠਾ ਤੇ ਮੈਨੂੰ ਇਹ ਲੱਗੇ ਕਿ ਮੈਂ ਜੇ 10-12 ਗਲਤੀਆਂ ਸਵੇਰ ਤੱਕ ਸ਼ਾਮ ਤੱਕ ਕੱਢਾਂ
ਜੀ,
ਤਾਂ ਮੈਨੂੰ ਇੱਕ ਗਲਤੀ ਦਾ ਜੇ 1500 ਰੁਪਇਆ ਮਿਲਦਾ ਹੈ ਤਾਂ ਸ਼ਾਮ ਤੱਕ ਮੇਰੀ ਜੇਬ ਚ 5000 ਰੁਪਇਆ ਆ ਜਾਂਦਾ ਹੈ
ਜੀ।
ਤਨਖਾਹ ਬਹੁਤ ਬੰਦੇ ਜਿਹੜੇ ਸਰਕਾਰੀ ਬੰਦੇ ਐਸੇ ਮੈਂ ਦੇਖਦੇ ਆ, ਜ਼ਿਆਦਾਤਰ ਬੰਦੇ ਦੇਖਦੇ ਆ ਜਿਹੜੇ ਆਪਦੀ ਤਨਖਾਹ ਕਦੇ ਵੀ ਨਹੀਂ ਕਢਾਉਂਦੇ
ਜੀ,
ਉਹਨਾਂ ਨੂੰ ਲੱਗਦਾ ਕਿ ਇਹ ਤਾਂ ਸਾਡਾ ਮਤਲਬ ਸਾਨੂੰ ਇਹਦੀ ਲੋੜ ਨਹੀਂ ਗੀ, ਔਰ ਉਹਨਾਂ ਦਾ ਜਿਹੜਾ ਗੁਜ਼ਾਰਾ ਕਿਵੇਂ ਚੱਲਦਾ ਉਹ ਇਹਨਾਂ ਗੱਲਾਂ ਤੋਂ ਚੱਲਦਾ, ਜਿਵੇਂ ਇਹਨਾਂ
ਨੇ ਜੀ ਜੀ
ਹਾਂਜੀ ਬਿਲਕੁਲ ਦੱਸੀ ਗੱਲ
ਜੀ,
ਉੱਪਰਲੇ ਪੈਸੇ ਤੋਂ। ਮੈਂ ਬਹੁਤ ਸਾਰੇ ਮੁਲਾਜ਼ਮ ਦੇਖਦਾ ਜਿਹੜੇ ਜ਼ਿੰਦਗੀ ਦੇ ਵਿੱਚ ਤਨਖਾਹ ਕਢਾਉਣ ਦੀ ਸੋਚਦੇ ਨੇ, ਜਿਹਨਾਂ ਨੂੰ ਪਤਾ ਹੀ ਨਹੀਂ ਗਾ ਕਿ ਸਾਡੇ ਖਾਤੇ ਚ ਪੈਸੇ ਜਮ੍ਹਾਂ ਹੋ ਗਏ ਕਿ ਨਹੀਂ ਹੋ ਗਏ
ਜੀ,
ਲੇਕਿਨ ਉਹਨਾਂ ਦਾ ਗੁਜ਼ਾਰਾ ਜਿਹੜਾ ਬੜਾ ਸੋਹਣਾ ਚੱਲ ਰਿਹਾ, ਉਹਦੇ ਵੱਡੇ ਕਾਰਨ ਇਸ ਤਰ੍ਹਾਂ ਦੀਆਂ ਘਟਨਾਵਾਂ।
ਬਿਲਕੁਲ ਬਿਲਕੁਲ, ਸੋ ਅਸੀਂ ਤੁਸੀਂ ਸਾਰੇ ਉਸ ਨਿਜ਼ਾਮ ਦਾ ਹਿੱਸਾ ਆ, ਔਰ ਜਦੋਂ ਅਸੀਂ ਮੁਲਾਜ਼ਮਾਂ ਦੀ ਗੱਲ ਕਰਦੇ ਆ ਨਾ, ਤਾਂ ਪਿੱਛੇ ਟੈਕਸ ਦੀ ਗੱਲ ਹੋ ਰਹੀ ਸੀਗੀ ਕਿ ਭਾਰਤ ਦੇ ਵਿੱਚ ਐਤਕੀ ਜਿਹੜਾ ਟੈਕਸ ਹੈ ਉਹ ਵੀ ਕਾਫੀ ਜ਼ਿਆਦਾ ਲੋਕਾਂ ਦੇ ਉੱਤੇ ਮਾਰ ਕਰ ਰਿਹਾ, ਪਰ ਇੱਕ ਗੱਲ ਜਿਹੜੀ ਉਹ ਹਮੇਸ਼ਾ ਦੇਖਣ ਦੇ ਵਿੱਚ ਆਉਂਦੀ ਹੁੰਦੀ ਹੈ ਕਿ ਮੁਲਾਜ਼ਮ ਤਬਕਾ ਜਿਹੜਾ ਆ ਉਹੀ ਜ਼ਿਆਦਾ ਜਿਹੜਾ ਟੈਕਸ ਆ ਉਹ ਭਰਦਾ, ਔਰ ਹਰ ਪੱਖ ਤੋਂ ਉਹਨੂੰ ਜਿਹੜਾ ਟੈਕਸ ਆ ਉਹ 3-3 ਰੂਪ ਦੇ ਵਿੱਚ ਵੀ ਦੇਣਾ ਪੈਂਦਾ ਹੈ ਨਾ, ਤੇ ਇਸੇ ਕਰਕੇ ਮੈਨੂੰ ਲੱਗਦਾ ਫਿਰ ਇਹ ਲੋਕ ਜਿਹੜੇ ਆ ਉਹ ਫਿਰ ਇਸ ਤਰ੍ਹਾਂ ਦੇ ਜਿਹੜੇ ਤਰੀਕੇ ਆ ਉਹ ਲੱਭਦੇ ਆ, ਕਿਉਂਕਿ ਸਭ ਤੋਂ ਜ਼ਿਆਦਾ ਜਿਹੜੀ ਮਾਰ ਆ ਉਹ ਸਰਕਾਰ ਉਹਨਾਂ ਤੇ ਪਾਉਂਦੀ ਆ, ਤੇ ਉਹ ਕਿਸੇ ਹੋਰ ਤਰੀਕੇ ਦੇ ਨਾਲ ਉਸ ਨੂੰ ਫਿਰ ਵਸੂਲ ਕਰਦੇ ਆ ਹਨਾ। ਔਰ ਇਹ ਅਸੀਂ ਸਾਰੇ ਦੇਖੋ ਉਸ ਨਿਜ਼ਾਮ ਦਾ ਹਿੱਸਾ ਆ, ਔਰ ਜੇ ਮੁਲਾਜ਼ਮਾਂ ਦੀ ਗੱਲ ਕਰੀਏ ਕੋਈ ਪੁਲਿਸ ਮਹਿਕਮੇ ਦੇ ਵਿੱਚ ਆ, ਕੋਈ ਮੈਂ ਆਪਣੇ ਮੈਡੀਕਲ ਸਿਹਤ ਸੇਵਾਵਾਂ ਦੇ ਮਹਿਕਮੇ ਦੇ ਵਿਚ ਆ ਹਨਾ ਲੋਕ, ਔਰ ਉਹ ਲੋਕ ਜਿਹੜੇ ਆ ਉਹ ਮਤਲਬ ਭ੍ਰਿਸ਼ਟ ਆਪ ਤਾਂ ਹੋ ਹੀ ਚੁੱਕੇ ਆ, ਪਰ ਉਹੀ ਆ ਕਿ ਜਦੋਂ ਅਸੀਂ ਆਪਣੇ ਕੰਮ ਕਢਵਾਉਣੇ ਆ ਤਾਂ ਫਿਰ ਉਸੇ ਹੀ ਭ੍ਰਿਸ਼ਟ ਨਿਜ਼ਾਮ ਦਾ ਜਿਹੜਾ ਹਿੱਸਾ ਉਹ ਅਸੀਂ ਵੀ ਬਣਦੇ ਆ ਤੇ ਫਿਰ ਅਸੀਂ ਵੀ ਉਹਨਾਂ ਤੋਂ ਜ਼ਿਆਦਾ ਭ੍ਰਿਸ਼ਟ ਆ ਹਨਾ, ਇੱਕ ਦੂਜੇ ਦੇ ਨਾਲ ਹੀ ਇਹ ਸਾਰਾ ਜਿਹੜਾ ਸਿਸਟਮ ਆ ਇਹ ਜੁੜਿਆ ਹੋਇਆ। ਖੈਰ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਤਾਂ ਸਾਡੇ ਕੋਲ ਹੁਣ ਨਹੀਂ ਬਚਿਆ, ਪ੍ਰੋਗਰਾਮ ਦਾ ਸਮਾਂ ਉੱਪਰ ਹੋ ਚੁੱਕਿਆ, ਪਰ ਨਰਿੰਦਰ ਰਾਠੌਰ ਬਿੱਟਾ ਸਾਹਿਬ ਤੁਹਾਨੂੰ ਫਤਿਹ ਦੀ ਸਾਂਝ ਪਾ ਰਹੇ ਹੈ ਤੁਹਾਡੇ ਨਾਲ, ਔਰ ਧੰਨਵਾਦ ਵੀ ਕਰ ਰਹੇ ਨੇ ਆਪਣੇ ਸਿਲਸਿਲੇ ਦੇ ਲਈ, ਖ਼ਬਰਾਂ ਦੇ ਸਿਲਸਿਲੇ ਲਈ।
ਜੀ ਬਹੁਤ ਮਿਹਰਬਾਨੀ, ਸ਼ੁਕਰੀਆ
ਜੀ। ਰਵਿੰਦਰ ਸਿੰਘ ਧਨੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਬਾਕੀ ਕਹਿੰਦੇ ਜੀ 500 ਦੀ ਛੱਡੋ, ਅਸੀਂ ਤਾਂ ਕਹਿੰਦੇ 10,000 ਦੇ ਕੇ ਇੰਤਕਾਲ ਕਰਵਾਇਆ, ਕਹਿੰਦੇ ਉਹ ਵੀ 20 ਫੇਰੇ ਮਾਰ ਕੇ, ਪੂਰੀ ਖੱਜਲ ਖੁਆਰੀ ਪੈਸੇ ਲੈ ਕੇ ਵੀ ਕੰਮ ਨਹੀਂ ਕਰਦੇ ਲੋਕ ਉੱਥੇ। ਸੋ ਇਹ ਵੀ ਇੱਕ ਬਹੁਤ ਵੱਡੀ ਔਨਤਾਈ ਹੈ ਜੀ। ਜਦੋਂ ਅਸੀਂ ਸਰਕਾਰੀ ਨੌਕਰੀਆਂ ਦੀ ਗੱਲ ਕਰਦੇ ਹਾਂ ਤਾਂ ਜੋ ਪਿਛਲੇ 10 ਜਾਂ 15 ਸਾਲ ਪਹਿਲਾਂ ਦਾ ਜਿਹੜਾ ਸਮਾਂ ਦੇਖੀਏ, ਉਸ ਸਮੇਂ ਦੌਰਾਨ ਸਰਕਾਰੀ ਨੌਕਰੀ ਦੀ ਦੁਰਵਰਤੋਂ ਜਿਹੜੀ ਆ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਹੋਈ ਆ, ਔਰ ਉਹਨਾਂ ਮੁਲਾਜ਼ਮਾਂ ਵੱਲੋਂ ਹੀ ਜਾਂ ਉਹਨਾਂ ਹੀ ਨੌਕਰੀ ਪੇਸ਼ਾ ਲੋਕਾਂ ਵੱਲੋਂ ਹੀ ਜਿਹੜੀ ਮੈਨੂੰ ਲੱਗਦਾ ਜਿਹੜੀ ਇਹ ਭ੍ਰਿਸ਼ਟਤਾ ਆ ਇਹ ਬਹੁਤ ਵਧੀਆ, ਜਾਂ ਇਹ ਜਿਹੜਾ ਇਹੋ ਜਿਹਾ ਨਿਜ਼ਾਮ ਜਿਹੜਾ ਪੈਦਾ ਕਰਨਾ ਜਾਂ ਇਹੋ ਜਿਹਾ ਮਾਹੌਲ ਜਿਹੜਾ ਆ ਉਹ ਕਾਇਮ ਕਰਨਾ, ਮੈਨੂੰ ਲੱਗਦਾ ਉਹਨਾਂ ਦੇ ਜ਼ਿਆਦਾ ਹਿੱਸਾ ਆ। ਕਿਉਂਕਿ ਜੇ ਹੁਣ ਦਾ ਜਿਹੜਾ ਸਮਾਂ ਦੇਖਿਆ ਜਾਵੇ ਤਾਂ ਚਾਹੇ ਉਹ ਸਿੱਖਿਆ ਦੇ ਖੇਤਰ ਦੇ ਵਿੱਚ ਆ, ਚਾਹੇ ਉਹ ਸਿਹਤ ਦੇ ਖੇਤਰ ਦੇ ਵਿੱਚ ਆ, ਨਵੀਂ ਪੀੜ੍ਹੀ ਜਿਹੜੀ ਆਈ ਹੈ ਉਹਨਾਂ ਵੱਲੋਂ ਬਹੁਤ ਬਦਲਾਅ ਜਿਹੜੇ ਆ ਉਹ ਵੀ ਦੇਖਣ ਨੂੰ ਮਿਲ ਰਹੇ ਆ। ਪਰ ਹਾਂ, ਅਜੇ ਵੀ ਜੇ ਅਸੀਂ ਪੱਛਮੀ ਦੇਸ਼ਾਂ ਦੀ ਜਿਹੜੀ ਉਹਨਾਂ ਦੇ ਨਾਲ ਇੱਕ ਮੁਕਾਬਲਾ ਕਰਕੇ ਦੇਖਿਆ, ਪੱਛਮੀ ਦੇਸ਼ਾਂ ਦੇ ਨਾਲ ਉਹਨਾਂ ਨੂੰ ਤੋਲ ਕੇ ਦੇਖੀਏ ਤਾਂ ਉੱਥੇ ਬਹੁਤ ਸਾਰੀਆਂ ਅਜੇ ਊਣਤਾਈਆਂ ਜਿਹੜੀਆਂ ਉਹ ਬਾਕੀ ਨੇ। ਸੋ ਸਮਾਂ ਲੱਗੇਗਾ, ਤੁਸੀਂ ਕੀ ਕਹੋਗੇ ਜਾਂਦੇ ਜਾਂਦੇ?
ਬਿਲਕੁਲ ਜੀ, ਜਿਹੜੀ ਗੱਲ ਕੀਤੀ ਹੈ 10,000 ਰੁਪਏ ਚ, ਉਹ ਤਾਂ ਫਿਰ ਬਹੁਤ ਘੱਟ ਹੈ, ਉਹਨਾਂ ਨੂੰ ਪਤਾ ਨੀ ਲੱਗਿਆ ਹੋਣਾ ਵੀ ਇਹ ਫੋਰਨਰ ਨੇ, NRI ਨੇ, ਤੁਹਾਡੀ ਤਾਂ ਅੱਧੀ ਟਿਕਟ ਵੀ ਨਹੀਂ ਲੱਗੀ। ਇਸ ਹਿਸਾਬ ਨਾਲ ਜੇ ਹੁਣ ਦੁਬਾਰਾ ਉਹਨਾਂ ਨੂੰ ਪਤਾ ਲੱਗਿਆ ਤੇ ਤੁਹਾਡੇ ਤੋਂ ਪਿਛਲਾ 10,000 ਉਹਨਾਂ ਨੇ ਵੀ ਭੁੱਲਣਾ, ਇਹ ਧਿਆਨ ਰੱਖੋ ਗੱਲ ਦਾ
ਜੀ।
ਸੋ ਹਾਲਾਤ ਇਸੇ ਕਰਕੇ ਤਾਂ ਜਹਾਜ਼ਾਂ ਦੇ ਜਹਾਜ਼ ਭਰ ਕੇ ਹੁਣ ਤੁਸੀਂ ਦੇਖੋ ਵੀ ਇੰਡੀਆ ਤੋਂ ਫੋਰਨ ਜਾਣ ਦੇ ਲਈ ਤਿਆਰ ਬੈਠੇ ਨੇ। ਸਾਡੇ ਕੋਲ ਸਾਰਾ ਕੁਛ ਹੈ, ਸਾਡੇ ਕੋਲ ਧਰਤੀ ਐਸੀ ਹੈਗੀ ਹੈ, ਸਾਡੇ ਕੋਲ ਮੌਸਮ ਵਧੀਆ ਹੈਗੇ ਨੇ। ਜੇ ਪਹਾੜਾਂ ਚ ਜਾਣਾ ਚਾਹੁੰਦੇ ਹੋ ਤਾਂ 5-6 ਘੰਟਿਆਂ ਦੇ ਰਸਤੇ ਤੁਸੀਂ ਪਹਾੜਾਂ ਤੇ ਜਾ ਸਕਦੇ ਹੋ, ਰੇਗਿਸਤਾਨ ਜਾਣਾ ਤਾਂ ਉਧਰ ਜਾ ਸਕਦੇ ਹੋ, ਠੰਡਾ ਮੌਸਮ, ਗਰਮ ਮੌਸਮ, ਸਾਰਾ ਕੁਛ ਹੈਗਾ। ਸਾਡੇ ਕੋਲ ਸਿਸਟਮ ਨਹੀਂ ਹੈ, ਤੁਹਾਡੇ ਕੋਲ ਸਿਸਟਮ ਹੈ, ਲੇਕਿਨ ਇਹ ਸਿਸਟਮ ਚ ਰਹਿਣ ਕਰਕੇ ਹੀ ਅਸੀਂ ਬਾਹਰਲੇ ਮੁਲਕਾਂ ਵੱਲ ਜਾਣ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਸਾਡਾ ਸਿਸਟਮ ਦੇ ਵਿੱਚ ਵਿਗਾੜ ਆ ਗਿਆ। ਵਿਗਾੜ ਦੇ ਲਈ ਅਸੀਂ ਜ਼ਿੰਮੇਵਾਰ ਆ ਖੁਦ, ਅਸੀਂ ਐਸੇ ਵਿਅਕਤੀਆਂ ਨੂੰ ਚੁਣਦੇ ਹਾਂ ਜਿਹੜੇ ਸਿਸਟਮ ਨੂੰ ਤੋੜਦੇ ਨੇ। ਹੁਣ ਤੁਸੀਂ ਦੇਖੋ ਵੀ ਹਰ ਵਾਰੀ ਹਰ ਸਰਕਾਰ ਦੇ ਉੱਤੇ ਇਲਜ਼ਾਮ ਲੱਗਦਾ ਵੀ ਇਹ ਕਰਪਟ ਹੈ, ਪਰਚੇ ਦਰਜ ਹੁੰਦੇ ਆ, ਤੇ ਦੂਜੀ ਵਾਰੀ ਜਦੋਂ ਉਹ ਅਦਾਲਤਾਂ ਦੇ ਵਿੱਚ ਜਦੋਂ ਉਹਨੂੰ ਕਲੀਨ ਚਿੱਟ ਮਿਲਦੀ ਹੈ ਤੇ ਉਹੀ ਅਫਸਰ ਹੁੰਦੇ ਆ ਜਿਨ੍ਹਾਂ ਨੇ ਪਰਚੇ ਦਰਜ ਕੀਤੇ ਆ, ਜਿਹੜੇ ਕਹਿੰਦੇ ਜੀ ਸਾਡੇ ਤੋਂ ਜੀ ਫਲਾਨੇ ਰਾਜਸੀ ਪਾਰਟੀਆਂ ਨੇ ਧੱਕੇ ਨਾਲ ਲਿਖਵਾ ਲਏ ਕਾਗਜ਼, ਸਾਨੂੰ ਨੀ ਪਤਾ ਕੀ ਲਿਖਿਆ। ਉਹੀ ਬੰਦੇ ਹੁੰਦੇ, ਉਹੀ ਅਫਸਰ ਹੁੰਦੇ ਆ ਜਿਹੜੇ ਦੂਜੇ ਪਾਸੇ ਸਲੂਟ ਮਾਰਦੇ ਹੁੰਦੇ ਆ, ਉਹੀ ਹੱਥ ਗੜੀਆਂ ਲਾਉਣ ਵਾਲੇ ਹੁੰਦੇ ਆ, ਤੇ ਉਹੀ ਜਦੋਂ ਉਹਨਾਂ ਨੂੰ ਬੇਲ ਮਿਲ ਜਾਂਦੀ ਆ ਜਾਂ ਜਦੋਂ ਉਹਨਾਂ ਨੂੰ ਜਮਾਨਤ ਮਿਲ ਜਾਂਦੀ ਹੈ ਜਾਂ ਬਰੀ ਹੋ ਜਾਂਦੇ ਆ, ਤੇ ਉਹੀ ਲੱਡੂਆਂ ਦੇ ਜਿਹੜੇ ਡੱਬੇ ਭਰ ਕੇ ਉਹਨਾਂ ਦੇ ਮੂੰਹ ਚ ਪਾ ਕੇ ਫੋਟੋਆਂ ਖਿਚਾਉਣ ਦੇ ਲਈ ਉਹ
ਬਿਲਕੁਲ। ਸੋ ਇਹ ਆਮ ਲੋਕਾਂ ਨੂੰ ਸਮਝਣਾ ਪੈਣਾ ਜੀ ਕਿ ਅਸੀਂ ਆਪ ਕਦੋਂ ਸੁਚੇਤ ਹੋਣਾ ਹੈ ਤੇ ਕਦੋਂ ਇਹ ਸਾਰਾ ਕੁਝ ਸਮਝਾਂਗੇ। ਜੇਕਰ ਅਸੀਂ ਚੰਗੇ ਨੁਮਾਇੰਦੇ ਚੁਣਾਂਗੇ ਤਾਂ ਵਾਕਈ ਸੁਧਾਰ ਜਿਹੜਾ ਜ਼ਰੂਰ ਹੋਏਗਾ, ਮੁਲਕ ਦਾ ਵੀ ਹੋਏਗਾ, ਸੂਬੇ ਦਾ ਵੀ ਹੋਏਗਾ। ਪਰ ਸੁਚੇਤ ਹੋਣ ਦੀ ਸਭ ਤੋਂ ਵੱਡੀ ਲੋੜ ਜਿਹੜੀ ਆ ਉਹ ਆਮ ਲੋਕਾਂ ਨੂੰ ਆ, ਸਾਡੇ ਜਿਹੇ ਲੋਕਾਂ ਨੂੰ ਆ। ਖੈਰ ਬਿੱਟਾ ਸਾਹਿਬ, ਅੱਜ ਦੇ ਇਸ ਖਬਰਾਂ ਦੇ ਸਿਲਸਿਲੇ ਦੇ ਵਿਚ ਸਾਡੇ ਨਾਲ ਸਾਂਝ ਬਣਾਉਣ ਦੇ ਲਈ ਔਰ ਅਹਿਮ ਖਬਰਾਂ ਦੇ ਉੱਤੇ ਜਿਹੜੀ ਟਿੱਪਣੀ ਔਰ ਵਿਚਾਰ ਵਟਾਂਦਰਾ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
ਜੀ। ਸ਼ੁਕਰੀਆ
ਜੀ। ਸੋ ਦੋਸਤੋ, ਅੱਜ ਦਾ ਇਹ ਖਬਰਾਂ ਦਾ ਸਿਲਸਿਲਾ ਇੱਥੇ ਖਤਮ ਕਰਦੇ ਹਾਂ। ਨਾਲੋ ਨਾਲ ਹਰਮਨ ਰੇਡੀਓ ਦੇ ਉੱਤੇ ਇਸ ਵੇਲੇ ਸਮਾਂ ਲਹਿਰਾਂ ਪ੍ਰੋਗਰਾਮ ਖਤਮ ਕਰਨ ਦਾ ਵੀ ਹੋ ਚੁੱਕਿਆ, ਕਿਉਂਕਿ ਸਮਾਂ ਤਾਂ ਕਾਫੀ ਉੱਪਰ ਹੋ ਚੁੱਕਿਆ, ਪਰ ਕੁਝ ਦੋਸਤ ਜਿਹੜੇ ਉਹ ਲਗਾਤਾਰ ਸਾਡੇ ਨਾਲ ਬਣੇ ਹੋਏ ਸਨ ਔਰ ਉਹਨਾਂ ਸਾਰੇ ਦੋਸਤਾਂ ਦਾ ਵੀ ਧੰਨਵਾਦ ਕਰਦੇ ਹਾਂ ਦੋਸਤੋ। ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਵੀ ਕਮੀਆਂ ਰਹੀਆਂ ਉਹਦੇ ਲਈ ਮਾਫੀ ਚਾਹਾਂਗੇ, ਪਰ ਇਸ ਪ੍ਰੋਗਰਾਮ ਦੀ ਜਿਹੜੀ ਫੀਡਬੈਕ ਹੈ ਉਹ ਜ਼ਰੂਰ ਤੁਸੀਂ ਸਾਨੂੰ ਭੇਜਿਆ ਕਰੋ ਤਾਂ ਕਿ ਪ੍ਰੋਗਰਾਮਾਂ ਦੇ ਵਿੱਚ ਬਕਾਇਦਾ ਅਸੀਂ ਹੋਰ ਸੁਧਾਰ ਜਿਹੜਾ ਆ ਉਹ ਲਿਆਉਂਦੇ ਰਹੀਏ। ਸੋ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਅਗਲੇ ਹਫ਼ਤੇ ਲਹਿਰਾਂ ਪ੍ਰੋਗਰਾਮ ਲੈ ਕੇ ਫਿਰ ਤੁਹਾਡੀ ਖਿਦਮਤ ਚ ਹਾਜ਼ਰ ਹੋਵਾਂਗੀ। ਕੱਲ ਦਾ ਲਹਿਰਾਂ ਪ੍ਰੋਗਰਾਮ ਜਿਹੜਾ ਤੁਸੀਂ ਸੁਣੋਗੇ ਐਡੀਲੇਡ ਤੋਂ ਸੁਖਪ੍ਰੀਤ ਕੌਰ ਲੈ ਕੇ ਹਾਜ਼ਰ ਹੋਣਗੇ, ਤੇ ਅੱਜ ਦੇ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।